दात बंदन अंकुवार सर्व कला समरथ लोलन ते राखो प्रभु नानक दे कर मत फिरत फिरत प्रभ आया मर्यादा शरणाए नानक की प्रभ बेनती अपनी पंक्ति लाए सगल द्वार को छाड़ के गयो तारो द्वार मने गए की लाज अस गोविंद दास तुम्हार किसी कोई कोई मंजन रानी युक्त को क्यों ना मरी जाय रोए जान लग चितना आवे
तुमरे रंगा गुण निधान सुख दाते अगमे
ਜਾਣੇ ਅਗੋਚਰ ਪ੍ਰਭ ਅਵਿਨਾਸ਼ੀ ਪੂਰੇ ਗੁਰਤੇ ਜਾਤੇ ਪਰਮ ਭਉ ਪਾਣ ਪਰਮ ਭਉ ਕਾਟ ਕੀਏ ਨੇ ਕੇਵਲ ਜਪਤੇ ਹੋ ਮੈਂ ਮਾਰੀ ਜਨਮ ਮਰਨ ਕੋ ਚੂਕੋ ਸਹਿਸਾ ਸਾਧ ਸੰਗਤ ਦਰਸਾਰੀ ਕੁਝ ਮਿਨ ਕਵਨ ਮਾਰਾ हर के सेवक जो हर पाए तिनकी की कथा नरारी रे आवे ना जाए ना कभू मरते पार ब्रह्म संगारी प्रवान होइया रूहां दा जो जीवन है वो संसार दे बंदियां नालों बिल्कुल न्यारा हुंदा हर गल उन्हां दी न्यारी होया करदी है जो सेर दिंदी है जीवन नूं बड़ी देर तक कायम रहिंदी है अंधेरे संसार दे अंदर प्रकाश लाइट हाउस बन के करदी हजारा ही जीवना नूं एक्सीडेंटा तो बचाउंदी है स्वैसी एक न्यारी कथा दा आपां पिछले कई दीवाना तो जिक्र करदे आ रहे ओह इह सी कि गुरु अंगद साहब महाराज किस तरीके दे नाल एडी पदवी नूं पहुंचे जदों कि एक सधारण जीवन जिउ रहे सन साडा ते उहनां दा जे असीं फर्क देखिए बहुत है असीं जिहड़े सत्संग च बैठे हां सानू जमांदरू पता है कि गुरु ग्रंथ साहिब दे लड़ लगना गुरु नानक पातशाह नूं गुरु मनना गुरु दशमेश पाक पिता दे बारे असीं सुणदे आए हां बाणी सुणदे आए हां ते साडे विरसे विच आया है वी मेरा पिता भी सिखी विच सी दादा भी सिखी सी परदादा भी सिखी सी पर उहनां दे विरसे च तां आया ही नहीं सीगा इह गल उस वेले गुरु नानक पातशाह नूं केवल नेत्रां वाले ही जानदे सन अन्ना संसार नहीं सी जानदा कोल रहण वाले नहीं सी जानदे सगवां बहुत सारियां ऊजां लाउंदे सी कोई कहिंदा सी इह कराई है इहने अपना अड रस्ता तोड़ दिता वेदां तों शास्त्रां तों विरुद्ध गल कर रहा है शरां ते उल्ट गल कर रहा है ते कोई उहनां नूं खिताब दिंदे सी कि इह तां भूतना पैदा हो गया संसार दे अंदर कोई कहिंदा सी बेताला है बेताल वड्डे भूत नूं कहिंदे ने कारण की सी जदों आदमी किसी दलील दे विच हार जावे वो फ्रस्ट्रेशन विच आया करदा चुंझलाहट च आया करदा ਫਿਰ ਉਹ ਦੋ ਕੰਮ ਕਰਦਾ, ਜਾਂ ਤਾਂ ਲੜਾਈ ਕਰਿਆ ਕਰਦਾ ਹੈ ਤੇ ਜਾਂ ਫਿਰ ਨਿੰਦਿਆ ਕਰਿਆ ਕਰਦਾ। ਊਜਾ ਲਾਉਂਦਾ ਹੈ ਫਿਰ ਅੱਖਰਾਂ ਦੀ ਲੜਾਈ ਲੜਦਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜੋ ਆ ਕੇ ਰਸਤਾ ਇੱਥੇ ਦੱਸਿਆ ਉਹ ਬਿਲਕੁਲ ਸਰਲ ਸੀ। ਜੇ ਆਪ ਗੰਗਾ ਦੇ ਇਸ਼ਨਾਨ ਵਾਸਤੇ ਹਰਿਦੁਆਰ ਗਏ ਨੇ ਤਾਂ ਉੱਥੇ ਇੱਕ ਭਾਵਨਾ ਕੰਮ ਕਰੀ ਸੀ ਆਮ ਲੋਕਾਂ ਦੇ ਅੰਦਰ ਕਿ ਅਸੀਂ ਸੂਰਜ ਨੂੰ ਪਾਣੀ ਦੇਈਏ। ਗੁਰੂ ਨਾਨਕ ਸਮਝਦੇ ਸੀ ਕਿ ਸੂਰਜ ਜੋ ਹੈ ਇਹ ਤਾਂ ਹਾਈਡਰੋਜਨ ਦੇ ਵਿਸਫੋਟ ਨੇ, ਇੱਕ ਅੱਗ ਦਾ ਗੋਲਾ ਜਿਹਦੀਆਂ ਲਾਟਾਂ 50 ਲੱਖ ਮੀਲ ਤੱਕ ਜਾਂਦੀਆਂ, ਚੰਦ ਸਾਤੋਂ 2 ਲੱਖ ਦੇ ਕਰੀਬ ਹੈ ਤੇ 50 ਲੱਖ ਐਡੀ ਦੂਰ ਲਾਟਾਂ ਜਾਂਦੀਆਂ। ਜੇ ਕੋਈ ਚੀਜ਼ ਉਹਦੇ ਨੇੜੇ ਚਲੀ ਜਾਵੇ ਉਹਦੇ ਚ ਇੰਨੀ ਚੁੰਬਕ ਸ਼ਕਤੀ ਹੈ ਕਿ ਉਸੇ ਵੇਲੇ ਉਸ ਚੀਜ਼ ਨੂੰ ਖਤਮ ਕਰ ਦੇਗਾ, ਜਲ ਜਾਏਗਾ, ਕੁਛ ਵੀ ਨਹੀਂ ਰਹੇਗਾ, ਐਨਰਜੀ ਚ ਕਨਵਰਟ ਕਰ ਦੇਗਾ। ਤੇ ਪਾਣੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਨੂੰ, ਕੋਈ ਐਸੀ ਹੋਰ ਚੀਜ਼ ਨਹੀਂ ਸੀ। ਜੇ ਇਹ ਵੀ ਗੱਲ ਕਹੀਏ ਜੀ ਉੱਤੇ ਨੂੰ ਜਦ ਇੰਨੇ ਆਦਮੀ ਪਾਣੀ ਹਵਾ ਚ ਮਾਰਨ ਤਾਂ ਹਵਾ ਠੰਡੀ ਹੋ ਜਾਂਦੀ ਹੈ, ਹਵਾ ਤਾਂ ਕੱਲ ਦਾ ਮੀਂਹ ਪੈਂਦਾ ਸੀ ਹੁਣ ਫੇਰ ਗਰਮ ਹੋਣ ਲੱਗੀ ਹੋਈ ਹੈ, ਕੁਦਰਤ ਨੇ ਆਪਣਾ ਇੰਤਜ਼ਾਮ ਆਪ ਕਰਿਆ ਹੈ। ਸੋ ਮਹਾਰਾਜ ਨੇ ਇੱਕ ਵਹਿਮ ਪ੍ਰਸਤੀ ਜਾਣਿਆ ਇਸ ਨੂੰ ਵੀ ਵਹਿਮ ਦੇ ਵਿੱਚ ਦੁਨੀਆ ਪੈ ਗਈ, ਗੱਲ ਸਮਝਦੇ ਨਹੀਂ। ਚੰਦ ਤੇ ਸੂਰਜ ਦੋਏ ਜਿਹੜੇ ਹੈਗੇ ਪਲੈਨਟ ਨੇ ਸਾਡੇ ਆਲੇ ਦੁਆਲੇ ਘੁੰਮਣ ਵਾਲੇ, ਸੂਰਜ ਦੇ ਦੁਆਲੇ ਅਸੀਂ ਘੁੰਮਦੇ ਹਾਂ, ਚੰਦ ਸਾਡੀ ਧਰਤੀ ਦੁਆਲੇ ਘੁੰਮਦਾ ਹੈ। ਤੇ ਇਹਨਾਂ ਦੇ ਵਿਮਾਨੀ ਦੇਵਤਾ ਹੈਗੇ ਲੇਕਿਨ ਉਹਨਾਂ ਨੂੰ ਪਾਣੀ ਦੀ ਤਾਂ ਲੋੜ ਨਹੀਂ ਹੈ, ਉਹ ਤਾਂ ਪਾਣੀ ਤਾਂ ਬੇਅੰਤ ਹੈ, ਪਾਣੀ ਉਹ ਪੀਂਦੇ ਵੀ ਨਹੀਂ ਕਿਉਂਕਿ ਐਂਟੀ ਮੈਟਰ ਵਰਲਡ ਹੈ, ਉਹ ਸੁਪਰ ਮੈਟਰ ਦੇ ਬਣੇ ਹੋਏ। ਸੋ ਇਹ ਸਾਰੀਆਂ ਚੀਜ਼ਾਂ ਚੋਂ ਗੁਰੂ ਨਾਨਕ ਨੇ ਕੱਢਣ ਵਾਸਤੇ ਉੱਥੇ ਇਸ਼ਨਾਨ ਕਰਨ ਲੱਗੇ ਜਿੱਥੇ ਬੜੇ ਬੜੇ ਸਾਧੂ ਮਹਾਤਮਾ ਕਰ ਰਹੇ ਸੀ, ਉਸ ਪੌੜ ਤੇ ਗਏ ਕਿਉਂਕਿ ਆਪਦੇ ਵੀ ਭੇਖ ਉਸੇ ਤਰ੍ਹਾਂ ਦਾ ਸੀ, ਨਹੀਂ ਤਾਂ ਵੜਨ ਨਹੀਂ ਦਿੰਦੇ। ਤੇ ਮਹਾਰਾਜ ਨੇ ਇਸ ਵਾਸਤੇ ਹੀ ਭੇਖ ਤਾਰਿਆ ਸੀ ਕਿ ਸੰਤ ਅੱਜ ਕੱਲ੍ਹ ਤੇ ਗੱਲ ਨਹੀਂ ਕਰਦੇ, ਗ੍ਰਿਸਤੀਆਂ ਨਾਲ ਗੱਲ ਨਹੀਂ ਕਰਦੇ, ਵੀ ਇਹਦੇ ਗ੍ਰਿਸਤੀ ਵਸਤਰ ਪਹਿਨੇ ਹੋਏ ਨੇ। ਸੋ ਉਸ ਤਰ੍ਹਾਂ ਦੇ ਹੀ ਬਣ ਕੇ ਜਾਂਦੇ ਸੀ ਤਾਂ ਗੱਲ ਕਰਦੇ ਸੀ। ਤਾਂ ਜਦ ਆਹ ਪਾਣੀ ਵਿੱਚ ਵੜੇ ਆਪਣੇ ਪਾਣੀ ਪੱਛਮ ਨੂੰ ਸਿੱਟਣਾ ਸ਼ੁਰੂ ਕਰ ਦਿੱਤਾ, ਸੂਰਜ ਵੱਲ ਪਿੱਠ ਕਰ ਲਈ, ਬਹੁਤ ਕਾਹਲੀ ਦੇ ਨਾਲ ਪਾਣੀ ਉੱਪਰ ਨੂੰ ਮਾਰਦੇ ਨੇ ਪੌੜੀਆਂ ਵੱਲ। ਇੱਕ ਨੇ ਦੇਖ, ਦੋ ਨੇ ਦੇਖ, ਗੱਲ ਕਰੀ ਵੀ ਇਹਨੂੰ ਕੀ ਹੋਇਆ ਹੋਇਆ, ਇਹ ਇੱਧਰ ਨੂੰ ਪਾਣੀ ਸਿੱਟਦਾ। ਬੜੇ ਬੜੇ ਸੰਤ ਜਿਹੜੇ ਸੀ ਉੱਥੇ ਦੇ ਪੁਜਾਰੀ, ਉਹਨਾਂ ਸਾਰਿਆਂ ਦੇ ਨੋਟਿਸ 'ਚ ਆ ਗਿਆ ਵੀ ਆਹ ਬੰਦਾ ਪਾਣੀ ਸਿੱਟੀ ਜਾਂਦਾ। ਕਈਆਂ ਨੇ ਕਿਹਾ ਵੀ ਬਾਬਾ ਤੂੰ ਇੱਧਰ ਨਾ ਪਾਣੀ ਸਿੱਟ, ਇੱਧਰ ਦੇ। ਮਹਾਰਾਜ ਨੇ ਕਿਸੇ ਦੀ ਨਹੀਂ ਸੁਣੀ, ਪਾਣੀ ਸਿੱਟੀ ਜਾਂਦੇ ਨੇ, ਸਿੱਟੀ ਜਾਂਦੇ ਬਹੁਤ। ਅਖੀਰ ਕਈਆਂ ਨੇ ਇਕੱਠੇ ਹੋ ਕੇ ਕਿਹਾ, ਕਹਿੰਦੇ ਇਹ ਕੀ ਤੂੰ ਕਰਨ ਲੱਗਿਆ ਹੋਇਆ, ਸਾਹ ਸਾਹ ਹੋਇਆ ਪਿਆ ਤੇ ਪਾਣੀ ਇੱਧਰ ਨੂੰ ਸਿੱਟਦਾ, ਜਦ ਲੋਕ 2 ਇੰਜਲ ਸਿੱਟਦੇ ਆ ਤੂੰ 10 ਸਿੱਟ ਦਿੰਦਾ। ਕਹਿੰਦੇ ਮੈਨੂੰ ਸਮਝਾਓ ਪਹਿਲਾਂ ਵੀ ਇੱਧਰ ਨੂੰ ਕਿਉਂ ਸਿੱਟਦੇ, ਮੈਂ ਤਾਂ ਸਮਝਿਆ ਹੀ ਨਹੀਂ ਹਾਲ ਤੱਕ, ਤੁਸੀਂ ਮੈਨੂੰ ਦੱਸੋ ਇੱਧਰ ਨੂੰ ਕਿਉਂ ਸਿੱਟਦੇ। ਉਸ ਵੇਲੇ ਸਾਰਿਆਂ ਦੀ ਟੈਨਸ਼ਨ ਇੱਧਰ ਹੋ ਗਈ ਵੀ ਇਹਨੂੰ ਹਾਲ ਤੇ ਹੀ ਨਹੀਂ ਪਤਾ ਵੀ ਪਾਣੀ ਕਿਉਂ ਦੇਈਦਾ। ਹੁਣ ਤਾਂ ਬੜੀਆਂ ਗੱਲਾਂ ਕਰ ਲਈਆਂ ਵੀ ਪਾਣੀ ਉੱਤੇ ਨੂੰ ਮਾਰ ਕੇ ਉਹਦੇ ਵਿੱਚ ਹੀ ਦੇਖੋ ਅੱਖਾਂ ਦੀ ਨਿਗਾਹ ਤੇਜ਼ ਹੁੰਦੀ ਹੈ, ਹੁਣ ਕੋਈ ਮੈਡੀਕਲ ਇਹਦੇ ਨਾਲ ਸੰਬੰਧ, ਇਸ ਨੂੰ ਅਸੀਂ ਡਿਨਾਈ ਨਹੀਂ ਕਰਦੇ। ਲੇਕਿਨ ਅਗਰ ਇਹ ਪ੍ਰੋਸੈਸ ਠੀਕ ਹੈ ਤਾਂ ਪਾਣੀ ਤਾਂ ਇੰਤਜ਼ਾਮ ਅੱਜ ਕੱਲ੍ਹ ਕੀਤਾ ਜਾ ਸਕਦਾ ਵੀ ਲਗਾਤਾਰ ਪਾਣੀ ਡੁੱਲੇ ਉਹਦੇ ਹੇਠਾਂ, ਜਿਹਦੀ ਨਿਗਾਹ ਕਮਜ਼ੋਰ ਹੈ ਬੈਠ ਜਾਣ, ਉਸ ਪਾਣੀ ਦੇ ਵਿੱਚ ਹੀ ਸੂਰਜ ਨੂੰ ਦੇਖਦੇ ਰਹਿਣ ਘੰਟਿਆਂ ਵਧੀ, ਉਂਜਲ ਦਾ ਪਾਣੀ ਕਿੰਨਾ ਕੁ ਚਿਰ ਸਾਨੂੰ ਸਾਡੇ ਸਾਹਮਣੇ ਰਹੇਗਾ। ਸੋ ਇਹ ਦਲੀਲਾਂ ਹੈ, ਛੋਟੀ ਛੋਟੀਆਂ ਫੋਕਟ ਜੀਆਂ ਦਲੀਲਾਂ, ਕੋਈ ਵੱਡੀ ਬਾਤ ਨਹੀਂ। ਲੇਕਿਨ ਆਦਮੀ ਦਾ ਫੇਥ ਹੁੰਦਾ, ਉਹਨੂੰ ਵੀ ਚੈਲੰਜ ਕਰਨਾ ਠੀਕ ਨਹੀਂ ਹੁੰਦਾ ਜਦ ਤੱਕ ਇਹ ਉਸਨੂੰ ਨਵੀਂ ਚੀਜ਼ ਨਾ ਦੱਸੀ ਜਾਵੇ। ਸੋ ਕਹਿਣ ਲੱਗੇ ਵੀ ਅਸੀਂ ਤਾਂ ਪਾਣੀ ਦਿੰਦੇ ਹਾਂ, ਸੂਰਜ ਨੂੰ ਪਾਣੀ ਭੇਜਦੇ ਹਾਂ। ਉਹ ਕਹਿੰਦੇ ਸੂਰਜ ਕਿੰਨੀ ਦੂਰ ਹੈ, ਉਸ ਵੇਲੇ ਦੇ ਹਿਸਾਬ ਨਾਲ ਦੱਸਿਆ ਇੰਨੀ ਦੂਰ ਹੈ ਤੇ ਕਰੋੜਾਂ ਮੀਲ ਦੂਰ ਹੈ। ਮਹਾਰਾਜ ਫੇਰ ਗੱਲ ਨਹੀਂ ਕਰੀ, ਫਟਾਫਟ ਪਾਣੀ ਫੇਰ ਦੇਣ ਲੱਗ ਗਏ। ਉਹ ਕਹਿੰਦੇ ਭਾਈ ਤੂੰ ਗੱਲ ਤਾਂ ਕਰ, ਪਾਣੀ ਕਿਉਂ ਇੱਧਰ ਨੂੰ ਦਿੰਦਾ? ਕਹਿੰਦੇ ਹਟਾਓ ਨਾ ਮੈਨੂੰ। ਕਹਿੰਦੇ ਕਰੋੜਾਂ ਮੀਲ ਪਾਣੀ ਜੇ ਪਹੁੰਚ ਸਕਦਾ, ਮੇਰੇ ਖੇਤ ਤਾਂ ਇੱਥੋਂ 300 ਮੀਲ ਤੇ ਨੇ, ਸਾਰੇ ਧਾਨ ਬੀਜ ਕੇ ਆਇਆ ਹੋਇਆ ਮੈਂ ਤੇ ਮੀਂਹ ਪਿਆ ਨਹੀਂ ਹੈ ਤੇ ਮੈਂ ਛੇਤੀ ਛੇਤੀ ਪਾਣੀ ਦੇ ਦਾਂ। ਇਕੱਠ ਹੋ ਗਿਆ ਬਹੁਤ ਵੱਡਾ, ਕਹਿੰਦੇ ਦੇਖੋ ਇੱਕ ਬੰਦਾ ਕੀ ਕਹਿੰਦੇ, ਰੋਬ ਦਾਬ ਹੈ ਜਿਹੜੇ ਤੇ ਜਲਾਲ ਹੈ, ਮਾਮੂਲੀ ਬੰਦੇ ਨਹੀਂ ਹੈ, ਜਿੱਧਰ ਨੂੰ ਦੇਖਦੇ ਨੇ ਫਤਿਹ ਹੀ ਕਰਦੇ ਜਾਂਦੇ ਨੇ। ਨੇਤਰਾਂ ਦੀ ਉਹ ਸ਼ਕਤੀ ਐਸੀ ਹੈ, ਬੇਤ ਆਪ ਹੋ ਕੇ ਲਾਜਵਾਬ ਹੁੰਦੇ ਜਾਂਦੇ ਆ, ਗੱਲ ਸਮਝ ਨਹੀਂ ਆਉਂਦੀ। ਉਸ ਵੇਲੇ ਵੱਡੇ ਵੱਡੇ ਆ ਗਏ ਜਿਹੜੇ ਤੁਰੰਦਰ ਸੀ ਵਿਦਵਾਨ, ਕਹਿਣ ਲੱਗੇ ਇੱਕ ਸਾਧੂ ਐਂ ਕਹਿੰਦਾ। ਗੱਲ ਹੋਈ ਸਾਰਿਆਂ ਦਾ ਵਹਿਮ ਮਹਾਰਾਜ ਨੇ ਕੱਢ ਦਿੱਤਾ, ਤੇ ਜਿਹੜੇ ਕੱਟੜ ਨੇ ਇਹ ਚਾਹੇ ਪ੍ਰਤੱਖ ਬਾਤਾਂ ਦੇਖ ਲੈਣ, ਇਹ ਆਪਣਾ ਨਜ਼ਰੀਆ ਨਹੀਂ ਛੱਡਿਆ ਕਰਦੇ। ਇਹਨਾਂ ਕੋਲ ਐਕਸਕਿਊਜ਼ ਵਾਸਤੇ ਬਹੁਤ ਰੀਜ਼ਨ ਨੇ, ਕਹਿਣਗੇ ਚੇਟਕੀ ਹੈ, ਕੋਈ ਚੇਟਕੀ ਚੇਟਕ ਕਰਦਾ, ਮੰਨਣਾ ਨਹੀਂ ਉਹਦੀ ਬਜ਼ੁਰਗੀ ਨੂੰ ਨਹੀਂ ਮੰਨਣਾ, ਉਹਨੂੰ ਕਹਿਣਾ ਜੀ ਰਿੱਧੀ ਸਿੱਧੀ ਦਿਖਾ ਰਿਹਾ। ਸੋ ਮੰਨਿਆ ਨਹੀਂ, ਕਹਿਣ ਲੱਗੇ ਦੇਖੋ ਪਿਤਾ ਪੁਰਖੀ ਮਰਿਆਦਾ ਵਿਗਾੜ ਰਿਹਾ, ਇਹ ਤਾਂ ਭੂਤਨਾ ਹੈ, ਬੇਤਲ ਹੈ। ਸੋ ਇਹ ਸੰਸਾਰ ਦਾ ਆਮ ਹਿਸਾਬ ਹੈ, ਜਦੋਂ ਸਹਿਮਤ ਨਾ ਹੋਣ ਉਸ ਵੇਲੇ ਇਸ ਤਰ੍ਹਾਂ ਦੇ ਬਚਨ ਕਰਦੇ ਰਹਿੰਦੇ ਨੇ। ਸੋ ਇਸੇ ਤਰ੍ਹਾਂ ਇਸੇ ਸ਼੍ਰੇਣੀ ਦੇ ਵਿੱਚੋਂ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਨਾਮ ਪਾਈ ਲੈਣਾ ਸੀ ਪਹਿਲਾਂ, ਆਪ ਸੰਬੰਧ ਰੱਖਦੇ ਸਨ, ਪਿਤਾ ਵੀ ਇਹਨਾਂ ਦਾ ਦੇਵੀ ਦਾ ਭਗਤ, ਭੇਟਾਂ ਗਾਇਆ ਕਰਦੇ ਸੀ ਤੇ ਸੰਗ ਲੈ ਕੇ, ਸੰਘ ਦੇ ਮੁਖੀ ਹੋਣ ਦੇ ਨਾਤੇ ਬਹੁਤ ਸੈਂਕੜਿਆਂ ਦੀ ਤਾਦਾਦ ਚ ਬੰਦਿਆਂ ਨੂੰ ਲੈ ਕੇ ਦੇਵੀ ਦੇ ਜਾਇਆ ਕਰਦੇ ਸੀ, ਹਰ ਸਾਲ ਜਾਣਾ। ਤੇ ਫਿਰ ਇਸ ਪ੍ਰਚਾਰ ਨੂੰ ਜਾਰੀ ਰੱਖਣ ਵਾਸਤੇ ਆਪਨੇ ਜਗਰਾਤੇ ਕਦੇ ਉੱਥੇ ਕਦੇ ਉੱਥੇ, ਥਾਂ ਥਾਂ ਦੇ ਉੱਤੇ ਜਾ ਕੇ ਜਗਰਾਤੇ ਕੱਢਣੇ ਤੇ ਦੇਵੀ ਦੀਆਂ ਭੇਟਾਂ ਗਾਉਂਦੇ ਰਹਿਣਾ, ਕਿਉਂਕਿ ਸੰਸਾਰੀ ਬੰਦੇ ਨੇ, ਸੰਸਾਰੀ ਬੰਦੇ ਨੂੰ ਸੰਸਾਰ ਦੀ ਲੋੜ ਹੈ, ਪਦਾਰਥਾਂ ਦੀ ਲੋੜ ਹੈ। ਜਿੰਨੇ ਦੇਵਤੇ ਨੇ ਸਾਰਿਆਂ ਨੂੰ ਇਸ ਵਾਸਤੇ ਅਰਾਧਿਆ ਜਾਂਦਾ ਵੀ ਇਹਨਾਂ ਕੋਲ ਪਦਾਰਥ ਨੇ। ਆਮ ਮਤ ਹੈ ਕਿ ਜੇ ਸ਼ਿਵਜੀ ਭੋਲੇਨਾਥ ਕਹਿੰਦੇ ਨੇ ਵੀ ਇਹਨੂੰ ਛੇਤੀ ਬਣਾ ਲਿਆ ਜਾਵੇ ਤਾਂ ਛੇਤੀ ਇਹ ਪੈਸਾ ਟਕਾ ਆ ਜਾਂਦਾ। ਲਕਸ਼ਮੀ ਨੂੰ ਮਾਇਆ ਦਾ ਰੂਪ ਕਹਿੰਦੇ ਨੇ, ਦੀਵਾਲੀ ਵਾਲੀ ਰਾਤ ਨੂੰ ਦਰਵਾਜ਼ੇ ਜੇ ਖੁੱਲੇ ਰੱਖੇ ਜਾਣ, ਇੰਤਜ਼ਾਰ ਕਰਿਆ ਜਾਵੇ ਤਾਂ ਲਕਸ਼ਮੀ ਆ ਜਾਂਦੀ ਹੈ। ਐਸੇ ਵਿਸ਼ਵਾਸ ਹੈ, ਗੁਰੂ ਘਰ ਵਿੱਚ ਨਹੀਂ ਹੈਗੇ, ਗੁਰੂ ਘਰ ਦੇ ਅੰਦਰ ਤਾਂ ਇਹ ਆਉਂਦਾ ਕਿ ਤੀਰਥ ਫਕੀਏ ਏਕ ਫਲ, ਮਹਾਂਪੁਰਸ਼ਾਂ ਦਾ ਮਤ ਹੈ ਵੀ ਤੀਰਥ ਕਰੇ ਤੇ ਇੱਕ ਫਲ, ਸੰਤ ਮਿਲੇ ਫਲ ਚਾਰ, ਚਾਰ ਪਦਾਰਥ ਜੇ ਕੋ ਮੰਗੇ ਸਾਰ ਜਨਾ ਕੀ ਸੇਵਾ ਲੈ। ਸੰਤਾਂ ਕੋਲ ਚਾਰ ਪਦਾਰਥ ਨੇ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ, ਜੇ ਗੁਰੂ ਮਿਲ ਜਾਵੇ ਤਾਂ ਫਲਾਂ ਦੀ ਗਿਣਤੀ ਮਿਣਤੀ ਨਹੀਂ ਰਹਿੰਦੀ, ਫਿਰ ਗੁਰੂ ਇਹਨੂੰ ਇਹ ਧਿਆਨ ਲਓ, ਗੁਰੂ ਨੂੰ ਇਹ ਮੰਨ ਲਓ, ਇਹਦੇ ਕੋਲ ਸਭ ਕੁਛ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਨੀਹਾਂ ਮੂੰਹਾਂ ਸੱਚ ਹੋ। ਜੋ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸੈਣ, ਫਿਰ ਸਾਰਿਆਂ ਨਾਲੋਂ ਵੱਡੇ ਨੂੰ ਇਹ ਮਨਾ ਲਓ ਜਿਹਦੇ ਕੋਲ ਸਭ ਕੁਛ ਹੈ। ਜਿਹੜਾ ਇੱਕ ਚੀਜ਼ ਲਈ ਫਿਰਦਾ ਉਹਦੇ ਨਾਲ ਕਾਹਦੀ ਗੱਲ, ਤਾਂ ਸਾਰੀਆਂ ਚੀਜ਼ਾਂ ਮਨਾਓ, ਕਿੰਨਿਆਂ ਕੁ ਨੂੰ ਮਨਾ ਲਓਗੇ? ਇੱਕ ਗੋਭੀ ਵਾਲਾ ਹੈ, ਗੋਭੀ ਦੀ ਦੁਕਾਨ ਕਰਦਾ, ਉਹਨੂੰ ਮਨਾ ਲਓ, ਉਹਦੇ ਕੋਲੋਂ ਗੋਭੀਆਂ ਮਿਲੂ। ਇੱਕ ਹਲਦੀ ਵਾਲਾ, ਫਿਰ ਉਹਨੂੰ ਮਨਾਓ, ਹਲਦੀ ਵੀ ਉਹਦੇ ਚੌਣ ਪਾਉਣ ਨੂੰ ਚਾਹੀਦਾ, ਫਿਰ ਨਮਕਾਲਾ ਨਮਕਾਲੇ ਨੂੰ ਬਜਾਓ, ਫਿਰ ਮਿਰਚ ਵਾਲੇ ਨੂੰ ਮਨਾਓ, ਫਿਰ ਲੱਕੜੀਆਂ ਵਾਲੇ ਨੂੰ ਮਨਾਓ, ਸਾਰਾ ਹੀ ਰੌਲਾ ਗੋਲਾ ਹੀ ਮੱਚਿਆ ਗਿਆ। ਕਿੰਨਿਆਂ ਕੁ ਨੂੰ ਜ਼ਿੰਦਗੀ ਦੇ ਅੰਦਰ ਮਨਾ ਲਾਂਗੇ? ਇੱਕ ਨੂੰ ਇਹ ਮਨਾ ਲਓ, ਮੈਂ ਸਭ ਕੁਝ ਛਾੜ ਤਰ ਤੂੰ ਹੀ ਕਿਹਾ। ਇੱਕ ਦਾ ਧਿਆਨ ਕਰ ਲਓ ਜਿਹਦੇ ਕੋਲ ਸਭ ਕੁਛ ਹੈ। ਲੇਕਿਨ ਉਸ ਵੇਲੇ ਦੇ ਪ੍ਰਚਲਿਤ ਰਿਵਾਜ ਦੇ ਮੁਤਾਬਕ ਆਪ ਦੇਵੀ ਦੀ ਭਗਤੀ ਕਰਿਆ ਕਰਦੇ ਸੀ। ਉਹਨਾਂ ਦਿਨਾਂ ਚ ਖੜਤਾਲਾਂ ਤੇ ਲੱਤਾਂ ਦੇ ਗਿੱਟਿਆਂ ਦੇ ਕੋਲ ਝਾਂਜਰਾਂ ਪਾ ਕੇ ਨਿਰਤ ਕੀਤਾ ਜਾਂਦਾ ਸੀ। ਸੋ ਪਿਰਖਾ ਪੁਰਖਾ ਪਿਤਾ ਪੁਰਖੀ ਰਿਵਾਜ ਹੋਣ ਦੇ ਮੁਤਾਬਕ ਆਪ ਵੀ ਇਸ ਪਾਸੇ ਜਗਰਾਤੇ ਕੱਟਿਆ ਕਰਦੇ ਸੀ, ਤੇ ਅੱਜ ਜਗਰਾਤਾ ਕੱਟਣ ਤੋਂ ਬਾਅਦ ਗਰਮੀ ਜ਼ਿਆਦਾ ਸੀ, ਆਪ ਹੀ ਇਸ਼ਨਾਨ ਕਰਨ ਵਾਸਤੇ ਨੇੜੇ ਪਿੰਡ ਦੇ ਟੋਭੇ ਵਿੱਚ ਚਲੇ ਗਏ। ਉਹਨਾਂ ਦਿਨਾਂ 'ਚ ਟੋਭੇ ਬਿਲਕੁਲ ਸੁੱਚੇ ਰੱਖੇ ਜਾਂਦੇ ਸੀ, ਅਸੂਲ ਸੀ ਟੋਭਿਆਂ ਦਾ, ਕੁਰਲੀਆਂ ਵੀ ਲੋਕ ਉੱਥੇ ਕਰ ਲਿਆ ਕਰਦੇ ਸੀ, ਦਾਤਣਾ ਵੀ ਉੱਥੇ ਕਰ ਲਿਆ ਕਰਦੇ ਸੀ, ਇਸ਼ਨਾਨ ਤਾਂ ਆਮ ਕਰਦੇ ਸੀ। ਤੇ ਬੰਦਗੀ ਵਾਲੇ ਜਿਹੜੇ ਸੀ ਉਹ ਸਵੱਛ ਛਾਂ ਥਾਂ ਹੁੰਦਾ, ਉੱਥੇ ਆਪਣੇ ਆਸਣ ਵਿਛਾ ਕੇ ਭਜਨ ਬੰਦਗੀ ਕਰਿਆ ਕਰਦੇ। ਅੱਜ ਉੱਥੇ ਭਾਈ ਜੋਧ ਜੋ ਜੱਟ ਸੀ ਉਸ ਪਿੰਡ ਦਾ ਸੰਗਰ ਦਾ, ਆਪ ਇਸ਼ਨਾਨ ਕਰਕੇ ਉੱਥੇ ਜਪਜੀ ਸਾਹਿਬ ਪੜ੍ਹਦੇ, ਤੇ ਭਾਈ ਲਹਿਣਾ ਜੀ ਨੇ ਵੀ ਆ ਕੇ ਇਸ਼ਨਾਨ ਕਰਿਆ ਤੇ ਉਹਨਾਂ ਦੇ ਪਿੱਛੇ ਬੈਠ ਕੇ ਸਮਝਣ ਦਾ ਯਤਨ ਕਰਿਆ, ਕਿਉਂਕਿ ਕੁਛ ਜੋ ਸ਼ਬਦ ਸਨ ਕੰਨਾਂ ਚ ਪਏ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਸਮਝ ਲਿਆ ਵੀ ਇਹ ਕੀ ਕਹਿੰਦੇ ਨੇ। ਆਪੇ ਬੀਜ ਆਪੇ ਹੀ ਖਾਓ, ਇਹ ਵੀ ਸਮਝ ਚ ਆ ਗਈ। ਹੋਰ ਵੀ ਸਮਝਣ ਦਾ ਯਤਨ ਕੀਤਾ। ਆਸਾ ਜੀ ਦੀ ਵਾਰ ਪੜ੍ਹਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਸਲੋਕ ਤੇ ਪੌੜੀਆਂ ਹੀ ਸਨ, ਬੜੇ ਰਹਾ ਦੇ ਨਾਲ ਹੌਲੀ ਹੌਲੀ ਪੜ੍ਹਦੇ ਤੇ ਆਪ ਜੀ ਨੇ ਬਹੁਤ ਸਮਝਣ ਦਾ ਯਤਨ ਕਰਿਆ। ਫੇਰ ਮੇਲ ਹੋਇਆ ਦੂਜੇ ਵਾਰੀ, ਫੇਰ ਆਪ ਨੇ ਸਮਝਣ ਦਾ ਯਤਨ ਕਰਿਆ, ਬਾਣੀ ਸੁਣਨ ਦਾ ਮਨ ਵਿੱਚ ਇਰਾਦਾ ਕਰ ਲਿਆ। ਉਚੇਚਾ ਜਾ ਕੇ ਭਾਈ ਜੋਧ ਕੋਲ ਜਾਂਦੇ ਨੇ। ਕੁਛ ਮਨ ਦੇ ਅੰਦਰ ਸਮਝ ਪਈ ਵੀ ਇੱਥੋਂ ਰਸਤਾ ਲੱਭਦਾ ਨਜ਼ਰ ਆਉਂਦਾ। ਇੰਨਾ ਤਾਂ ਉਹ ਜਾਣਦੇ ਸੀ ਕਿ ਮਨੁੱਖ ਜਾਮਾ, ਜਦ ਤੱਕ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਮੁਕਤੀ ਨਹੀਂ ਹੁੰਦੀ। ਜਦ ਤੱਕ ਪੂਰਨ ਗੁਰੂ, ਸਮਰੱਥ ਗੁਰੂ ਨਹੀਂ ਮਿਲਦਾ, ਗਿਆਨ ਨਹੀਂ ਹੁੰਦਾ। ਸੋ ਪਹਿਲਾਂ ਗੁਰੂ ਹੈ, ਗੁਰੂ ਦੇ ਵਚਨਾਂ ਤੋਂ ਮੁਕਤੀ ਹੈ, ਮੁਕਤੀ ਤੋਂ ਫਿਰ ਜੰਮਣ ਮਰਨ ਦਾ ਚੱਕਰ ਕੱਟ ਹੁੰਦਾ। ਇਹ ਸਾਰੀ ਗੱਲ ਸਮਝਦੇ ਸੀ। ਉਹਨਾਂ ਦਿਨਾਂ 'ਚ ਇੱਕ ਰਿਵਾਜ਼ ਸੀ ਕਿ ਪਿਤਾ ਪੁਰਖ ਹੀ ਗੁਰੂ ਬਣਾ ਕਰਿਆ ਕਰਦੇ ਸੀ, ਹਰੇਕ ਦਾ ਗੁਰੂ ਹੁੰਦਾ। ਲੇਕਿਨ ਸਮਰੱਥ ਗੁਰੂ ਨਹੀਂ ਸੀ। ਧਰਤੀ ਦੇ ਉੱਤੇ ਇੰਨਾ ਪਾਪ ਪਸਰ ਗਿਆ ਸੀ, ਕੋਈ ਥੰਮਣ ਵਾਲਾ ਨਹੀਂ ਸੀ ਉਸ ਵੇਲੇ। ਕੋਈ ਨਾ ਥੰਮੇ ਸਾਧ ਬਿਨ, ਸਾਧਨਾ ਦਿਸਿਆ ਜਗ ਵਿੱਚ ਕੋਆ। ਕਹਿੰਦੇ ਕੋਈ ਪੂਰਾ ਨਹੀਂ ਸੀ ਜਿਹੜਾ ਇਹ ਧਰਤੀ ਦੇ ਪਾਪ ਥੰਮ ਦਿੰਦਾ, ਅਗਿਆਨਤਾ ਨੂੰ ਥੰਮ ਦਿੰਦਾ। ਹਨੇਰੀ ਜੋ ਆਈ ਹੋਈ ਸੀ, ਬਹੁਤ ਗਵਾਰ ਵੱਡਾ ਪਿਆ ਹੋਇਆ ਸੀ ਨਾਸਤਰਾ ਦਾ, ਉਹਦੇ ਵਿੱਚ ਕੋਈ ਪ੍ਰਕਾਸ਼ ਕਰ ਦਿੰਦਾ, ਧੁੰਦ ਮਿਟਾ ਦਿੰਦਾ ਇਸ ਸੰਸਾਰ ਤੇ ਨਜ਼ਰ ਨਾ ਆਉਣ ਕਰਕੇ। ਆਪਦੀ ਤਲਾਸ਼ ਸੀ, ਲੇਕਿਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਤਲਾਸ਼ ਸੀ ਉਹ ਬਹੁਤ ਜ਼ਿਆਦਾ ਸੀ। ਆਪ ਮੌਕਾ ਦੇਖਦੇ ਸੀ ਕਿ ਕੋਈ ਜੇ ਪੂਰਾ ਮਿਲ ਗਿਆ ਤਾਂ ਕਿਸਮਤ ਜਾਗ ਪਏਗੀ। ਲੇਕਿਨ ਬਹੁਤਾ ਰੁੱਖ ਉਧਰਲੇ ਪਾਸੇ ਹੋਣ ਕਰਕੇ ਧਾਰਨਾ ਪੱਕ ਗਈ ਸੀ ਮਨ ਦੀ, ਤੇ ਦੇਵੀ ਦੀ ਪੂਜਾ ਕਰਨੀ, ਭੇਟਾਂ ਗਾਉਣੀਆਂ, ਇਸੇ ਨੂੰ ਬੜਾ ਭਾਰਾ ਕੀਰਤਨ ਸਮਝ ਕੇ ਸੰਤੁਸ਼ਟ ਰਹਿੰਦੇ ਸੀ। ਲੇਕਿਨ ਅੱਜ ਜਦ ਆਪਣੇ ਸੁਣਿਆ, ਬਾਣੀ ਸੁਣੀ, ਉਸ ਵੇਲੇ ਆਪਦੇ ਮਨ ਦੇ ਅੰਦਰ ਬਹੁਤ ਕਿਸਮ ਦੇ ਖਿਆਲ ਨਵੇਂ ਜਾ ਗਏ। ਉਸੇ ਵੇਲੇ ਆਪ ਜੀ ਦੇ ਕੰਨਾਂ ਦੇ ਅੰਦਰ ਐਸੀ ਆਵਾਜ਼ ਪਈ,
ਸਾਰੇ ਕੂੜਾ ਹੋ ਗਿਆ
ਅੱਖਰ, ਸਮਾਜ ਦੀ ਹਾਲਤ, ਰਾਜ ਦੀ ਹਾਲਤ, ਗੁਰੂਆਂ ਦੀ ਹਾਲਤ, ਧਰਮੀ ਚ ਧਰਮੀਆਂ ਦੀ ਹਾਲਤ, ਗਾਉਣ ਵਾਲਿਆਂ ਦੀ ਹਾਲਤ। ਕਹਿੰਦੇ ਕੋਈ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਹੈ। ਗਿਆਨੀ ਨੱਚੈ, ਗਿਆਨੀ ਜਿਹੜਾ ਹੈ ਗਿਆਨ ਦੇਣ ਵਾਲਾ, ਉਹ ਨਾਸ਼ ਕਰ। ਵਾਧਾ ਗਾਵੈ, ਗਾਉਂਦਾ ਕੀ ਹੈ? ਬ੍ਰਹਮ ਤੇ ਏਕਤਾ ਦਾ ਨਹੀਂ ਗਾ ਰਿਹਾ, ਕੋਈ ਪਿਆਰ ਦਾ ਗੀਤ ਨਹੀਂ ਗਾ ਰਿਹਾ, ਲੜਾਈ ਝਗੜੇ ਦਾ ਗਾ ਰਿਹਾ ਵੀ ਫਲਾਣੇ ਰਾਜੇ ਨੇ ਇਹ ਹੱਲਾ ਕਰਿਆ, ਉਹਦੀਆਂ ਫੌਜਾਂ ਇਹ ਲੜੀਆਂ। ਵਾਦ ਨੂੰ ਗਾਉਂਦਾ, ਯੋਧਾ ਕਾ ਵਿਚਾਰ, ਜਿਹੜੇ ਦੁਨੀਆਂ ਦੇ ਵਾਸਤੇ ਲੜਕੇ ਮਰੇ ਨੇ ਉਹਨਾਂ ਦਾ ਵਿਚਾਰ ਕਰ, ਉਹਨਾਂ ਸੂਰਮਿਆਂ ਦਾ ਨਹੀਂ ਕਰਦਾ ਜਿਨ੍ਹਾਂ ਨੇ ਨਾਮ ਦੇ ਵਾਸਤੇ ਬੜੀਆਂ ਬੜੀਆਂ ਕਮਾਈਆਂ ਕੀਤੀਆਂ। ਦੁਨੀਆਂ ਦੀਆਂ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਗਾਉਂਦਾ। ਮੂਰਖ ਪੰਡਿਤ ਹਿਕਮਤ ਹੁਜਤ, ਹੁਜਤਾਂ ਤਰਕਾਂ ਦੇ ਨਾਲ ਗੱਲ ਸਿੱਧ ਕਰਦੇ ਨੇ, ਤੇ ਮੂਰਖਤਾਈ ਦੀ ਹੱਦ ਹੋ ਗਈ ਹੈ। ਸੰਜੈ ਕਰੈ ਪਿਆਰ, ਪੈਸੇ ਜੋੜਨ ਤੱਕ ਪਿਆਰ ਪਿਆ ਹੋਇਆ। ਧਰਮੀ ਧਰਮ ਕਰੈ ਗਵਾਵੈ, ਮੰਗਾ ਮੋਖ ਦੁਆ। ਧਰਮ ਕਰਕੇ ਆਪਣੇ ਆਪ ਨੂੰ ਨਸ਼ਰ ਕਰਦਾ ਵੀ ਮੈਂ ਕਰਿਆ, ਮੈਂ ਇੰਨਾ ਦਾਨ ਦਿੱਤਾ, ਫਿਰ ਉਹਦੇ ਬਦਲੇ ਮੋਖ ਦੁਆਰ ਮੰਨਦਾ। ਮਹਾਰਾਜ ਕਹਿੰਦੇ ਮਿਲ ਜੂ ਤੈਨੂੰ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਵੈ ਕਰਵਾ। ਸਭ ਕੋ ਪੂਰਾ ਆਪੇ ਆਖੈ, ਘੱਟ ਨਾ ਕੋਈ ਆਖੈ। ਜਤੀ ਬਣ ਗਿਆ, ਘਰ ਬਾਰ ਛੱਡ ਦਿੱਤਾ, ਫਿਰ ਜਤ ਨਹੀਂ ਰਹਿੰਦਾ। ਕਹਿੰਦੇ ਸਾਰੇ ਹੀ ਕਹਿੰਦੇ ਨੇ ਮੈਂ ਪੂਰਾ, ਮੈਂ ਪੂਰਾ, ਮੇਰਾ ਧਰਮ ਪੂਰਾ, ਮੇਰੇ ਖਿਆਲ ਪੂਰੇ ਨੇ। ਹੁਣ ਦੱਸੋ ਪੂਰਿਆਂ ਦੇ ਵਿੱਚ ਚੀਜ਼ ਕਿਵੇਂ ਪਾਈ ਜਾਵੇ? ਉਹ ਤਾਂ ਪਹਿਲਾਂ ਹੀ ਭਰੇ ਹੋਏ ਨੇ। ਖਾਲੀ ਹੋਣ ਵਸਤੂ ਅੰਦਰ, ਵਸਤੂ ਆਵੇ ਦੂਜੀ ਹੋਵੇ ਪਾਸ। ਐਸੀ ਹਾਲਤ ਦੇਖ ਕੇ ਹੌਲੀ ਹੌਲੀ ਸਾਰੀ ਆਸਾ ਜੀ ਦੀ ਵਾਰ ਸਰਵਣ ਕੀਤੀ। ਜਿੱਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀ। ਜਿੱਤ ਕੀਤਾ ਪਾਈਐ ਆਪਣਾ, ਸਰਕਾਰ ਬੁਰੀ ਕਿਉਂ ਕਰੀਏ? ਮੰਦਾ ਮੂਲ ਨਾ ਕੀ ਝਾਈ, ਦੇ ਲੰਮੀ ਨਜ਼ਰ ਨਿਹਾਲ। ਜੋ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਟਾਲੀਐ, ਇਜਲਾਹੇ ਉੱਪਰ ਕਰੀਐ। ਵਿਚਾਰ ਮਨ ਵਿੱਚ ਰਹਿ ਗਈ ਜਦੋਂ ਆਪ ਪਾਠ ਕਰ ਚੁੱਕੇ। ਉਸ ਵੇਲੇ ਕਹਿਣ ਲੱਗੇ ਭਾਈ ਜੋਧ, ਆਪ ਨੇ ਜੋ ਇਹ ਵਿਸ਼ਨ ਪਦੇ ਗਾਏ ਨੇ ਜਾਂ ਕੋਈ ਵਾਕ ਬਾਣੀ ਗਾਈ ਹੈ, ਇਹ ਕਿਸ ਦੀ ਹੈ? ਇਹ ਤਾਂ ਕਪਾਟ ਖੋਲ ਦੀ ਜਾਂਦੀ ਹੈ, ਤੇ ਮੇਰੇ ਅੰਦਰ ਤਾਂ ਇਸਨੇ ਬਹੁਤ ਹਿਲਜੁਲ ਪੈਦਾ ਕਰ ਦਿੱਤੀ। ਸਾਡੇ ਨਹੀਂ ਕਰਦੀ ਹੈ, ਕਿਉਂਕਿ ਅਸੀਂ ਇਮਿਊਨ ਹੋ ਗਏ ਹਾਂ। ਪਹਿਲਾਂ ਪਹਿਲਾਂ ਜਦ DDT ਆਈ ਸੀ, ਮੱਛਰ ਨੂੰ ਹੀ ਮਰ ਜਾਂਦੇ ਸੀ। ਹੁਣ ਜਿਹੜੇ DDT ਵਿੱਚੋਂ ਹੀ ਮੱਛਰ ਜੰਮੇ ਨੇ, ਉਹ ਮਰਦੇ ਨਹੀਂ ਹੈ। ਇਹਨੂੰ ਇਮਿਊਨ ਕਹਿੰਦੇ ਨੇ। ਜਦੋਂ ਕਿਸੇ ਦਵਾਈ ਦਾ ਜ਼ਹਿਰ ਦਾ ਅਸਰ ਹੋਣ ਤੇ ਹਟ ਗਏ, ਉਹ ਇਮਿਊਨ ਹੋ ਜਾਂਦਾ, ਉਹਦੇ ਤੇ ਅਸਰ ਨਹੀਂ ਹੁੰਦਾ। ਇਵੇਂ ਜਿਵੇਂ ਜਦੋਂ ਕੋਈ ਰੁਟੀਨ ਬਣ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਕੋਈ ਨਵਾਂ ਬੰਦਾ ਸੁਣੇ, ਉਹ ਹੈਰਾਨ ਰਹਿ ਜਾਏਗਾ ਵੀ ਐਡੀ ਬੜੀ ਬਾਣੀ, ਐਡਾ ਗੋਝ ਭੇਦ ਇਹਦੇ ਵਿੱਚ ਲਿਖੇ ਹੋਏ ਨੇ। ਅਸੀਂ ਰੋਜ਼ ਸੁਣਦੇ ਹਾਂ, ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਪੜ੍ਹਨ ਵਾਲਿਆਂ ਰੋਜ਼ ਪੜ੍ਹਦੇ ਨੇ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ, ਉੱਥੇ ਦੇ ਹੀ ਉੱਥੇ ਰਹਿੰਦੇ। ਇਹਨੂੰ ਕੋਲੂ ਦਾ ਬੈਲ ਕਹਿੰਦੇ ਨੇ। ਸਾਰਾ ਦਿਨ ਘੁੰਮਦਾ ਹੈ, ਲੇਕਿਨ ਜਦੋਂ ਖੋਪੇ ਖੋਲਦੇ ਨੇ ਉੱਥੇ ਹੀ ਖੜਾ ਹੁੰਦਾ। ਇਹੀ ਬਾਣੀ ਥੋੜ੍ਹੀ ਜਿਹੀ ਸੁਣ ਕੇ ਭਾਈ ਆਨੰਦ ਸਿੰਘ ਨੇ ਇੱਕੋ ਤੁੱਕ ਵਿਚਾਰੀ ਸੀ। ਵੀ ਜਿਹੜੇ ਆਨੰਦ ਸਾਹਿਬ ਜੀ, ਐਸਾ ਕੰਮ ਮੂਲ ਨਾ ਕੀਚਾ ਜਤੰਤ ਪਛੋ ਤਾਈਏ, ਤੇ ਪਰਿਵਾਰ ਬਾਰੇ ਪੜਿਆ ਵੀ ਨਾਲ ਨਹੀਂ ਜਾਂਦਾ। ਉਸੇ ਵੇਲੇ ਵਿਰਾਗੀ ਹੋ ਕੇ ਬਹਿ ਗਿਆ, ਗੁਰੂ ਦਸਵੇਂ ਪਾਤਸ਼ਾਹ ਦੇ ਪੇਸ਼ ਕੀਤਾ। ਮਹਾਰਾਜ ਕਹਿੰਦੇ ਧੰਨ ਹੈ ਗੁਰਸਿੱਖਾ, ਧੰਨ ਹੈ ਤੂੰ, ਧੰਨ ਹੈ ਜਿਹਨੇ ਬਾਣੀ ਦੀ ਤੁੱਕ ਫੜ ਲਈ। ਹੁਣ ਦੱਸ ਕੀ ਚਾਹੁੰਦਾ? ਕਹਿੰਦਾ ਮਹਾਰਾਜ ਮੈਨੂੰ ਇਹ ਤਾਂ ਨਿਸ਼ਚਾ ਹੋ ਗਿਆ ਵੀ ਇਹ ਸੰਸਾਰ ਜਿਹੜਾ ਝੂਠ ਨਾਲ ਪਿਆਰ ਪਾ ਕੇ ਅਸੀਂ ਆਪਣੇ ਆਪ ਨੂੰ ਖਵਾ ਰਹੇ ਹਾਂ, ਤੇ ਮੈਂ ਸੱਚ ਨਾਲ ਪਿਆਰ ਪਾਉਣਾ ਚਾਹੁੰਦਾ, ਤੇ ਮੈਂ ਸੰਸਾਰ ਨੂੰ ਇੱਕ ਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਹ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ? ਐਸਾ ਕੰਮ ਮੂਲੇ ਨਾ ਕੀਚਾ ਜਤੰਤ ਪੁੱਛੋ ਤਾਈਏ। ਸੱਚੇ ਪਾਤਸ਼ਾਹ ਮੇਰੇ ਤੋਂ ਇਹ ਤੁਕ ਤੋਂ ਉੱਪਰ ਦੀ ਨੰਘ ਨਹੀਂ ਹੁੰਦਾ ਹੈਗਾ। ਇਹ ਮੇਰੇ ਮੂਹਰੇ ਪਹਾੜ ਬਣ ਕੇ ਖੜ ਗਈ, ਮੈਂ ਇਹਦੇ ਉੱਤੋਂ ਵੀ ਨਹੀਂ ਹੁਣ ਲੰਘ ਸਕਦਾ, ਤੇ ਮੈਂ ਪਰਿਵਾਰ ਨਾਲ ਕਿਵੇਂ ਚਿੱਤ ਲਾ ਲਾ? ਇਹਨੇ ਨਾਲ ਤਾਂ ਜਾਣਾ ਨਹੀਂ ਹੈ, ਇਹਦੇ ਨਾਲ ਚਿੱਤ ਲਾ ਕੇ ਮੇਰਾ ਸਾਰਾ ਜੀਵਨ ਬਰਬਾਦ ਹੋ ਜੂ, ਇੱਥੇ ਜੋਗਾ ਹੀ ਰਹਿ ਜੂ। ਬੜੀ ਮੁਸ਼ਕਲ ਦੇ ਨਾਲ ਮਾਨ ਜਨਮ ਪ੍ਰਾਪਤ ਹੋਇਆ, ਪਰ ਜੇ ਮੈਂ ਹੁਣ ਗਲਤ ਕੰਮ ਕਰ ਲਿਆ ਫਿਰ ਤਾਂ ਮੈਂ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਕਹਿੰਦੇ ਚਾਹੁੰਦਾ ਕੀ ਹੈ ਸੱਚੇ ਪਾਤਸ਼ਾਹ? ਮੈਂ ਪਰਿਵਾਰ ਪਰਵੂਰ ਤਾਂ ਨਹੀਂ ਜਾਣਾ ਚਾਹੁੰਦਾ। ਤੇ ਮੈਂ ਤਾਂ ਬਾਹਰ ਇੱਕ ਰਸ ਨਾਮ ਜਪਣਾ ਚਾਹੁੰਦਾ। ਮਹਾਰਾਜ ਕਹਿੰਦੇ ਠੀਕ ਹੈ ਸ਼ਾਬਾਸ਼। ਇਹ ਮਾਤਾ ਪਿਤਾ ਤੇਰੇ ਕਹਿੰਦੇ ਨੇ ਵੀ ਪਰਿਵਾਰ ਵਿੱਚ ਰਹਿ। ਸੱਚੇ ਪਾਤਸ਼ਾਹ ਆਪਨੇ ਹੀ ਫਰਮਾਨ ਕੀਤਾ ਹੈ ਵੀ ਇਹ ਕੋਈ ਵੀ ਨਹੀਂ ਹੈ, ਸਭ ਪੈਸੇ ਦੇ ਗਾਹਕ ਨੇ। ਜਿੰਨਾ ਚਿਰ ਪੈਸਾ ਹੈ ਉਨਾ ਚਿਰ ਨਾਲ ਰਹਿੰਦੇ ਨੇ, ਤੇ ਜਦੋਂ ਪੈਸਾ ਨਾ ਹੋਇਆ ਫਿਰ ਛੱਡ ਦਿੰਦੇ ਨੇ। ਤੇ ਮੈਂ ਤਾਂ ਪ੍ਰਭੂ ਦੇ ਨਾਲ ਮਨ ਲਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਚੰਗਾ ਤੂੰ ਸਾਤੋਂ ਦੋ ਗੱਲਾਂ ਸੁਣ ਲੈ, ਅਸੀਂ ਦੋਵੇਂ ਦੱਸ ਦਿੰਦੇ ਹਾਂ, ਇੱਕ ਸਾਧੂ ਦੀ ਤੇ ਇੱਕ ਗ੍ਰਿਸਤੀ ਦੀ। ਦੋਵੇਂ ਗੱਲਾਂ ਮਹਾਰਾਜ ਨੇ ਦੱਸੀਆਂ ਇੱਥੇ ਬੜੇ ਵਿਸਥਾਰ ਦੇ ਨਾਲ, ਇੱਥੇ ਆਪਾਂ ਵਿਚਾਰ ਕਰੀ ਸੀ। ਮਤਲਬ ਇਹ ਹੈ ਕਿ ਉਸਨੇ ਬਾਣੀ ਉਸਨੇ ਵਿਚਾਰ ਲਈ, ਬਾਣੀ ਤੋਂ ਉੱਪਰ ਦੀ ਲੰਘ ਸਰ। ਅਸੀਂ ਲੰਘਦੇ ਜਾਂਦੇ ਹਾਂ, ਬੇਅੰਤ ਪੜ੍ਹਦੇ ਹਾਂ, ਕੁਛ ਵੀ ਯਾਦ ਨਹੀਂ ਰਹਿੰਦਾ। ਕੋਈ ਤੁਕ ਨਹੀਂ ਹੈ ਜਿਹੜੀ ਸਾਡੇ ਉੱਤੇ 24 ਘੰਟੇ ਆਪਣਾ ਇਨਫਲੂਐਂਸ ਰੱਖੇ। ਲੇਕਿਨ ਭਾਈ ਲਹਿਣਾ ਜੀ ਐਸੇ ਨਹੀਂ ਸੀ, ਹਾਲਾਂਕਿ ਗੁਰੂ ਨਾਨਕ ਦੇਖਿਆ ਨਹੀਂ ਸੀ, ਸੁਣਿਆ ਨਹੀਂ ਸੀ, ਜੇ ਦੇਖਿਆ ਸੀ ਤਾਂ ਭੁੱਲ ਚੁੱਕੇ ਸੀ। ਕਿਉਂਕਿ ਇੱਕ ਸਮਾਂ ਸੀ ਜਿਸ ਵਕਤ ਆਪ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਵੀ ਕੀਤੇ ਸੀ। ਇਹਨਾਂ ਦੇ ਪਿਤਾ ਫੇਰੂ ਮੱਲ ਜੀ ਅਕਾਊਂਟਸ ਰੱਖਿਆ ਕਰਦੇ ਸੀ ਤਖ਼ਤ ਮੱਲ ਚੌਧਰੀ ਦੇ। ਉਹ 20-25 ਜਾਂ 30 ਪਿੰਡਾਂ ਦੇ ਚੌਧਰੀ ਸੀ। ਸਾਰਾ ਮਾਰੀਆ ਉਹਨਾਂ ਦੇ ਹੱਥਾਂ 'ਚ ਸਰਕਾਰ ਦੇ ਖਜ਼ਾਨੇ 'ਚ ਪਿਆ ਕਰਦਾ ਸੀ, ਅਤੇ ਸਾਰੇ ਖਰਚੇ ਜਿੰਨੇ ਚਕੋਤੇ ਵਗੈਰਾ ਦੇ ਰੱਖਿਆ ਕਰਦੇ ਸੀ, ਘਰ ਦਾ ਵੀ ਖਰਚਾ ਉਹਨਾਂ ਦਾ। ਅਤੇ ਇੱਕ ਵਾਰੀ ਕਾਫ਼ੀ ਪੈਸੇ ਘੱਟ ਗਏ ਅਤੇ ਉਹ ਇਸ ਦੇ ਚੌਧਰੀ ਨਾਰਾਜ਼ ਹੋ ਗਿਆ, ਉਹਨਾਂ ਨੇ ਭੋਰੇ 'ਚ ਬੰਦ ਕਰਤਾ। ਇਹਨਾਂ ਨੇ ਜਦ ਦੇਖਿਆ ਤਾਂ ਉਹਨਾਂ ਦੀ ਲੜਕੀ ਸੀ ਬਿਰਾਈ, ਉਹਦੇ ਪਾਸ ਖਡੂਰ ਸਾਹਿਬ ਪਹੁੰਚਦੇ ਨੇ, ਉੱਥੋਂ ਸਿਫਾਰਿਸ਼ ਲਈ। ਉਹ ਕਹਿੰਦੀ ਮੇਰੀ ਸਿਫਾਰਿਸ਼ ਤਾਂ ਨਹੀਂ ਚੱਲਣੀ, ਇੱਕ ਰੱਬ ਰੂਪ ਆਏ ਹੋਏ ਨੇ ਸਾਡੇ ਨੇੜੇ ਹੀ ਨੇ, ਚੱਲ ਮੈਂ ਤੈਨੂੰ ਉਹਨਾਂ ਕੋਲ ਲੈ ਚੱਲਾਂ, ਚਿੱਠੀ ਮੈਂ ਲਿਖ ਦਾਂਗੀ ਆਪਣੇ ਪਿਤਾ ਦੀ, ਪਰ ਜਿੰਨਾ ਚਿਰ ਸਾਫ਼ ਨਾ ਹੋਵੇ ਪੁਜੀਸ਼ਨ, ਲਿਹਾਜ਼ ਨਾ ਛੱਡਿਆ, ਉਹਨਾਂ ਦੇ ਮਨ 'ਚ ਗੁਲਝ ਰਹਿ ਜਾਣੀ ਹੈ ਵੀ ਛੱਡ ਤਾਂ ਦਿੱਤਾ ਮੈਂ ਲੜਕੀ ਦੇ ਕਹੇ 'ਤੇ, ਪਰ ਇਹ ਇਮਾਨਦਾਰ ਨੇ, ਚਿੱਠਾ ਵੀ ਸਾਫ਼ ਹੋਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਲੈ ਗਏ, ਬੇਨਤੀ ਕੀਤੀ। ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਐਵੇਂ ਇੱਕ ਗਲਤੀ ਹੋਈ ਹੋਈ ਹੈ, ਤੁਸੀਂ ਦੁਬਾਰਾ ਅਕਾਊਂਟ ਚੈੱਕ ਕਰੋ, ਵਿੱਚੋਂ ਨਿਕਲਿਆ ਹੋ, ਕੁਛ ਨਹੀਂ ਹੁੰਦਾ। ਜਾ ਕੇ ਕਰਿਆ, ਤੁਹਾਨੂੰ ਗਲਤੀ ਨਿਕਲਿਆ ਹੀ, ਸਾਫ਼ ਹੋ ਗਿਆ, ਉਹਨੂੰ ਰੂਟੀਨ ਵਿੱਚ ਲਿਆ। ਕਿਉਂਕਿ ਬਹੁਤ ਐਸੇ ਬੰਦੇ ਹੁੰਦੇ ਨੇ ਸੰਤਾਂ ਕੋਲ ਜਾਂਦੇ ਨੇ, ਵਚਨ ਹੋ ਜਾਂਦਾ, ਉਹਨੂੰ ਰੂਟੀਨ ਗਿਣਦੇ ਨੇ ਵੀ ਇਹ ਤਾਂ ਐਵੇਂ ਹੀ ਵਚਨ ਕਰੀ ਜਾਂਦੇ ਨੇ, ਮੁੜ ਉਹਨਾਂ ਨਾਲ ਕੋਈ ਵਾਹ ਨਹੀਂ ਹੁੰਦਾ, ਕੰਮ ਆਪਣਾ ਪੂਰਾ ਹੋ ਜਾਂਦਾ। ਐਸਾ ਸੰਸਾਰ ਦਾ ਰਵੱਈਆ ਹੀ ਹੈ, ਚਾਹੇ ਸੰਤ ਹੋਣ ਚਾਹੇ ਕੋਈ ਹੋਰ ਹੋਵੇ, ਜਿੰਨਾ ਚਿਰ ਕੰਮ ਕਰਦੇ ਆ, ਵਜ਼ੀਰ ਵਗੈਰਾ ਹੁੰਦੇ ਨੇ, ਜਦ ਤਾਂ ਹੁੰਦੇ ਨੇ ਉਹਨਾਂ ਦਾ ਖੜਾ ਨਹੀਂ ਛੱਡਦੇ, ਜਦ ਉਹ ਥੱਲੇ ਲੈ ਜਾਣ ਫਿਰ ਡਰਦੇ ਨੇ ਵੀ ਕਿਤੇ ਪੈਸੇ ਹੀ ਨਾ ਮੰਗ ਲੈਣ ਸੱਤਿਆਂ, ਫਿਰ ਨਹੀਂ ਉਹਨਾਂ ਨਾਲ ਗੱਲ ਕਰਦੇ। ਸੋ ਉਸ ਵੇਲੇ ਦਰਸ਼ਨ ਕਰੇ ਸੀ ਲੇਕਿਨ ਭੁੱਲੇ ਹੋਏ ਸੀ। ਭਾਈ ਜੋਧ ਨੂੰ ਕਹਿਣ ਲੱਗੇ, ਭਾਈ ਜੋਧ ਇਹ ਜੋ ਤੂੰ ਪੜ੍ਹਦਾ ਮੈਂ ਬੜੇ ਧਿਆਨ ਦੇ ਨਾਲ ਸਰਵਣ ਕਰੀਆ, ਪੂਰਾ ਇੱਕ ਇੱਕ ਅੱਖਰ ਸਮਝਣ ਦਾ ਯਤਨ ਕਰਿਆ, ਤੇ ਮੇਰੇ ਮਨ ਵਿੱਚ ਗੱਲ ਬਹਿ ਗਈ ਤੇ ਮੈਨੂੰ ਐਂ ਲੱਗਣ ਲੱਗ ਗਿਆ ਵੀ ਮੇਰਾ ਰਸਤਾ ਜਿਹੜਾ ਹੈ ਉਹ ਕੋਈ ਹੋਰ ਹੈ, ਅਸਲੀ ਰਸਤਾ ਗੁਰੂ ਵਾਲਾ ਕੋਈ ਰਸਤਾ ਹੋਰ ਹੈ, ਤੂੰ ਮੈਨੂੰ ਐਂ ਤਾਂ ਦੱਸ ਇਹ ਕੌਣ ਹੈ ਜਿਹਨੇ ਇਹ ਬਾਣੀ ਰਚੀ ਹੈ, ਤੇ ਕਿੱਥੇ ਰਹਿੰਦਾ, ਕਿਹਾ ਜਿਹਾ ਹੈਗਾ, ਕੁਛ ਮੈਨੂੰ ਉਹਦੇ ਬਾਰੇ ਦੱਸ ਸਕਦਾ ਜੇ ਤੈਨੂੰ ਪਤਾ ਹੋਵੇ। ਭਾਈ ਜੋਧ ਕਹਿਣ ਲੱਗੇ, ਭਾਈ ਲਹਿਣਾ ਜੀ ਜਿਨ੍ਹਾਂ ਦੇ ਬਾਰੇ ਤੂੰ ਗੱਲ ਕਰਦਾ ਹੈ ਉਹ ਤਾਂ ਸਾਰਾ ਸੰਸਾਰ ਜਾਣਦਾ, ਕੋਈ ਭੁੱਲਿਆ ਹੋਇਆ ਨਹੀਂ ਹੈ ਉਹਨਾਂ, ਜਿਵੇਂ ਸੂਰਜ ਨੂੰ ਕੋਈ ਨਹੀਂ ਭੁੱਲਿਆ ਹੋਇਆ, ਇਸੇ ਤਰ੍ਹਾਂ ਗੁਰੂ ਨਾਨਕ ਨੂੰ ਕੋਈ ਨਹੀਂ ਭੁੱਲਿਆ ਹੋਇਆ। ਦੇਸ਼ਾਂ ਵਿਦੇਸ਼ਾਂ ਟਾਪੂਆਂ 'ਚ ਹਰ ਥਾਂ ਦੇ ਉੱਤੇ ਰਾਜੇ ਮਹਾਰਾਜੇ ਸਾਧੂ ਵੱਡੇ ਵੱਡੇ ਮੱਠਾਂ ਵਾਲੇ ਸਭ ਜਾਣਦੇ ਨੇ। ਕਹਿੰਦੇ ਮੈਂ ਨਹੀਂ ਸੁਣਿਆ, ਤੇ ਮੈਨੂੰ ਕਿਰਪਾ ਕਰਕੇ ਉਹਨਾਂ ਦੀ ਜਾਣ ਪਛਾਣ ਕਰਾਓ। ਉਸ ਵੇਲੇ ਕਹਿਣ ਲੱਗੇ ਵੀ ਉਹ ਕਰਤਾਰਪੁਰ 4 ਉਦਾਸੀਆਂ ਉਹਨਾਂ ਨੇ ਸੰਸਾਰ ਦੀਆਂ ਕਰੀਆਂ ਤੇ ਪੈਦਲੇ ਗਏ ਨੇ। ਇੱਕ ਅਨੁਮਾਨ ਅਨੁਸਾਰ ਅੱਜ ਦੇ ਸਿਆਣੇ ਹਿਸਾਬ ਲਾਉਂਦੇ ਨੇ ਵੀ ਉਹਨਾਂ ਨੇ 25,000 ਮੀਲ ਸਫ਼ਰ ਪੈਦਲ ਕਰਿਆ, ਲੇਕਿਨ ਉਸ ਵੇਲੇ ਦੇ ਨਹੀਂ ਸੀ ਲਾਉਂਦੇ। ਉਸ ਵੇਲੇ ਤਾਂ ਇਹ ਸੀ ਵੀ ਗੁਰੂ ਨਾਨਕ ਸਾਰੀ ਧਰਤੀ ਦੇ ਅਰਥ ਪਲੈਨਟ 'ਤੇ ਘੁੰਮੇ, ਜਿੱਥੇ ਤੱਕ ਵਸੋਂ ਸੀ ਜਿੱਥੇ ਤੱਕ ਮਨੁੱਖ ਸੀ ਉੱਥੇ ਤੱਕ ਘੁੰਮੇ। ਉਹਨਾਂ ਦੀ ਬੋਲੀ ਦੇ ਅੰਦਰੇ ਜਾ ਕੇ ਵੱਡੇ ਵੱਡੇ ਜਿਹੜੇ ਸੀ ਉਹਨਾਂ ਨੂੰ ਸੇਧ ਦਿੱਤੀ। ਰਿਕਾਰਡ ਰਿਹਾ ਜਾਂ ਨਾ ਰਿਹਾ ਇਹ ਗੱਲ ਵੱਖਰੀ ਹੈ, ਲੇਕਿਨ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿੱਥੇ ਤੱਕ ਵੀ ਧਰਤੀ ਸੀ ਉੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਆਪਣਾ ਸੰਦੇਸ਼ ਸੱਚ ਦਾ ਢੰਡੋਰਾ ਫੇਰਿਆ। ਕਿੰਨੇ ਹਜ਼ਾਰ ਮੀਲ ਚਲੇ ਗਏ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਸੋ ਆਪ ਨੇ ਕਿਹਾ ਕਿ ਚਾਰ ਉਦਾਸੀਆਂ ਕੀਤੀਆਂ, ਉਹਦੇ ਬਾਅਦ ਆਪ ਉਹਦੇ ਸੰਗਤ ਇੰਨੀ ਵੱਧ ਗਈ ਉਹਨਾਂ ਨੂੰ ਗਾਂ ਉਪਦੇਸ਼ ਦੇਣਾ ਹੈ ਤਾਂ ਸੈਂਟਰ ਬਣਾਇਆ ਤੇ ਆਪ ਕਰਤਾਰਪੁਰ ਵਿਰਾਜਦੇ ਨੇ, ਨੇੜੇ ਹੀ ਆਪਾਂ ਤੋਂ ਦਰਿਆ ਰਾਵੀ ਦੇ ਕੰਢੇ ਤੇ। ਤੇ ਅੱਗੇ ਵੀ ਮੈਂ ਤੁਹਾਨੂੰ ਇੱਕ ਦੋ ਵਾਰੀ ਗੱਲ ਕਰੀ ਆ, ਉਹ ਕਹਿੰਦੇ ਮੈਂ ਗੌਲੀ ਨਹੀਂ ਸੀ ਅਗਲੀ ਗੱਲ। ਮੈਂ ਕਿਹਾ ਵੀ ਸਹਿ ਸੁਭਾਅ ਬਾਤ ਕਰਦੇ ਹਾਂ, ਪਰ ਮੈਨੂੰ ਅੱਜ ਨੰਗਿਆਈ ਦਾ ਪਤਾ ਲੱਗਿਆ ਵੀ ਇਹ ਤਾਂ ਬਹੁਤ ਵੱਡੇ ਨੇ। ਤੂੰ ਮੈਨੂੰ ਇਹ ਤਾਂ ਦੱਸ ਵੀ ਉਹ ਕੌਣ ਨੇ, ਉਹਨਾਂ ਦਾ ਗੁਰੂ ਕੌਣ ਹੈ, ਪੂਰੇ ਨੇ ਕਿ ਅਧੂਰੇ ਨੇ, ਤਪੱਸਿਆ ਕੀਤੀ ਹੈ ਜਾਂ ਕਿਵੇਂ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਕਹਿਣ ਲੱਗੇ ਵੀ ਉਹ ਤਾਂ ਤੁਸੀਂ ਗੀਤਾ ਪੜ੍ਹਦੇ ਹੋ ਨਾ, ਉਹਦੇ ਚ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਕਿ ਜਦੋਂ ਜਦੋਂ ਧਰਮ ਦੀ ਗਲਾਨੀ ਹੁੰਦੀ ਹੈ ਉਸ ਵੇਲੇ ਜਿਹੜੇ ਪੂਰਨ ਮਹਾਂਪੁਰਸ਼ ਨੇ ਉਹ ਸੰਸਾਰ ਦੀ ਗਲਾਨੀ ਦੂਰ ਕਰਨ ਵਾਸਤੇ ਸੰਸਾਰ ਚ ਆਇਆ ਕਰਦੇ ਨੇ। ਗੁਰੂ ਦਸ਼ਮੇਸ਼ ਪਿਤਾ ਨੇ ਵੀ ਲਿਖਿਆ ਕਿ ਜਬ ਜਬ ਹੋਤ ਰਿਸ਼ਟ ਪਾਰਾ, ਜਦੋਂ ਜਦੋਂ ਬਹੁਤ ਗਿਲਾਨੀ ਸੰਸਾਰ ਚ ਪੈ ਜਾਂਦੀ ਤਬ ਤਬ ਦੇ ਤਰਤ ਅਵਤਾਰਾ, ਉਸੇ ਵੇਲੇ ਦੇ ਧਰ ਕੇ ਅਵਤਾਰ ਆਇਆ ਕਰਦੇ ਨੇ। ਅਵਤਾਰ ਕੁਛ ਤਾਂ ਦੇਵਤੇ ਹੋਇਆ ਕਰਦੇ ਨੇ, ਕੁਛ ਵਿਸ਼ਨੂੰ ਜੀ ਦੇ ਅਵਤਾਰ ਹੋਇਆ ਕਰਦੇ ਨੇ, ਅਵਤਾਰਾਂ ਦੀ ਗਿਣਤੀ ਹੋਇਆ ਕਰਦੀ। ਸੋ ਆਪ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਧੁਰ ਤੋਂ ਆਏ ਹੋਏ ਨੇ ਤੇ ਉਹਨਾਂ ਦੇ ਬਾਰੇ ਮੈਂ ਦੱਸ ਨਹੀਂ ਸਕਦਾ, ਜੇ ਮੈਂ ਦੱਸਾਂ ਪੂਰੀ ਤਰ੍ਹਾਂ ਨਹੀਂ ਮੈਂ ਬਿਆਨ ਕਰ ਸਕਦਾ। ਲੇਕਿਨ ਜੋ ਉਹਨਾਂ ਦੇ ਬਾਰੇ ਸੰਸਾਰ ਦਾ ਖਿਆਲ ਹੈ, ਜਿਨ੍ਹਾਂ ਨੇ ਪ੍ਰਤਿਆਇਆ ਹੈ, ਉਹ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਜਹਰ ਪੀਰ ਜਗਤ ਲੁਕੇ ਛੇਪੇ ਨਹੀਂ ਹੈ, ਸਾਰੇ ਸੰਸਾਰ ਦੇ ਉੱਤੇ ਜ਼ਾਹਰ ਨੇ ਤੇ ਇੱਕ ਦੋ ਚਾਰ ਦੇ ਗੁਰੂ ਨਹੀਂ ਹੈ, ਸਾਰੇ ਸੰਸਾਰ ਦੇ ਗੁਰੂ ਨੇ। ਸਤਿਗੁਰ ਸੱਚਾ ਪਾਤਸ਼ਾਹ ਬੇ ਪ੍ਰਵਾਹ ਅਥਾਹ ਸੁਹਾਵਾ, ਨਾ ਗਰੀਬ ਨਵਾਜ ਹੈ ਬੇ ਮੁਹਤਾਜ ਨਾ ਉਹ ਮੁਹਾਵਾ। ਕਹਿਣ ਲੱਗੇ ਗਰੀਬ ਨਵਾਜ ਨੇ ਸਾਰੀ ਦੁਨੀਆਂ, ਉਹਨਾਂ ਨੂੰ ਗਰੀਬ ਨਵਾਜ ਕਹਿੰਦੀ। ਕੋਈ ਕਿਸੇ ਤੋਂ ਖੁਸ਼ਾਮਦ ਨਹੀਂ ਹੈ, ਕਿਸੇ ਤੋਂ ਕੋਈ ਚੀਜ਼ ਲੈਂਦੇ ਨਹੀਂ ਹੈ, ਨਾ ਕਿਸੇ ਮੋਹ ਦੇ ਵਿੱਚ ਫਸਦੇ ਨੇ। ਬੇਸ਼ੁਮਾਰ ਨਿਰੰਕਾਰ ਹੈ ਅਲੱਖ ਅਪਾਰ ਅਲਾਸ ਬਾਬਾ। ਕਹਿੰਦੇ ਉਹ ਬੇਸ਼ੁਮਾਰ ਹੈ ਜਿਨ੍ਹਾਂ ਦਾ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਆਪ ਨਿਰੰਕਾਰ ਦਾ ਰੂਪ ਨੇ, ਅਲੱਖ ਹੈ ਅਪਾਰ ਹੈ ਤੇ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਿਆਣਦੇ ਨੇ। ਕਾਇਮ ਦਾਇਮ ਸਾਹਿਬ ਵੀ ਹਾਜ਼ਰ ਨਾਜ਼ਰ ਵੇਦ ਕਿਤਾਬ, ਉਹਨਾਂ ਦੀ ਜੋ ਹਕੂਮਤ ਹੈ ਉਹ ਇੱਥੇ ਵੀ ਤੇ ਅਰਸ਼ਾਂ ਦੇ ਉੱਤੇ ਵੀ ਚੱਲ ਰਹੀ ਹੈ। ਅਗਮ ਗੋ ਅਡੋਲ ਤੋਲ ਹੈ ਤੋਲਣ ਹਾਰ ਨਾ ਡੰਡੀ ਛਾਬਾ। ਇੱਕ ਛੱਤ ਰਾਜ ਕਮਾਉਣ ਦਾ, ਇੱਕ ਰਸ ਸਾਰੀ ਸ੍ਰਿਸ਼ਟੀ ਦਾ, ਅਰਸ਼ ਦਾ ਕੁਰਸ਼ ਦਾ ਰਾਜ ਕਮਾਉਂਦਾ ਹੈ ਉਹ। ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ, ਇਸ ਰਾਜ ਦੇ ਅੰਦਰ ਨਾ ਕੋਈ ਇੱਕ ਦੂਜੇ ਨਾਲ ਦੁਸ਼ਮਣੀ ਕਰਦਾ, ਨਾ ਕੋਈ ਸ਼ੋਰ ਹੈ ਨਾ ਸ਼ਰਾਬਾ। ਤੇ ਸਾਰੇ ਬੇਗਮਪੁਰਾ ਸ਼ਹਿਰ ਕੋ ਨਾਂ ਦੇ ਵਾਸੀ ਨੇ। ਆਦਲ ਅਦਲ ਚਲਾਏਂਦਾ ਜ਼ਾਲਮ ਜ਼ੁਲਮ ਨਾ ਜ਼ੋਰ ਜ਼ਰਾਬਾ, ਤੇ ਇਨਸਾਫ ਪੂਰਾ ਤੁਲਦਾ ਤੇ ਇਹਦੇ ਵਿੱਚ ਕੋਈ ਜ਼ਾਲਮ ਨਹੀਂ। ਕਿਸੇ ਦੇ ਉੱਤੇ ਜ਼ੋਰ ਨਹੀਂ ਚੱਲਦਾ, ਕਿਸੇ ਦੇ ਉੱਤੇ ਜ਼ੁਲਮ ਨਹੀਂ ਚੱਲਦਾ, ਕਿਸੇ ਦੇ ਉੱਤੇ ਜ਼ੋਰ ਨਹੀਂ ਚੱਲਦਾ, ਕੋਈ ਦੁਖੀ ਨਹੀਂ ਹੈ। ਜਹਰ ਪੀਰ ਜਗਤ ਗੁਰ ਬਾਬਾ, ਗੰਗ ਬਨਾਰ ਸਿੰਧੂਆਂ ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਰਦੰਗ ਰਬਾਬਾ। ਭਗਤ ਬਛਲੋ ਆਇਆ ਪਤਤ ਉਧਾਰਨ ਅਜਬ ਜਾਬਾ, ਚਾਰਨ ਬਰਨ ਇੱਕ ਬਰਨ ਹੋਏ ਸਾਧ ਸੰਗਤ ਮਿਲ ਹੋਏ ਤਰਾਬਾ। ਕਹਿਣ ਲੱਗੇ ਪਹਿਲਾਂ ਬਰਨ ਅੱਡ ਸੀ ਨਾ ਸਾਰੇ, ਹਿੰਦੂ ਸੀ, ਖੱਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਇਕੱਠੇ ਬੈਠ ਨਹੀਂ ਸੀ ਸਕਦੇ ਇੱਕ ਥਾਂ ਦੇ ਉੱਤੇ। ਇਹਨਾਂ ਦੀ ਦਰਗਾਹ ਦੇ ਅੰਦਰ, ਇਹਨਾਂ ਦੇ ਦਰਬਾਰ ਦੇ ਅੰਦਰ ਸਾਰੇ ਇੱਕ ਲੰਗਰ ਚੋਂ ਪ੍ਰਸ਼ਾਦਾ ਛੱਡਦੇ ਤੇ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਭਜਨ ਕਰਦੇ ਆ। ਚੰਦਨ ਵਾਸ ਬਨਾਸਵਤ ਅੱਬਲ ਦੋਮ ਨਾ ਸੇਮ ਖਰਾਬਾ। ਉੱਥੇ ਕੋਈ ਅੱਬਲ ਦੋਮ ਤੇਮ ਨਹੀਂ, ਅੱਡ ਅੱਡ ਪੰਗਤਾਂ ਨਹੀਂ ਲੱਗਦੀਆਂ, ਸਾਰੇ ਇੱਕੋ ਨੇ। ਤੇ ਜਿਵੇਂ ਚੰਦਨ ਦੀ ਵਾਸ ਬਨਸਪਤੀ ਨੂੰ ਸਾਰਿਆਂ ਨੂੰ ਚੰਦਨ ਬਣਾ ਦਿੰਦੀ ਹੈ, ਐਂ ਗੁਰੂ ਨਾਨਕ ਦਾ ਦਰਸ਼ਨ ਤੇ ਉਹਨਾਂ ਦੇ ਵਚਨ ਸਭ ਨੂੰ ਚੰਦਨ ਬਣਾ ਦਿੰਦੇ ਨੇ। ਹੁਕਮ ਹੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾਂ। ਨਾ ਦੇਵਤਿਆਂ ਦੀ ਤਾਕਤ ਹੈ, ਨਾ ਕਿਸੇ ਹੋਰ ਦੀ ਤਾਕਤ ਹੈ ਵੀ ਉਹਨਾਂ ਨੂੰ ਜਵਾਬ ਦੇ ਦੇਵੇ, ਸਾਰੇ ਹੁਕਮ ਚੱਲਦੇ ਆ। ਜ਼ਾਹਰ ਪੀਰ ਜਗਤ ਗੁਰ ਬਾਬਾ। ਸੋ ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਸਾਰੀ ਗੱਲ ਸਮਝਾਈ ਕਿ ਉੱਥੇ ਸੰਗਤ ਚੱਲਦੀ ਹੈ, ਲੰਗਰ ਚੱਲਦੇ ਨੇ, ਹਰ ਵਕਤ ਸ਼ਬਦ ਦਾ ਲੰਗਰ ਚੱਲਦਾ, ਬੰਦਗੀ ਹੁੰਦੀ ਹੈ। ਨਿਚਲ ਨੀ ਨੀ ਤਰਾਏ ਹੁਣ ਸਾਧ ਸੰਗਤ ਸੱਚਖੰਡ ਸਮਿਓ। ਨੇਚੇ ਕਰਕੇ ਜਾਣੋ ਕਿ ਉੱਥੇ ਬਿਲਕੁਲ ਸੱਚਖੰਡ ਲੱਗਦਾ। ਗੁਰਮੁਖ ਪੰਥ ਚਲਾਏ ਹਨ ਸੁਖ ਸਾਗਰ ਬੇਅੰਤ ਅਮਿਓ। ਅਮਾਪ ਨਾਮ ਆਪਿਆ ਜਾਣ ਵਾਲਾ ਪੰਥ ਉਹਨਾਂ ਨੇ ਗੁਰਮੁਖਾਂ ਦਾ ਚਲਾਇਆ। ਸੱਚ ਸ਼ਬਦ ਅਰਾਧੀਐ ਅਗਮ ਗੋਚਰ ਲੱਖ ਪਿਓ। ਤੇ ਹਰ ਵਕਤ ਉੱਥੇ ਸੱਚੇ ਸ਼ਬਦ ਦੀ ਆਰਾਧਨਾ ਹੁੰਦੀ ਰਹਿੰਦੀ ਹੈ। ਚੌਂ ਵਰਨਾ ਉਪਦੇਸ਼ ਦਾ ਛੇ ਦਰਸ਼ਨ ਸਭ ਸੇਵਕ ਸਹਿਓ। ਸਾਰੇ ਸੇਵਾ ਕਰਦੇ ਨੇ ਛੇ ਦਰਸ਼ਨ, ਜੋ ਵਿਦਾਂਤ ਸ਼ਾਸਤਰ, ਪਤੰਜਲ ਨੂੰ ਮੰਨਣ ਵਾਲੇ, ਵਿਸ਼ੇਸ਼ਕ ਨੂੰ ਮੰਨਣ ਵਾਲੇ, ਸਾਖ ਨੂੰ ਮੰਨਣ ਵਾਲੇ, ਨਿਆਇ ਸ਼ਾਸਤਰ ਨੂੰ ਮੰਨਣ ਵਾਲੇ, ਸਾਰੇ ਜਾ ਕੇ ਉਹਦੀ ਸੇਵਾ ਕਰਦੇ ਨੇ ਤੇ ਸਾਰਿਆਂ ਨੂੰ ਉਪਦੇਸ਼ ਦਿੰਦੇ ਨੇ। ਮਿੱਠਾ ਬੋਲਣ ਨਿਵ ਚੱਲਣ, ਦੋ ਗੱਲਾਂ ਕਹਿੰਦੇ ਨੇ ਬਈ ਪ੍ਰੇਮੀਓ, ਜੇ ਬੋਲ ਬੋਲਣਾ ਤਾਂ ਮਿੱਠਾ ਬੋਲਿਓ, ਆ ਮੂੰਹ ਫਟਣਾ ਕੁਹਾੜੇ ਵਾਲੀ ਗੱਲ ਕਰਿਓ, ਕੌੜਾ ਨਾ ਬੋਲਿਓ, ਫਿੱਕਾ ਨਾ ਬੋਲਿਓ। ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾਂ ਫਿੱਕੇ ਪਰ। ਸੁਣਿਆ ਸੀ ਨਾ ਹੁਣੇ ਤੁਸੀਂ, ਕਹਿੰਦੇ ਹਾਂ ਮੇਰੇ ਯਾਦ, ਵੀ ਫਿੱਕਾ ਬੋਲਣ ਨੂੰ ਐਡਾ ਬੁਰਾ ਮੰਨਿਆ ਕਿ ਦਰਗਾਹ ਦੇ ਵਿੱਚ ਸਿੱਟ ਦਿੱਤਾ ਜਾਏਗਾ ਚਾਹੇ ਕੁਛ ਕਰਿਆ ਹੋਵੇ, ਇੱਕ ਕੇਵਲ ਫਿੱਕਾ ਬੋਲਣ ਦੇ ਨਾਲ। ਤੇ ਉੱਥੇ ਮਿੱਠਾ ਬੋਲਦੇ ਨੇ, ਫੇਰ ਕੋਈ ਉੱਥੇ ਆਕੜ ਨਹੀਂ, ਚਾਹੇ ਬਾਦਸ਼ਾਹ ਆ ਜਾਵੇ, ਚਾਹੇ ਬਿਲਕੁਲ ਗਰੀਬ ਆ ਜਾਵੇ, ਦੋਏ ਨਿਭਦੇ ਨੇ, ਉਹਦੇ ਮੂਹਰੇ ਨਿਭਦਾ, ਉਹਦੇ ਮੂਹਰੇ ਮਿੱਠਾ ਬੋਲਣ ਨਿਭ ਚੱਲਣ। ਗੁਰਮੁਖ ਭਾਓ ਭਗਤ ਅਰਥੇ, ਤੇ ਭਾਓ ਪਿਆਰ ਦੇ ਨਾਲ ਭਗਤੀ ਕਰਦੇ ਨੇ, ਪਿਆਰ ਦੀ। ਆਦਿ ਪੁਰਖਾ ਦੇਸ਼ ਹੈ ਅਵਨਾਸ਼ੀ ਅਤ ਅਛਲ ਛੇ, ਜਗਤ ਗੁਰੂ ਨਾਨਕ ਦਿਓ। ਤੇ ਉਹ ਤਾਂ ਸਾਰੇ ਸੰਸਾਰ ਦੇ ਗੁਰੂ ਨੇ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਤੇ ਜਿੰਨੇ ਵੀ ਭਗਤੀ ਦੇ ਭੰਡਾਰ ਨੇ, ਨਿਰੰਕਾਰ ਨੇ, ਸਾਰੇ ਗੁਰੂ ਨਾਨਕ ਨੂੰ ਸੌਂਪ ਦਿੱਤੇ ਨੇ, ਫਿਰ ਲੇਖਾ ਨਹੀਂ ਲਿਆ। ਕਹਿਣ ਲੱਗੇ ਉਹਨਾਂ ਦੇ ਬਚਪਨ ਤੋਂ ਹੀ, ਜੇ ਮੈਂ ਤੁਹਾਨੂੰ ਕੋਈ ਬਚਨ ਸੁਣਾਵਾਂ, ਹੈ ਟਾਈਮ ਤੁਹਾਡੇ ਕੋਲ? ਕਹਿਣ ਲੱਗੇ ਹਾਂ। ਮੇਰਾ ਜਿਉਂ ਜਿਉਂ ਤੁਸੀਂ ਸੁਣਾਉਂਦੇ ਹੋ ਗੁਰੂ ਨਾਨਕ ਦੇ ਬਾਰੇ, ਭਾਵੇਂ ਮੈਂ ਦਰਸ਼ਨ ਨਹੀਂ ਕਰੇ, ਪਰ ਮੈਨੂੰ ਐਂ ਲੱਗਣ ਲੱਗ ਗਿਆ ਵੀ ਜਿਵੇਂ ਮੇਰਾ ਅਤੇ ਉਹਨਾਂ ਦਾ ਸੰਬੰਧ ਕੋਈ ਪਿਛਲਾ ਹੀ ਹੈ। ਤਾਂ ਮੈਨੂੰ ਮੇਰੇ ਅੰਦਰ ਖਿੱਚ ਪੈਣੀ ਸ਼ੁਰੂ ਹੋ ਗਈ ਉਹਨਾਂ ਦੇ ਬਚਨ ਸੁਣ ਕੇ। ਕਹਿੰਦੇ ਜਦੋਂ ਆਪ ਦਾ ਜਨਮ ਹੋਇਆ ਸੀ ਉਸ ਵੇਲੇ ਉਹਨਾਂ ਨੇ ਆਪਣੀ ਸ਼ਕਤੀ ਮਾਤਾ ਜੀ ਨੂੰ ਦਿਖਾਤੀ ਸੀ। ਉਹ ਸਹੀ ਵੇਲੇ ਪਹਿਲਾਂ ਦਾਈ ਨੂੰ ਦਿਖਾਈ, ਦਾਈ ਹੈਰਾਨ ਹੋ ਗਈ ਵੀ ਅਨਹਦ ਧੁਨੀਆਂ ਵੱਜ ਰਹੀਆਂ, ਪ੍ਰਕਾਸ਼ ਹੈ ਪ੍ਰਕਾਸ਼ ਹੋ ਗਿਆ। ਉਹ ਵੀ ਵਿਸਮਾਦਕ ਅਵਸਥਾ ਚ ਆ ਗਈ ਵੀ ਇਹੋ ਜਿਹਾ ਬਾਲਕ ਅੱਜ ਥਾਈ ਨਹੀਂ ਦੇਖਿਆ, ਤੇ ਇੰਨਾ ਪ੍ਰਕਾਸ਼ ਤੇ ਇੰਨੀਆਂ ਪ੍ਰਕਾਸ਼ ਵਾਲੀਆਂ ਰੂਹਾਂ। ਉਹ ਜਦ ਬੋਲਦੀ ਹੈ ਤਾਂ ਇਹਨੂੰ ਰੁਟੀਨ ਵਿੱਚ ਲੈਂਦੇ ਨੇ ਵੀ ਐਵੇਂ ਹੀ ਕਰਦੀ ਹੈ, ਗੱਲ ਕੋਈ ਸਮਝਦਾ ਨਹੀਂ ਹੈ ਕਿਉਂਕਿ ਸਾਰਿਆਂ ਤੇ ਮਾਇਆ ਪਈ ਹੋਈ ਹੈ। ਸੋ ਮਾਤਾ ਜੀ ਨੇ ਜਦ ਆਪ ਦਾ ਜਨਮ ਹੋਇਆ ਉਸ ਵੇਲੇ ਕੁਝ ਸਮੇਂ ਦੇ ਵਾਸਤੇ ਆਪ ਨੀਂਦ ਚਲੇ ਗਏ ਤੇ ਅੰਦਰ ਜਾਗੋ ਮਿੱਟੀ ਚ ਕੀ ਦੇਖਦੇ ਆ ਕਿ ਬੇਅੰਤ ਰੋਸ਼ਨੀ ਹੋ ਗਈ ਗੁਰੂ ਨਾਨਕ ਪਾਤਸ਼ਾਹ ਦੇ ਦੁਆਰਾ, ਤੇ ਆਰਤੀ ਉਤਾਰੀ ਜਾ ਰਹੀ ਹੈ। ਵੱਡੇ ਵੱਡੇ ਦੇਵਤਾ ਆਏ ਨੇ ਆਰਤੀ ਉਤਾਰਨ ਵਾਸਤੇ, ਤੇ ਕੇਸਰ ਦਾ ਛਿੜਕਾਅ ਹੋ ਰਿਹਾ, ਫੁੱਲ ਪੁਸ਼ਪ ਦੇ ਨਾਲ ਪੂਜਾ ਕੀਤੀ ਜਾ ਰਹੀ ਹੈ। ਮਾਤਾ ਜੀ ਨੂੰ ਜਾਗ ਆ ਗਈ, ਜਾਗ ਆ ਕੇ ਦੇਖਦੇ ਨੇ ਵੀ ਇਹ ਕੀ ਗੱਲ, ਇੰਨਾ ਪ੍ਰਕਾਸ਼ ਤੇ ਇੰਨੀਆਂ ਰੂਹਾਂ, ਇਕਦਮ ਮਹਾਰਾਜ ਜੀ ਨੇ ਮਾਇਆ ਪਾ ਦਿੱਤੀ, ਉਹ ਲੋਪ ਹੋ ਗਿਆ ਤੇ ਉਹਨੂੰ ਉਹਨਾਂ ਨੇ ਨੀਂਦ ਸਮਝ ਲਿਆ। ਤੇ ਜਦੋਂ ਹੀ ਦੁੱਧ ਮੰਗ ਲਿਆ ਰੋਣ ਲੱਗ ਗਏ, ਉਸੇ ਵੇਲੇ ਸਮਝਿਆ ਕਿ ਮੇਰੇ ਮਨ ਦਾ ਕੋਈ ਵਹਿਮ ਹੈ ਸੀ, ਕਿਉਂਕਿ ਸਾਰੇ ਮਹਾਂਪੁਰਸ਼ਾਂ ਨੇ ਆਪਣੇ ਆਪ ਦੇ ਬਾਰੇ ਪਹਿਲਾਂ ਦੱਸ ਦਿੱਤਾ, ਮਾਤਾ ਨੂੰ ਜ਼ਰੂਰ ਦੱਸਦੇ ਨੇ। ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਮਾਤਾ ਕੌਸ਼ਲਿਆ ਨੂੰ ਸਾਰਾ ਕੁਝ ਦਿਖਾਤਾ। ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਆਪਣੀ ਮਾਤਾ ਨੂੰ ਜਦੋਂ ਮਿੱਟੀ ਖਾਂਦੇ ਸੀ, ਮਿੱਟੀ ਖਾਣ ਦੇ ਬਹਾਨੇ ਮਾਤਾ ਨੇ ਆ ਕੇ ਕਿਹਾ ਤੂੰ ਮਿੱਟੀ ਖਾਧੀ ਹੈ, ਸਿਰ ਹਿਲਾਤਾ ਨਹੀਂ ਨਹੀਂ, ਉਹਨਾਂ ਨੇ ਕਿਹਾ ਗਪੋੜੂ ਨਾ ਹੋਵੇ, ਉਦੋਂ ਦਾ ਗਪੋੜੂ ਨਾ ਪਿਆ ਹੋਇਆ ਮੂੰਹ ਅੱਟ। ਜਦ ਮੂੰਹ ਅੱਟਿਆ ਕੀ ਦੇਖਦੇ ਨੇ, ਸਾਰੀ ਤਰਲੋਕੀ ਮੂੰਹ ਵਿੱਚ ਸ਼ਕਤੀ ਦਿਖਾ ਲਤੀ, ਨਾਲ ਦੀ ਨਾਲ ਮਾਇਆ ਪਾਤੀ, ਦਿਖਾ ਕੇ ਵੀ ਦਿਖਾਉਂਦੇ ਹੈਗੇ ਮਹਾਂਪੁਰਸ਼, ਲੇਕਿਨ ਮਾਇਆ ਪੈ ਜਾਂਦੀ ਹੈ ਉਸ ਵੇਲੇ। ਜਦ ਗੁਰੂ ਨਾਨਕ ਪਾਤਸ਼ਾਹ ਨੇ ਦਿਖਾਇਆ ਦੁੱਧ ਮੰਗ ਲਿਆ, ਨਾਲ ਦੀ ਨਾਲ ਮਾਇਆ ਪੈ ਗਈ ਮਾਤਾ ਤੇ। ਕਹਿਣ ਲੱਗੇ ਐਸੇ ਸਮਰੱਥ ਨੇ, ਬਾਲਪਨ ਦੀਆਂ ਜੇ ਗੱਲਾਂ ਦੱਸੀਏ ਤੁਹਾਨੂੰ, ਆਪ ਬਾਹਰ ਜਾ ਕੇ ਸੌਂ ਜਾਂਦੇ ਨੇ, ਸੌਂਦੇ ਕਾਹਨੂੰ ਸੀ, ਕਦੇ ਨੀ ਮਹਾਂਪੁਰਸ਼ ਸੌਂਇਆ ਕਰਦੇ, ਸਾਧ ਸਿੰਘ ਜੀ ਸੰਸਾਰ ਸੌਂਦਾ, ਉਹਨਾਂ ਨੂੰ ਸਦਾ ਦੀ ਜਾਗਤ ਪ੍ਰਾਪਤ ਹੁੰਦੀ ਹੈ। ਸੰਸਾਰ ਤਾਂ ਦੋ ਨੀਂਦਾਂ ਸੌਂਦਾ, ਇੱਕ ਤਾਂ ਸਰੀਰ ਦੀ ਨੀਂਦ ਸੌਂਦਾ, ਇੱਕ ਇਹਦੇ ਉੱਤੇ ਮਨ ਦੀ ਨੀਂਦ ਚੜੀ ਹੋਈ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਰਜੋ ਗੁਣ ਤਮੋ ਗੁਣ ਸਤੋ ਗੁਣ ਦੀਆਂ ਲਹਿਰਾਂ ਦੇ ਵਿੱਚ ਇਹ ਆਪਣੇ ਦੇਖਦਾ, ਪਰਾਏ ਦੇਖਦਾ, ਮਿੱਤਰ ਦੇਖਦਾ, ਦੁਸ਼ਮਣ ਦੇਖਦਾ, ਘਾਟੇ ਦੇਖਦਾ, ਵਾਧੇ ਦੇਖਦਾ, ਤੇ ਇਹਦੇ ਵਿੱਚ ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਇੱਕ ਤਾਂ ਨੀਂਦ ਹੁੰਦੀ ਆ ਸਰੀਰ ਦੀ, ਇੱਕ ਮਨ ਦੀ ਨੀਂਦ ਮਹਾਂਪੁਰਖਾਂ ਚ ਨਹੀਂ ਹੁੰਦੀ। ਨੀਂਦ ਤੋਂ ਖਾਲੀ ਹੋਇਆ ਕਰਦੇ ਨੇ ਆਪ, ਆਪ ਦਰਖਤ ਦੇ ਥੱਲੇ ਆਪ ਜਾ ਕੇ ਮੈਦਾਨ ਵਿੱਚ ਪਏ ਨੇ, ਤੇ ਦਿਨ ਚੜਦਾ ਗਿਆ, ਕਿਸ ਅਵਸਥਾ ਚ ਪਏ ਨੇ, ਅਨਹਦ ਸੁਣ ਰਤੇ ਸੇ ਜੈ ਕੈਸੇ ਜਿਸ ਤੇ ਉਪਜੇ ਤਿਸੀ ਰਹਿਸੇ। ਮਹਾਤਮਾ ਵੀ ਜੇ ਅਨਹਦ ਸੁਣ ਫੁਰਵਸਥਾ ਚ ਪਹੁੰਚ ਜਾਣ, ਕੋਈ ਫੁਰਨਾ ਨਾ ਕਰਨ ਕਰਕੇ ਸਰੀਰ ਹਰਕਤ ਨਹੀਂ ਕਰਿਆ ਕਰਦਾ। ਉਸੇ ਵੇਲੇ ਇੱਕ ਚਿੱਟਾ ਸੱਪ ਆਇਆ, ਆ ਕੇ ਉਹਨੇ ਫਣ ਖਿਲਾਰਿਆ ਤੇ ਮਹਾਰਾਜ ਦੇ ਮੁਖ ਦੇ ਉੱਤੇ ਛਾਂ ਕਰ ਦਿੱਤੀ। ਰਾਏ ਬਲਾਰ ਨੇ ਆ ਕੇ ਦੇਖਿਆ, ਕਹਿਣ ਲੱਗੇ ਹੈਰਾਨੀ ਦੀ ਗੱਲ ਹੈ, ਇਹ ਬੱਚਾ ਹੈ ਕੀ ਹੈ, ਇਹ ਸੱਪ ਨੇ ਡੰਗ ਨਹੀਂ ਮਾਰਿਆ, ਸਿਰ ਦੇ ਉੱਤੇ ਧੁੱਪ ਨੂੰ ਆਪਣੇ ਉੱਤੇ ਰੋਕੀ ਬੈਠਾ ਤੇ ਪਰਛਾਵਾਂ ਮੁਖ ਦੇ ਉੱਤੇ ਪੈ ਤੇ ਚਿਹਰਾ ਲਾਲ ਦਗ ਦਗ ਕਰਦਾ। ਸਵਾਰ ਭੇਜਿਆ ਵੀ ਜਾ ਕੇ ਦੇਖ ਜੀਵਤ ਹੈ, ਸਵਾਰ ਗਿਆ ਤਾਂ ਉਹ ਸੱਪ ਹੌਲੀ ਹੌਲੀ ਲਾਂਬੇ ਹੋ ਗਿਆ, ਛਾਈ ਮਾਈ ਹੋ ਗਿਆ। ਕਹਿਣ ਲੱਗਿਆ ਮਹਾਰਾਜ ਠੀਕ ਨੇ ਨਾਨਕ ਜੀ, ਮੇਰੀ ਵੀ ਸਮਝ ਚ ਨਹੀਂ ਆਉਂਦਾ ਵੀ ਕੀ ਹੈ। ਕਹਿੰਦੇ ਮੈਂ ਸਮਝ ਗਿਆ, ਪਹਿਲਾ ਸਿੱਖ ਰਾਏ ਬਲਾਰ ਹੋਇਆ, ਬੇਬੇ ਨਾਨਕੀ ਫਿਰ ਦੂਜੇ ਨੰਬਰ ਤੇ ਇਹ ਸੀਗੇ। ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਮਝਿਆ ਪੂਰੀ ਤਰ੍ਹਾਂ ਨਾਲ, ਰਾਏ ਬਲਾਰ ਜੀ ਨੇ ਫਿਰ ਸਮਝਿਆ। ਕਹਿਣ ਲੱਗੇ ਇੱਕ ਦਿਨ ਦਰਖਤ ਦੇ ਥੱਲੇ ਪਏ ਨੇ, ਸਾਰੇ ਦਰਖਤਾਂ ਦੇ ਪਰਛਾਵੇਂ ਬਦਲ ਗਏ, ਪੱਛਮ ਵੱਲ ਨੂੰ ਪੂਰਬ ਵੱਲ ਨੂੰ ਹੋ ਗਏ, ਪੂਰਬ ਤੋਂ ਬਦਲ ਕੇ ਪੱਛਮ ਵੱਲ ਨੂੰ ਸਾਰਿਆਂ ਦਰਖਤਾਂ ਦੇ ਹੋ ਗਏ, ਲੇਕਿਨ ਇੱਕ ਦਰਖਤ ਹੈ ਜਿਹਦੇ ਥੱਲੇ ਪਏ ਨੇ, ਉਹ ਪਰਛਾਵਾਂ ਜਿਵੇਂ ਰੋਕੀ ਖੜ੍ਹੇ। ਉਸ ਦਿਨ ਵੀ ਇਹ ਰਾਏ ਬਲਾਰ ਆ ਗਿਆ, ਸੋ ਇਸ ਤੇ ਬਾਅਦ ਕਹਿੰਦੇ ਪਸ਼ੂ ਚਾਰਨ ਜਾਂਦੇ ਨੇ। ਪਿਤਾ ਨੇ ਕਿਹਾ ਵੀ ਤੂੰ ਜੇ ਹੋਰ ਕੰਮ ਨਹੀਂ ਕਰਨਾ ਤੂੰ ਪਸ਼ੂ ਇਹ ਚਾਰ ਲੈ। ਲੇਕਿਨ ਆਪ ਆਪਣੀ ਧੁੰਨ ਦੇ ਵਿੱਚ ਬੈਠੇ ਨੇ, ਪਸ਼ੂ ਗਏ ਖੁੱਲੇ ਖੇਤ ਖਾਂਦੇ ਫਿਰਦੇ। ਇੱਕ ਕਿਸਾਨ ਦਾ ਖੇਤ ਖਾ ਲਿਆ, ਕਿਸਾਨ ਆਇਆ ਝਗੜਾ ਕਰਦਾ, ਮੱਝਾਂ ਨੂੰ ਕੁੱਟ ਕੁੱਟ ਕੇ ਬਾਹਰ ਕੱਢਦਾ, ਬੜਾ ਕ੍ਰੋਧਿਤ ਹੋਇਆ, ਰਾਏ ਦੇ ਪਾਸ ਆ ਕੇ ਸ਼ਿਕਾਇਤ ਲਾਉਂਦਾ। ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪੇਸ਼ੀ ਹੁੰਦੀ ਹੈ। ਕਹਿਣ ਲੱਗੇ, ਨਾਨਕ ਜੀ ਤੁਸੀਂ ਡੰਗਰਾਂ ਤੋਂ ਇਹਨਾਂ ਦੀ ਖੇਤ ਖਲਾ ਦਿੱਤੇ। ਕਹਿੰਦੇ ਖੇਤ ਪਰਮੇਸ਼ਰ ਦੇ ਨੇ, ਖਾਇਆ ਨਹੀਂ ਮੁੱਕਿਆ ਕਰਦੇ, ਸਮਾਂ ਵਧਿਆ ਕਰਦੇ ਨੇ, ਜਾ ਕੇ ਦੇਖ ਲਓ। ਜਦੋਂ ਜਾ ਕੇ ਦੇਖਿਆ ਹੈਰਾਨ ਹੋ ਗਿਆ, ਉਹ ਵੀ ਕਹਿਣ ਲੱਗੇ ਤਾਂ ਸਭ ਖਾਧੇ ਹੋਏ ਸੀ, ਇਹ ਕੀ ਹੋ ਗਿਆ, ਤਾਂ ਪਹਿਲਾਂ ਨਾਲੋਂ ਵੀ ਦੂਣੇ ਨਿਕਲੇ ਹੋਏ ਨੇ। ਸੋ ਕਹਿਣ ਲੱਗੇ ਇਹ ਜਿਹੀਆਂ ਅਜੀਬ ਬਾਤਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਜਦ ਤੋਂ ਅਸੀਂ ਸੰਗਤ ਕਰਨ ਲੱਗੇ ਹਾਂ, ਉਸ ਵੇਲੇ ਤੋਂ ਆਮ ਗੁਰਸਿੱਖਾਂ ਦੇ ਵਿੱਚ ਉਹਨਾਂ ਦੀਆਂ ਕਥਾ ਕਥਾਵਾਂ ਚੱਲਦੀਆਂ ਰਹਿੰਦੀਆਂ ਬੜੇ ਪਿਆਰ ਦੇ ਨਾਲ, ਅਤੇ ਉਹਦੇ ਨਾਲ ਸ਼ਰਧਾ ਵੀ ਵੱਧਦੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਿਆ। ਕਹਿਣ ਲੱਗੇ ਬਾਕੀ ਜੋ ਹੈ ਮਹਾਂਪੁਰਸ਼ ਸਾਰੇ ਆਏ। ਸ਼੍ਰੀ ਰਾਮ ਚੰਦਰ ਜੀ ਮਹਾਰਾਜ 64 ਦਿਨ ਬ੍ਰਹਮ ਵਿਦਿਆ ਵਸ਼ਿਸ਼ਟ ਜੀ ਤੋਂ ਪੜ੍ਹਦੇ ਰਹੇ। 8 ਦਿਨ ਆਪ ਨੇ ਵਿਸ਼ਵਾਮਿੱਤਰ ਤੋਂ ਸ਼ਸਤਰ ਵਿਦਿਆ ਸਿੱਖ ਦਾ ਅਭਿਆਸ ਕੀਤਾ, ਤੇ ਕ੍ਰਿਸ਼ਨ ਮਹਾਰਾਜ ਜੀ ਨੇ 8 ਦਿਨ ਦੇ ਵਿੱਚ ਬ੍ਰਹਮ ਗਿਆਨ ਦੀ ਵਿਦਿਆ ਲਈ ਵਿਸ਼ਵ ਦਰਵਾਸਾ ਜੀ ਤੋਂ, ਤੇ 64 ਦਿਨਾਂ ਦੇ ਅੰਦਰ ਸੰਦੀਪਨ ਤੋਂ ਆਪ ਨੇ ਸ਼ਸਤਰ ਵਿਦਿਆ ਧਾਰਨ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਤਾਂ ਸਕੂਲ 'ਚ ਭੇਜੇ ਨੇ ਤਾਂ ਸਕੂਲ ਵਾਲੇ ਨੂੰ ਪੜ੍ਹਾ ਤਾ, ਮਕਤਬ 'ਚ ਭੇਜੇ ਨੇ ਮਦਰਸੇ ਦੇ ਅੰਦਰ ਤਾਂ ਮੁੱਲਾਂ ਨੂੰ ਪੜ੍ਹਾ ਤਾ, ਸੰਸਕ੍ਰਿਤ ਪੜ੍ਹਨ ਭੇਜੇ ਨੇ ਤਾਂ ਬਿਰਜਨਾਥ ਨੂੰ ਪੜ੍ਹਾ ਤਾ, ਤੇ ਬਿਨਾਂ ਹੀ ਪੜ੍ਹੇ ਉਹ ਪੜ੍ਹੇ ਹੋਏ ਨੇ, ਉਹ ਤਾਂ ਦੂਜਿਆਂ ਨੂੰ ਪੜ੍ਹਾਉਣ ਵਾਲੇ ਨੇ। ਇਹ ਸੰਸਾਰ ਕਹਿੰਦਾ ਵੀ ਗੁਰੂ ਨਾਨਕ ਪੜ੍ਹ ਨਹੀਂ ਗਿਆ, ਅੱਜ ਦੇ ਪ੍ਰੋਫੈਸਰ ਕਹਿੰਦੇ ਨਹੀਂ ਜ਼ਰੂਰ ਪੜ੍ਹਿਆ ਹੋਣਾ, ਆਪਣੇ ਨਾਲ ਗੁਰੂ ਨਾਨਕ ਨੂੰ ਮਿਲਦੇ ਨੇ। ਜਾਣਦੇ ਨਹੀਂ ਹੈ, ਮਨੁੱਖ ਜਾਣਦੇ ਨੇ। ਜਦੋਂ ਮਨੁੱਖ ਜਾਣਦੇ ਹਾਂ ਅਸੀਂ ਆਪਣੀ ਬੁੱਧੀ ਦੇ ਨਾਲ ਵੇਚਾਂਗੇ, ਅਸੀਂ ਕਹਿਣਗੇ ਅਸੀਂ ਤਾਂ PhD ਕਰੀ ਹੋਈ ਆ, ਗੁਰੂ ਨਾਨਕ ਨੇ ਤਾਂ ਪਹਿਲੀਆਂ ਦੂਜੀਆਂ 5-7-10 ਜਮਾਤਾਂ ਪੜ੍ਹੀਆਂ ਹੋਣੀਆਂ, ਉਸ ਵੇਲੇ ਕਿਹੜਾ PhD ਕਰਦਾ ਸੀ। ਆਪਣੇ ਆਪ ਨੂੰ ਵੱਡਾ ਕਹਿੰਦੇ ਆ, ਗੁਰੂ ਨਾਨਕ ਕਹਿੰਦਾ ਨਾ ਪਿਆਰਿਓ ਸੁਣੋ, ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ, ਪੜ੍ਹਿਆ ਨਾ ਉਹਨੂੰ ਕਹੋ, ਉਹ ਤਾਂ ਮੂਰਖ ਹੁੰਦਾ ਜਿਹਦੇ ਵਿੱਚ ਅਜੇ ਲੱਭ ਲੋਭ ਹੰਕਾਰ ਕਾਮ ਪਿਆ, ਕ੍ਰੋਧ ਪਿਆ, ਲੋਭ ਮੋਹ ਹੰਕਾਰ, ਈਰਖਾ ਨਿੰਦਿਆ ਚੁਗਲੀ ਵਕੀਲੀ ਆਸਾ ਤ੍ਰਿਸ਼ਨਾ ਦੀਆਂ ਡੈਣਾ ਅੰਦਰ ਲਈ ਬੈਠਾ, ਉਹਨੂੰ ਪੜ੍ਹਿਆ ਹੋਇਆ ਕੌਣ ਕਹਿੰਦਾ, ਉਹ ਤਾਂ ਅਨਪੜ੍ਹ। ਪੜ੍ਹਿਆ ਹੋਇਆ ਉਹ ਹੈ ਸੋ ਪੜ੍ਹਿਆ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਾਲਾ, ਜਿਹੜਾ ਹਰ ਵਕਤ ਪ੍ਰਭੂ ਨੂੰ ਯਾਦ ਰੱਖਦਾ, ਕਿਉਂਕਿ ਪੜ੍ਹ ਕੇ ਤਾਂ ਸੋਝ ਹੀ ਆਉਂਦੀ ਹੈ, ਪੜ੍ਹ ਕੇ ਹਨੇਰਾ ਨਹੀਂ ਮਨ 'ਚ ਪੈਂਦਾ, ਲੇਕਿਨ ਜੋ ਸਾਡੀ ਵਿੱਦਿਆ ਇਹ ਮਨ 'ਚ ਹਨੇਰਾ ਪਾਉਂਦੀ ਹੈ, ਇਹ ਸਾਨੂੰ ਸੱਚ ਦੀ ਪੜ੍ਹਾਈ ਨਹੀਂ ਜਾਣ ਦਿੰਦੀ, ਨਾ ਸਾਡੇ ਅੰਦਰ ਨੇਚਾ ਆਉਂਦਾ, ਇਸ ਕਰਕੇ ਵਿੱਦਿਆ ਕਿਸੇ ਕੰਮ ਨਹੀਂ ਹੈ, ਰੋਟੀ ਕਮਾਉਣ ਦੇ ਕੰਮ ਹੈ, ਰੋਟੀ ਪਰਮੇਸ਼ਰ ਦਿੰਦਾ ਇਸ ਕਰਕੇ ਫਜ਼ੂਲ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਨ ਪਾ ਦਿੰਦੇ ਨੇ। ਆਪਣੇ ਦੱਸਿਆ ਕਿ ਜਦੋਂ ਪਿਤਾ ਜੀ ਪੜ੍ਹਨ ਵਾਸਤੇ ਲੈ ਗਏ ਤਾਂ ਉਹ ਦਾਖਲ ਕਰਾ ਦਿੱਤੇ, ਸ਼ੱਕਰ ਦੀ ਪਰਾਤ ਦੇ ਤੀ, ਸਬਰ ਪਈਆ ਉੱਤੇ ਰੱਖਦਾ, ਇੱਕ ਫੁਲਕਾਰੀ ਰੱਖਤੀ, ਇਹ ਦੱਸਣਾ ਹੋਇਆ ਕਰਦੀ ਸੀ ਪੜ੍ਹਾਈ ਦੀ ਫੀਸ, ਐਂਟਰੀ ਫੀਸ। ਸ਼ੱਕਰ ਬੱਚਿਆਂ ਨੂੰ ਵੰਡ ਦਿੱਤੀ, ਤੇ ਉਹ ਜੋ ਸਵਰ ਪਈਆ ਸੀ ਪਾਤਾ ਜੀ ਦੇ ਪਾਸ ਚਲਾ ਗਿਆ, ਫੁਲਕਾਰੀ ਚਲੀ ਗਈ, ਤੇ ਆਪਨੇ ਗੁਰੂ ਨਾਨਕ ਦਾ ਨਾਮ ਆਪਣੇ ਰਜਿਸਟਰ 'ਚ ਲਿਖ ਲਿਆ, ਤੇ ਨਾਲ ਬੱਚੇ ਪੜ੍ਹਦੇ ਨੇ, ਕਹਿਣ ਲੱਗੇ ਨਾਨਕ ਜੀ ਇੱਥੇ ਬਹੁਤ ਤੁਹਾਨੂੰ ਪਿਆਰ ਨਾਲ ਪੜ੍ਹਾਵਾਂਗੇ, ਉਹ ਦੇਖੋ ਬੱਚੇ ਪਹਾੜੇ ਪੜ੍ਹਦੇ ਨੇ, ਤੁਸੀਂ ਵੀ ਵਿੱਚੇ ਬੋਲੀ ਜਾਓ ਜਿਵੇਂ ਉਹ ਬੋਲਦੇ। ਖੜ ਗਏ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਇੱਕ ਮੂਹਰੇ ਬੋਲਦਾ ਦੂਏ ਪਿੱਛੇ ਬੋਲਦੇ, ਗੁਰੂ ਨਾਨਕ ਚੁੱਪ ਕਰੇ ਖੜੇ। ਦੂਸਰੇ ਦਿਨ ਫੇਰ ਗਏ ਸਕੂਲ ਦੇ ਅੰਦਰ, ਕਹਿੰਦੇ ਫੱਟੀ ਲੈ ਆਇਓ। ਫੱਟੀ ਲੈ ਆਉਂਦੀ ਤੇ ਉਸ ਵੇਲੇ ਪਾਤਾ ਜੀ ਨੇ ਕਿਹਾ ਮੇਰੇ ਪਾਸ ਲਿਆਓ, ਕਲਮ ਘੜ ਕੇ ਦੇ ਤੀ, ਸਿਆਹੀ ਦੇ ਤੀ, ਤੇ ਕਹਿੰਦੇ ਮੈਂ ਅੱਖਰ ਪਾਉਣਾ, ਤੁਸੀਂ ਉਸੇ ਤਰ੍ਹਾਂ ਅੱਖਰ ਪਾ ਲਿਓ। ਉੱਤੇ ਪਹਿਲਾਂ ਲਿਖਦਾ ਓਮ ਨਵੇਂ ਸਿੱਧੰ, ਇਹ ਮੰਗਲ ਹੁੰਦਾ ਹੈ, ਪਰਮੇਸ਼ਰ ਨੂੰ ਨਮਸਕਾਰ ਕਰਕੇ ਕਾਰਜ ਦੀ ਸਿੱਧੀ ਵਾਸਤੇ ਲਿਖਿਆ, ਜਿਵੇਂ ਆਪਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਈਏ। ਜਦ ਦੂਜਾ ਅੱਖਰ ਪਾਉਣ ਲੱਗੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਾਤਾ ਜੀ ਇਹ ਜੋ ਤੁਸੀਂ ਲਿਖਿਆ ਇਹਦਾ ਮਤਲਬ ਤਾਂ ਤੁਸੀਂ ਮੈਨੂੰ ਸਮਝਾਇਆ ਨਹੀਂ,
ਕਹਿੰਦੇ ਨਾਨਕ ਜੀ ਇਹ ਜੋ ਓਮ ਹੈ ਇਹਨੂੰ ਪਰਮੇਸ਼ ਈਸ਼ਵਰ ਸਮਝ ਲਓ, ਉਹਦੇ ਅੱਗੇ ਨਮਸਕਾਰ ਕਰਕੇ ਅਸੀਂ ਸਿੱਧੀ ਵਾਸਤੇ ਅਰਦਾਸ ਕਰਦੇ ਹਾਂ ਵੀ ਸਾਡਾ ਕਾਰਜ ਸਿੱਧ ਹੋਵੇ। ਗੁਰੂ ਨਾਨਕ ਕਹਿੰਦੇ ਪਾਤਾ ਜੀ ਤੁਸੀਂ ਉਸ ਨੂੰ ਜਾਣਦੇ ਵੀ ਹੋ? ਪਹਿਲਾ ਸਵਾਲ ਅੱਜ ਉਹਦੇ ਉੱਤੇ ਹੋਇਆ, ਕਹਿੰਦੇ ਉਹਨੂੰ ਜਾਣਦੇ ਹੋ, ਪਛਾਣਦੇ ਹੋ? ਸੱਚ ਨਿਕਲ ਗਿਆ ਉਹਦੇ ਮੂੰਹ ਚੋਂ, ਕਹਿੰਦਾ ਨਾ ਨਾਨਕ ਜੀ ਮੈਂ ਤਾਂ ਪਿਤਾ ਪੁਰਖ ਹੀ ਰਸਮ ਕਰਦਾ, ਮੈਨੂੰ ਕੋਈ ਪਤਾ ਨਹੀਂ ਉਹ ਕੌਣ ਨੇ ਕਿੱਥੇ ਰਹਿੰਦੇ, ਲੇਕਿਨ ਮੰਤਰ ਹੈ ਰੁਟੀਨ ਦੇ ਨਾਲ ਸਾਡੇ ਮੂੰਹ ਤੇ ਚੜਿਆ ਹੋਇਆ, ਅਸੀਂ ਲਿਖਦੇ ਹਾਂ, ਆਪਾਂ ਵੀ ਲਿਖਦੇ ਹਾਂ ਕਿ ਓਂਕਾਰ ਸਤਿਗੁਰ ਪਾਤ ਚਿੱਠੀ ਲਿਖਣ ਪਵੇ, ਕਹਿੰਦੇ ਐਵੇਂ ਜਿਵੇਂ ਅਸੀਂ ਲਿਖਦੇ। ਕਹਿੰਦੇ ਚੰਗਾ ਅੱਜ ਤੁਸੀਂ ਪਹਾੜੇ ਪੜ੍ਹ ਲਓ ਫਿਰ। ਕਹਿੰਦੇ ਉਹ ਜਿਹੜਾ ਮੈਨੂੰ ਪੜ੍ਹਾਉਣ ਲੱਗੇ ਹੋ ਪੜ੍ਹਾਈ ਤੁਸੀਂ, ਇਹ ਕੀ ਕੰਮ ਆਏਗੀ? ਕਹਿੰਦੇ ਇਹਦੇ 'ਚ ਹਿਸਾਬ ਕਿਤਾਬ ਆ ਜਾਏਗਾ, ਜਮ੍ਹਾਂ ਖਰਚ ਕਰਨ ਦਾ ਤੁਹਾਨੂੰ ਪਤਾ ਲੱਗ ਜਾਏਗਾ, ਅਤੇ ਰੋਕੜ ਵਹੀ ਤੁਸੀਂ ਲਿਖਣ ਲੱਗ ਜਾਓਗੇ, ਇਹ ਲੇਖੇ ਪੱਤੇ ਤੁਹਾਨੂੰ ਕਰਨੇ ਆ ਜਾਣਗੇ। ਗੁਰੂ ਨਾਨਕ ਕਹਿਣ ਲੱਗਿਆ ਪਾਤਾ ਜੀ ਇਹ ਲੇਖੇ ਬੇ ਪੱਤੇ ਕਰੇ ਹੋਏ ਮੈਨੂੰ ਜਮਦੂਤਾਂ ਤੋਂ ਛਡਾ ਦੇਣਗੇ, ਧਰਮਰਾਜ ਤੋਂ ਛਡਾ ਦੇਣਗੇ, ਉੱਥੇ ਤਾਂ ਨਹੀਂ ਮੈਨੂੰ ਜਾਣਾ ਪਏਗਾ। ਹੈਰਾਨ ਹੋ ਗਿਆ, ਕਹਿੰਦੇ ਜੇ ਉਹ ਵਿੱਦਿਆ ਜਾਣਦੇ ਹੋ ਤਾਂ ਮੈਨੂੰ ਪੜ੍ਹਾਓ, ਇਹ ਵਿੱਦਿਆ ਮੈਂ ਕੀ ਪੜ੍ਹਨੀ ਹੈ? ਉਸ ਵੇਲੇ ਕਹਿਣ ਲੱਗੇ ਵੀ ਐਸਾ ਲੇਖਾ ਜਾਣਦੇ ਹੋ? ਕਹਿੰਦੇ ਨਾ ਨਾਨਕ ਜੀ ਮੈਂ ਤਾਂ ਲੇਖੇ ਪੱਤੇ ਰੋਕੜ ਵਹੀ ਵਾਲੇ ਜਾਣਦਾ, ਮੈਨੂੰ ਨਹੀਂ ਉਹਨਾਂ ਲੇਖਿਆਂ ਦਾ ਪਤਾ, ਜੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਦੱਸ ਦਿਓ। ਵਿਅੰਗ ਭਾਵ ਨਾਲ ਉਹਨੇ ਸਵਾਲ ਕਰਿਆ ਬਈ ਦੇਖੋ ਇਹ ਕੀ ਕਹਿੰਦਾ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਫਰਮਾਨ ਦਿੰਦੇ,
ਲਿਖਣਾ ਤੂੰ ਜਾਣ ਲੈ ਲੇਖਾ
ਪਾਧੇ ਨੂੰ ਬਣਾ ਰਹੇ ਨੇ 7 ਸਾਲ ਦੀ ਆਪਦੀ ਉਮਰ। ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿੱਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾ। ਕਹਿਣ ਲੱਗੇ ਆ ਜਿਹੜੀ ਹੰਗਤਾ ਤੇ ਮਮਤਾ ਅੰਦਰ ਪਈ ਹੈ ਨਾ ਮੈਂ ਤੇ ਮੇਰਾ, ਦੋ ਚੀਜ਼ਾਂ, ਇਹ ਮੋਹ ਦੇ ਡਿਪਾਰਟਮੈਂਟ ਨੇ ਦੋ ਇਹ ਚੀਜ਼ਾਂ, ਇੱਕ ਮੈਂ ਇੱਕ ਮੇਰਾ। ਇਹਨਾਂ ਨੂੰ ਤਾਂ ਜਾਲ ਕੇ ਸਿਆਹੀ ਬਣਾ ਲੈ ਕਲਮ, ਤੇ ਇਹਨੂੰ ਜਿਹੜਾ ਕਾਗਜ਼ ਹੈ ਇਹ ਸਾਰਮਤ ਦਾ ਕਾਗਜ਼ ਲੈ। ਸਾਰਮਤ ਕੀ ਹੁੰਦੀ ਹੈ? ਬਈ ਇੱਥੇ ਸੰਸਾਰ ਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ? ਸੱਚ ਤਾਂ ਇੱਥੇ ਹੈ ਸਾਧ ਸਿੰਘ ਜੀ ਵਾਹਿਗੁਰੂ, ਝੂਠ ਹੈ ਜਿੰਨਾ ਕੁ ਤੁਸੀਂ ਅੱਖਾਂ ਨਾਲ ਦੇਖਦੇ ਹੋ, ਕੰਨਾਂ ਨਾਲ ਸੁਣਦੇ ਹੋ। ਇਹ ਰਹਿਣ ਵਾਲੀ ਚੀਜ਼ ਨਹੀਂ, ਛਿੰਨ ਛਿੰਨ ਦੇ ਅੰਦਰ ਬਦਲਦੀ ਹੈ, ਹਰ ਛਿੰਨ ਦੇ ਵਿੱਚ ਬਦਲਦੀ ਹੈ। ਇੱਕ ਬੰਦੇ ਨੂੰ 5-7 ਸਾਲ ਬਾਅਦ ਦੇਖ ਲਓ ਕਿੰਨਾ ਬਦਲਿਆ ਹੋਇਆ ਲੱਗੂ, ਜਾਂ ਕਹਾਂਗੇ ਬੜਾ ਤਕੜਾ ਹੋ ਗਿਆ, ਜਾਂ ਕਹਾਂਗੇ ਬੜਾ ਮਾੜਾ ਹੋ ਗਿਆ। ਕੋਠੀ ਪਾ ਲਓ 50 ਸਾਲ ਦੇ ਬਾਅਦ ਉਹਦੀ ਸ਼ਕਲੇ ਬਦਲ ਜਾਓ, ਘਸ ਜਾਏਗੀ, ਉਹੀ ਹੋ ਜਾਏਗੀ ਪੁਰਾਣੀ ਦੀ। ਹਰ ਚੀਜ਼ ਬਦਲਦੀ ਹੈ, ਸੂਰਜ ਚੰਦ ਤਾਰੇ, ਜਿਹੜੀ ਚੀਜ਼ ਬਣੀ ਹੈ ਉਹ ਬਦਲਣ ਵਾਸਤੇ ਹੀ ਬਣੀ ਹੈ। ਪਹਿਲਾਂ ਚੀਜ਼ ਵੱਧਦੀ ਹੈ, ਫਿਰ ਠਹਿਰਦੀ ਹੈ, ਫਿਰ ਘੱਟ ਜਾਂਦੀ ਹੈ। ਠਹਿਰਦੀ ਨਹੀਂ ਹੈ, ਉਹਦਾ ਪਤਾ ਨਹੀਂ ਲੱਗਦਾ ਘੱਟਦੀ ਦਾ। ਇੱਕ ਡਿਗਰੀ ਐਸੀ ਹੁੰਦੀ ਹੈ ਜਿੱਥੇ ਆਮ ਆਦਮੀ ਨੂੰ ਨਹੀਂ ਪਤਾ, ਸਾਇੰਸ ਨੂੰ ਪਤਾ ਵੀ ਇਹ ਚੀਜ਼ ਹੁਣ ਘਾਟੇ ਵੱਲ ਨੂੰ ਜਾ ਰਹੀ ਹੈ। ਸਾਇੰਸ ਨੇ ਇਹ ਗੱਲਾਂ ਜਾਣ ਲਈਆਂ ਵੀ ਸੂਰਜ ਜਿਹੜਾ ਹੈ ਹੁਣ ਘਾਟੇ ਵੱਲ ਨੂੰ ਜਾ ਰਿਹਾ, ਇਹ ਇੱਕ ਦਿਨ ਖਤਮ ਹੋ ਜਾਏਗਾ। 8 ਅਰਬ 64 ਕਰੋੜ ਸਾਲ ਤੋਂ ਬਾਅਦ ਇਹ ਬਿਲਕੁਲ ਇਹਦਾ ਨਾਸ਼ ਹੋ ਜਾਏਗਾ, ਧਰਤੀ ਦਾ ਨਾਸ਼ ਹੋ ਜਾਏਗਾ, ਕੁਛ ਨਹੀਂ ਰਹਿੰਦਾ ਫਿਰ। ਇਹ ਤਾਂ ਹੈਗਾ ਝੂਠ, ਤੇ ਜਿਹੜਾ ਬਦਲੀ ਨਹੀਂ ਹੁੰਦਾ, ਆਰ ਜਗਾਤ ਤੋਂ ਇੱਕ ਰਸ ਹੈ, ਉਹ ਹੈ ਵਾਹਿਗੁਰੂ। ਕਹਿੰਦੇ ਇਹ ਮਤ ਧਾਰਨ ਕਰ ਲੈ, ਇਹਨੂੰ ਵਿਵੇਕ ਕਹਿੰਦੇ ਨੇ, ਵਿਵੇਕ ਦੀ ਮਤ ਧਾਰਨ ਕਰ ਲੈ। ਜਿਵੇਂ ਹੰਸ ਦੁੱਧ ਦੇ ਵਿੱਚ ਦੁੱਧ ਰੱਖ ਦੋ ਮੂਹਰੇ, ਚੁੰਝ ਮਾਰਦਾ ਪਿੱਛੇ ਹਟ ਜਾਂਦਾ, ਚੁੰਝ ਜਾਂਦੀ ਹੈ ਖਟਿਆਈ, ਉਹਨੇ ਦੁੱਧ ਪੀਣਾ, ਪਾਣੀ ਨਹੀਂ ਪੀਣਾ, ਪਾਣੀ ਮਿਕਸ ਹੋਇਆ ਉਹਦੇ ਨਾਲ, ਤੇ ਪਾਣੀ ਪਾਸੇ ਰਹਿ ਜਾਂਦਾ, ਫੁੱਟੀਆਂ ਖਾ ਲੈਂਦਾ। ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਵੀ ਵਿਚਾਰ ਦੀ ਚੁੰਝ ਦੇ ਨਾਲ ਮਾਇਆ ਨੂੰ, ਪ੍ਰਕਿਰਤੀ ਨੂੰ ਤੇ ਜੋਤ ਨੂੰ ਵੱਖਰਾ ਕਰ ਲੈਂਦੇ ਨੇ, ਪ੍ਰਕਿਰਤੀ ਨੂੰ ਛੱਡ ਦਿੰਦੇ ਨੇ ਤੇ ਜਿਹੜਾ ਪਰਮੇਸ਼ਰ ਦੀ ਜੋਤ ਹੈ ਉਹਨੂੰ ਗ੍ਰਹਿਣ ਕਰ ਲੈਂਦੇ ਨੇ। ਇਹਨੂੰ ਸਾਰ ਮਤ ਕਹਿੰਦੇ ਨੇ। ਮਤ ਕਾਗਜ਼ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ। ਹੁਣ ਕਲਮ ਤੂੰ ਪਿਆਰ ਦੀ ਬਣਾ, ਭਗਤੀ ਦੀ ਬਣਾ, ਡਿਵੋਸ਼ਨ ਦੀ ਬਣਾ, ਫਿਲਾਸਫੀ ਦੀ ਨਾ ਬਣਾਈ, ਅਕਲ ਦੀ ਨਾ ਬਣਾਈ, ਕਿਉਂਕਿ ਅਕਲ ਤੇ ਪਿਆਰ ਦਾ ਕਦੇ ਅੱਜ ਤੱਕ ਮੇਲ ਨਹੀਂ ਹੋਇਆ। ਅਕਲ ਪਿਆਰ ਨੂੰ ਹਮੇਸ਼ਾ ਪਾਗਲਪੁਣ ਕਹਿੰਦੀ ਹੈ। ਅਕਲ ਦੀ ਨਾ ਬਣਾਈ, ਅਕਲ ਦੀ ਰੂਹਾਨੀਅਤ ਵਿੱਚ ਬਿਲਕੁਲ ਲੋੜ ਨਹੀਂ ਹੈ, 1% ਵੀ ਲੋੜ ਨਹੀਂ ਅਕਲ ਦੀ, ਇੱਥੇ ਪਿਆਰ ਦੀ, ਜਜ਼ਬੇ ਦੀ ਲੋੜ ਹੈ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ, ਬੈਠ ਪਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਅਸੀਂ ਤਾਂ ਪਿਆਰ ਦੇ ਮੰਡਲ 'ਚ ਖੇਡਦੇ ਹਾਂ। ਸੋ ਕਹਿੰਦੇ ਇਹਦੀ ਕਲਮ ਬਣਾ ਪਿਆਰ ਦੀ, ਤੇ ਚਿੱਤ ਨੂੰ ਲਿਖਾਰੀ ਬਣਾ, ਫੇਰ ਆਪੇ ਨਾ ਲਿਖੀ ਉਤ ਪਟਾਂਗ, ਗੁਰ ਪੁੱਛ ਲਿਖ ਵਿਚਾਰ, ਗੁਰੂ ਧਾਰਨ ਕਰ ਸਮਰੱਥ ਗੁਰੂ, ਫੇਰ ਉਹ ਤੋਂ ਲਿਖ, ਉਹ ਤੋਂ ਵਿਚਾਰ ਲੈ ਕੇ ਲਿਖੇ ਦੇ ਉੱਤੇ ਕੀ ਲਿਖਣਾ, ਲਿਖ ਨਾਮ, ਚਿੱਤ ਦੇ ਉੱਤੇ ਲਿਖਣਾ, ਚਿੱਤ ਲਿਖਾਰੀ ਨੇ ਲਿਖਣਾ ਨਾਮ, ਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾ ਲਿਖ, ਨਾਮ ਲਿਖ ਤੇ ਉਸਤਤ ਲਿਖ ਵਾਹਿਗੁਰੂ ਜੀ। ਸਤਨਾਮ ਸਤਨਾਮ ਲਿਖ ਲੈ, ਹਿਰਦੇ ਲਿਖ ਲੈ, ਹਿਰਦੇ ਲਿਖ ਲੈ, ਵਾਹਿਗੁਰੂ ਵਾਹਿਗੁਰੂ ਲਿਖ ਲੈ, ਲਿਖਾਂਤ ਨਾ ਪਾਰਾ ਵਾ। ਲਿਖਣਾ ਕਿੱਥੇ ਹੈ? ਉਈ ਨਾ ਇੱਧਰ ਉੱਧਰ ਲਿਖੀ ਜਾਈ, ਇਹਨੂੰ ਦਿਲ ਚ ਲਿਖਦਾ, ਹਿਰਦੇ ਚ ਇਕਾਗਰ ਚਿੱਤ ਹੋ ਕੇ ਲਿਖ ਲੈ, ਬਾਬਾ ਇਹ ਲੇਖਾ ਲਿਖ ਜਾ, ਜੇ ਲਿਖਣਾ ਹੈ ਤਾਂ ਇਹ ਲੇਖਾ ਲਿਖ ਲੈ। ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾ, ਉੱਥੇ ਤੇਰੇ ਬਰਾਬਰ ਖੜ ਜਾਏਗਾ।
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ
ਲਿਖਣਾ ਸਿੱਖ ਲੈ ਜਿੱਥੇ ਕੋਈ ਕਿਸੇ ਦਾ ਵੀ ਹੱਥ ਨਾ ਪਹੁੰਚ ਸਕਦਾ ਹੋਵੇ ਉਹ ਲੇਖਾ ਉੱਥੇ ਜਾ ਕੇ ਨਿਸ਼ਾਨ ਬਣ ਜਾਵੇ ਜਿੱਥੇ ਲੇਖਾ ਮੰਗੀਏ ਜਿੱਥੇ ਕੋਈ ਨਿਸ਼ਾਨ ਉੱਥੇ ਕੋਲ ਖੜਾ ਹੋਵੇ ਗਵਾਹੀ ਦਿੰਦਾ ਹੋਵੇ ਸੋ ਉਸ ਵੇਲੇ ਸ਼ਬਦ ਉਚਾਰਨ ਆਪਣੇ ਕਰਿਆ ਭਾਈ ਜੋਤ ਕਹਿਣ ਲੱਗੇ ਭਾਈ ਲਹਿਣਾ ਜੀ ਉਸ ਪਾਤੇ ਦੀ ਸਮਝ ਚ ਆ ਗਿਆ ਕਹਿੰਦਾ ਨਾਨਕ ਤੂੰ ਸਧਾਰਨ ਬਾਲਕ ਨਹੀਂ ਹੈ ਤੂੰ ਕੋਈ ਪਰਮੇਸ਼ਰ ਦਾ ਪਿਆਰਾ ਜਿਸ ਤਰ੍ਹਾਂ ਅਸੀਂ ਅਰਦਾਸ ਤੋਂ ਸੁਣਦੇ ਸੀ ਪੰਡਿਤ ਤੋਂ ਸੱਚਮੁੱਚ ਤੇਰੇ ਅੰਦਰ ਨਿਰੰਕਾਰ ਦੀ ਜੋਤ ਮੈਨੂੰ ਵੀ ਉਹ ਲੇਖਾ ਲਿਖਣ ਦੀ ਜਾਂਚ ਦੱਸਦੇ 7 ਸਾਲ ਦੀ ਉਮਰ ਦੇ ਅੰਦਰ ਪਾਦੇ ਨੂੰ ਪੜਾਇਆ ਫੇਰ ਆਪ ਪਏ ਰਹਿੰਦੇ ਨੇ ਖਾਂਦੇ ਨਹੀਂ ਪੀਂਦੇ ਨਹੀਂ ਕੁਛ ਨਹੀਂ ਕਰਦੇ ਬੜਾ ਫਿਕਰ ਹੋ ਗਿਆ ਘਰ ਦੇ ਅੰਦਰ ਕੋਈ ਕਹਿੰਦਾ ਕੋਈ ਛਾਇਆ ਹੋ ਗਈ ਕੋਈ ਭੂਤ ਦਾ ਛਾਇਆ ਪੈ ਗਿਆ ਕਿਸੇ ਪ੍ਰੇਤ ਦਾ ਪੈ ਗਿਆ ਇਲਾਜ ਸ਼ੁਰੂ ਹੋ ਗਏ ਅਖੀਰ ਵੈਦ ਦੇ ਪਾਸ ਲੈ ਕੇ ਜਾਂਦੇ ਨੇ ਵੈਦ ਨਬਜ਼ ਦੇਖਦਾ ਘਰ ਆ ਕੇ ਗੁਰੂ ਨਾਨਕ ਪੁੱਛਦੇ ਨੇ ਵੀ ਇਹ ਤੂੰ ਕੀ ਦੇਖਦਾ ਕਹਿੰਦਾ ਨਾਨਕ ਜੀ ਮੈਂ ਤੁਹਾਡਾ ਸਵਸਥ ਦੇਖਦਾ 3 ਤੱਤ ਹੋਇਆ ਕਰਦੇ ਨੇ ਵਾਏ ਹੁੰਦੀ ਹੈ ਪਿੱਤ ਹੁੰਦੀ ਹੈ ਤੇ ਮੈਂ ਦੇਖਦਾ ਵੀ ਕਿਹੜਾ ਤੱਤ ਘੱਟ ਹੈ ਕਿਹੜਾ ਵੱਧ ਹੈ ਕਹਿੰਦੇ ਵੈਦ ਜੀ ਤੁਸੀਂ ਤੰਦਰੁਸਤ ਹੋ ਕਹਿੰਦੇ ਹਾਂ ਮੈਂ ਤਾਂ ਤੰਦਰੁਸਤ ਹਾਂ ਮਹਾਰਾਜ ਜੀ ਮਹਾਰਾਜ ਕਹਿੰਦੇ ਤੂੰ ਤਾਂ ਤੂੰ ਇਹ ਸੰਸਾਰ ਦੇ ਅੰਦਰ ਕੋਈ ਵੀ ਰਾਜੀ ਨਹੀਂ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਸਾਰਾ ਸੰਸਾਰ ਰੋਗਾਂ ਨੇ ਘੇਰਿਆ ਹੋਇਆ 2 ਕਿਸਮ ਦੇ ਰੋਗ ਨੇ ਇੱਕ ਰੋਗ ਉਹ ਨੇ ਜਿਹੜੇ ਸਰੀਰ ਦੇ ਹਨ ਸਰੀਰ ਦੇ ਰੋਗ ਕੁਛ ਨਹੀਂ ਵਿਗਾੜਦੇ ਵੱਧ ਤੋਂ ਵੱਧ ਸਰੀਰ ਖਤਮ ਕਰ ਦੇਣਗੇ ਲੇਕਿਨ ਜੋ ਮਨ ਦੇ ਰੋਗ ਨੇ ਉਹ ਭਿਆਨਕ ਰੋਗ ਨੇ ਹਉਮੈ ਜੋ ਹਉਮੈ ਦਾ ਰੋਗ ਹੈ ਇਹ ਕੋੜ ਹੋਇਆ ਹੋਇਆ ਮਨ ਨੂੰ ਸਾਰੀ ਦੁਨੀਆ ਹੀ ਹਉਮੈ ਦੇ ਰੋਗ ਦੇ ਨਾਲ ਪੀੜਿਤ ਹੈ ਨਿੰਦਿਆ ਦਾ ਰੋਗ ਜੋ ਹੈ ਇਹ ਬਮਨ ਹੈ ਹੈਜ਼ਾ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾ ਨਰਕੇ ਕੋਲ ਪੂਰਾ ਈਰਖਾ ਦਾ ਰੋਗ ਹੈ ਜਿਸਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਕਹਿੰਦੇ ਨੈਵਰ ਨੈਵਰ ਉਹਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਇਹ ਮਨ ਦਾ ਹਾਈ ਫੇਵਰ ਹੈ ਤ੍ਰਿਸ਼ਨਾ ਜਿਹੜੀ ਹੈ ਇਹ ਟੀਵੀ ਹੈ ਮਨ ਨੂੰ ਹੋਈ ਹੋਈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾ ਕਰੋਰੇ ਮਨ ਨਾ ਹੋ ਰਿਹਾ ਪਰੇ ਪਰੇ ਹੀ ਭੁੱਲੂ ਜੀ ਕਰੋੜ ਹੋ ਗਿਆ ਕਹਿੰਦੇ 1 ਲੱਖ ਕਰੋੜ ਚਾਹੀਦਾ ਉਹ ਵੀ ਹੋ ਗਿਆ ਕਹਿੰਦੇ ਹੋਰ ਚਾਹੀਦਾ ਦੁਨੀਆ ਸਾਰੀ ਮੇਰੀ ਚਾਹੀਦੀ ਹੈ ਇਹ ਟੀਵੀ ਦਾ ਰੋਗ ਹੈ ਮਨ ਨੂੰ ਵਾਸ਼ਨਾ ਪੈਦਾ ਕਰਦਾ ਵਾਸ਼ਨਾ ਵੱਧਾ ਆਵੇ ਜਾਏ ਫਿਰ ਇਹ ਜੰਮਣ ਤੇ ਮਰਨ ਦੇ ਚੱਕਰ ਚ ਪੈਂਦਾ ਚੁਗਲੀ ਰੋਗ ਹੈ ਇਸ ਤਰ੍ਹਾਂ ਮਹਾਰਾਜ ਨੇ ਬੜੇ ਸਮਝਾਏ ਆਸਾ ਹੈ, ਅੰਦੇਸ਼ਾ ਹੈ। ਸੋ ਵੈਦ ਨੇ ਭਾਈ ਜੋਤ ਕਹਿਣ ਲੱਗੇ, ਭਾਈ ਲੈਣਾ ਜੀ, ਵੈਦ ਜੀ ਨੇ ਵੀ ਦੋ ਹੱਥ ਮਾਲੇ, ਕਹਿਣ ਲੱਗੇ ਨਾਨਕ ਜੀ, ਅੱਜ ਮੈਂ ਪਹਿਲੇ ਦਿਨ ਸੁਣਿਆ ਕਿ ਸੱਚ ਦੇ ਡਾਕਟਰ ਹੋ ਤੁਸੀਂ, ਸੱਚਮੁੱਚ ਵੈਦ ਆਏ ਹੋ ਰੋਗੀਆਂ ਦਾ ਰੋਗ ਦੂਰ ਕਰਨ ਵਾਸਤੇ, ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸਾਰਾ ਸੰਸਾਰ ਰੋਗਾਂ ਨਾਲ ਘੇਰਿਆ ਹੋਇਆ, ਮਾਨਸਿਕ ਰੋਗਾਂ ਦੇ। ਜਦ ਮਨ ਰੋਗੀ ਹੁੰਦਾ ਹੈ ਤਾਂ ਫਿਰ ਸਰੀਰ ਰੋਗੀ ਹੋਣਾ ਕੁਦਰਤੀ ਬਾਤ ਹੈ। ਮਨ ਦੇ ਅੰਦਰ ਕ੍ਰੋਧ ਹੋਵੇ, ਲੱਖਾਂ ਸੈੱਲ ਜਾਲ ਦਿੰਦਾ ਹੈ ਇੱਕ ਸਾਹ। 2,15,000,000,000 ਸੈੱਲ ਸਾਡੀ ਬੋਡੀ ਦੇ ਅੰਦਰ ਹੈ। ਕ੍ਰੋਧ ਦਾ ਇੱਕ ਸਾਹ ਲੱਖਾਂ ਸੈੱਲ ਜਾਲਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਜਨ ਸੁਹਾਗਾ ਟਲ। ਕ੍ਰੋਧੀ ਬੰਦੇ ਧਿਆਨ ਨਾਲ ਸੁਣ, ਉਹਨਾਂ ਦਾ ਸਰੀਰ ਘਟਦਾ ਜਾਂਦਾ ਹੈ ਤੇ ਫਿਰ ਖਤਮ ਹੋ ਜਾਂਦਾ, ਰੋਗੀ ਹੋ ਜਾਂਦੇ ਨੇ। ਪਹਿਲਾਂ ਸਹਿੰਦਾ ਜਾਂਦਾ ਹੈ, ਫਿਰ ਮੇਦਾ ਖਰਾਬ ਹੋ ਜਾਂਦਾ, ਫਿਰ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਗਰ ਖਰਾਬ ਹੋ ਜਾਂਦਾ, ਫਿਰ ਬਿਮਾਰੀਆਂ ਚ ਪੈ ਗਿਆ। ਕਿਉਂਕਿ ਉਮਰ ਦੇ ਅੰਦਰ ਦੋ ਚੀਜ਼ਾਂ, ਕਾਮ ਤੇ ਕ੍ਰੋਧ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਾਲੇ, ਜਾਂ ਤਾਂ ਕਾਮ ਨਹੀਂ ਰਹਿਣ ਦਿੰਦਾ, ਬਿਲਕੁਲ ਖਤਮ ਕਰ ਦਿੰਦਾ ਸਰੀਰ ਨੂੰ। ਨੌਜਵਾਨ ਛੋਟੀ ਉਮਰ ਚ ਬਿਮਾਰ ਹੋਏ ਤੁਰੇ ਫਿਰਦੇ ਨੇ, ਕਿਸੇ ਦਾ ਸਿਰ ਦੁਖਦਾ, ਕਿਸੇ ਦੇ ਲੱਕ ਦੁਖਦਾ, ਕੋਈ ਕਹਿੰਦਾ ਜੀ ਉੱਠ ਨਹੀਂ ਹੁੰਦਾ, ਮੇਰੀ ਲੱਤਾਂ ਨਹੀਂ ਚੱਲਦੀਆਂ। ਰੋਗੀ ਹੋ ਭਾਈ, ਆਪ ਰੋਗੀ ਹੁੰਦੇ ਹੋ, ਨਾ ਆਪਣਾ ਬ੍ਰਹਮਚਰਿਆ ਧਾਰਨ ਕਰੋ। ਮਹਾਰਾਜ ਕਹਿੰਦੇ ਤਾਂ ਰੋਗ ਪੈਦਾ ਕਰਦੇ, ਈਰਖਾ ਕਰਨ ਲੱਗ ਜਾਓ, ਅੰਦਰ ਪਹਿਲਾਂ ਆਪ ਜਲਦਾ, ਮੱਥੇ ਦੇ ਵਿੱਚ ਝੁਰੜੀਆਂ ਪੈ ਜਾਂਦੀਆਂ, ਰੰਗ ਫਿੱਕਾ ਨਿਕਲ ਜਾਂਦਾ, ਦੇਖ ਕੇ ਡਰ ਆਉਂਦਾ ਈਰਖਾ ਲੂ ਪੁਰਸ਼ ਨੂੰ। ਕ੍ਰੋਧ ਹੈ, ਕ੍ਰੋਧ ਨੇਤਰਾਂ ਦੇ ਅੰਦਰ ਅਸਰ ਕਰਦਾ, ਜਿਗਰ ਦੇ ਅੰਦਰ ਅਸਰ ਕਰਦਾ, ਮੇਦੇ ਦੇ ਅੰਦਰ ਕਰਦਾ। ਕ੍ਰੋਧ ਆਇਆ ਹੋਵੇ ਉਹਨੂੰ ਰੋਟੀ ਦੇ ਕੇ ਦੇਖ ਲਓ, ਜੇ ਕਦੇ ਖਾ ਜਾਏ ਦੋ ਬੁਰਗੀਆਂ ਵੀ ਨਹੀਂ ਖਾ ਰਿਹਾ। ਚਿੰਤਾ ਹੈ, ਚਿੰਤਾ ਹੋਵੇ ਨਹੀਂ ਰੋਟੀ ਖਾ ਸਕਦਾ। ਸੋ ਇਹਦਾ ਅਸਰ ਪੈਂਦਾ ਖਿਆਲ ਦਾ ਸਰੀਰ ਦੇ ਉੱਤੇ। ਜੇ ਖਿਆਲ ਨਰੋਏ ਨੇ ਤਾਂ ਸਰੀਰ ਵੀ ਨਰੋਏ, ਬਗੈਰ ਦਵਾਈ ਤੇ ਆਦਮੀ ਰਾਜੀ ਹੋ ਜਾਂਦਾ ਜੇ ਖਿਆਲ ਸ਼ੁੱਧ ਹੋਣ, ਮਜ਼ਬੂਤ ਖਿਆਲ ਹੋਣ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਵੈਦ ਜੀ ਨੂੰ ਸਾਰੀ ਗੱਲ ਸਮਝਾਈ, ਕਹਿਣ ਲੱਗੇ ਹੇ ਨਾਨਕ ਜੀ, ਸਾਡੀ ਵੈਦਿਕ ਦੇ ਅੰਦਰ ਇੱਕ ਅੰਮ੍ਰਿਤ ਧਾਰਾ ਦਵਾਈ ਹੈ। ਇਹ ਸਿਆਣੇ ਦੱਸਦੇ ਨੇ ਕਿ 32 ਬਿਮਾਰੀਆਂ ਦਾ ਇੱਕੋ ਇਲਾਜ ਕਰ ਦਿੰਦਾ। ਮਹਾਰਾਜ ਕਹਿੰਦੇ ਰੂਹਾਨੀਆਂ ਦੇ ਅੰਦਰ ਇੱਕੋ ਹੀ ਦਵਾਈ ਲੱਖਾਂ ਕਰੋੜਾਂ ਬਿਮਾਰੀਆਂ ਦਾ ਇਲਾਜ ਕਰ ਦਿੰਦੀ ਹੈ। ਕਹਿੰਦਾ ਪਾਤਸ਼ਾਹ, ਫਿਰ ਮੈਨੂੰ ਕਿਰਪਾ ਕਰਕੇ ਉਸ ਦਵਾਈ ਦਾ ਨਾਂ ਤਾਂ ਦੱਸੋ ਤੇ ਉਹ ਦਵਾਈ ਮੈਨੂੰ ਦੇ ਦਿਓ ਤੇ ਇਸ ਤਰ੍ਹਾਂ ਨਾਲ ਫਰਮਾਨ ਕਰੋ।
ਤੇਰੇ ਸਾਰਿਆਂ ਦੁੱਖਾਂ ਦੀ ਹੈ
ਕਹਿਣ ਲੱਗੇ ਦਵਾਈ ਮਿਲਦੀ ਕਿੱਥੋਂ ਹੈ। ਮਹਾਰਾਜ ਕਹਿੰਦੇ ਤਾਂ ਦਵਾਈ ਹਰੇਕ ਦੇ ਸਰੀਰ ਦੇ ਅੰਦਰ ਪਰਮੇਸ਼ਰ ਨੇ ਨਾਲੇ ਰੱਖੀ ਹੈ ਰੋਗ ਦਾ ਇਲਾਜ ਕਰਨ ਵਾਸਤੇ। ਨਾਮ ਔਖਦ ਸਭ ਘੱਟ ਹੈ ਪਾਈ, ਗੁਰ ਪੂਰੇ ਬਿਨ ਵਿਧਨਾ ਬਣਾਈ, ਪਰ ਸਮਰੱਥ ਗੁਰੂ ਤੇ ਬਗੈਰ ਉਹ ਦਵਾਈ ਹੱਥ ਨਹੀਂ ਆਉਂਦੀ, ਹੈਗੀ ਸਾਰਿਆਂ ਦੇ ਅੰਦਰ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਕਹਿੰਦੇ ਅੰਮ੍ਰਿਤ ਰੱਖਿਆ ਹੋਇਆ ਅੰਮ੍ਰਿਤ ਨਾਮ, ਉਸ ਨਾਮ ਨੂੰ ਇਹ ਅੰਮ੍ਰਿਤ ਕਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ,
ਸੁਣ ਮੇਰੇ ਮਨਾ ਅੰਮ੍ਰਿਤ ਮਰ ਮਰ ਨਾਮ,
ਗੁਰਮਤ ਪਾਏ ਰਾਮ, ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਇਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ। ਇਹ ਕਰਦਾ ਕੀ ਹੈ? ਕਹਿੰਦੇ ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਇਹ ਅੰਮ੍ਰਿਤ ਜੇ ਪ੍ਰਾਪਤ ਹੋ ਜਾਵੇ ਤਾਂ ਹਉਮੈ ਦੀ ਤੇ ਮਾਇਆ ਦੀ ਵਿਉਹ ਲੈ ਕੇ ਇਹ ਜਿਹੜੀਆਂ ਅੱਖਾਂ ਦੇ ਉੱਤੇ ਮੋਦੀਆਂ ਬਿੰਦ ਆਇਆ ਹੋਇਆ, ਇਹਨਾਂ ਦੇ ਅੰਦਰ ਨਿਗਾਹ ਆ ਜਾਏਗੀ, ਸੱਚੀ ਨਜ਼ਰ। ਸੱਚੀ ਨਜ਼ਰ ਜਦੋਂ ਪੈਦਾ ਹੋ ਗਈ, ਗੁਰੇ ਦਿਖਾਇਓ ਲਵੇਨਾ, ਈਤਾ ਉਤਾ ਘਟ 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 ਘਟ, ਤੂੰ ਹੀ ਤੂੰ ਹੀ ਮਾਇਆ, ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੋਂ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਉਂਕਿ ਉਹ ਨੈਣ ਖੁੱਲ ਗਏ, ਨੇਤਰ ਖੁੱਲ ਗਏ, ਇਹ ਬੰਦ ਪਏ ਸੀ, ਅੰਨਾ ਹੋਇਆ ਹੋਇਆ ਸੀ, ਤੇ ਜਦੋਂ ਗੁਰੂ ਨੇ ਅੰਮ੍ਰਿਤ ਦਾ ਸੁਰਮਾ ਪਾਤਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪਰ। ਸੋ ਇਹ ਨਾਮ ਅੰਮ੍ਰਿਤ ਕਹਿੰਦੇ ਸਾਰਿਆਂ ਦੇ ਘਟਾਂ ਵਿੱਚ ਹੈ, ਪਰ ਪੂਰੇ ਗੁਰੂ ਦੇ ਬਗੈਰ ਵਿਧ ਨਹੀਂ ਬਣਿਆ ਕਰਦੀ। ਜਦੋਂ ਪੂਰਾ ਗੁਰੂ ਵਿਧੀ ਦੇ ਨਾਲ ਇਹ ਅੰਮ੍ਰਿਤ ਦੇ ਦਿੰਦਾ ਹੈ, ਮਹਾਰਾਜ ਕਹਿੰਦੇ ਫਿਰ ਸੁਪਨੇ ਚ ਵੀ ਨਹੀਂ ਰੋਗ ਆਉਂਦਾ, ਮੈਂ ਹਟ ਜਾਂਦੀ ਹੈ, ਨਿੰਦਿਆ ਹਟ ਜਾਂਦੀ ਹੈ, ਈਰਖਾ ਹਟ ਜਾਂਦੀ ਹੈ, ਇਹਦੀ ਜਗ੍ਹਾ ਦੇ ਉੱਤੇ ਸ਼ੁਭ ਗੁਣ ਆ ਜਾਂਦੇ। ਹਰ ਵਕਤ ਆਦਮੀ ਦੇ ਅੰਦਰ ਖੇੜਾ ਬਣਿਆ ਰਹਿੰਦਾ, ਜਦੋਂ ਆਦਮੀ ਖਿੜਦਾ, ਕੌਲ ਫੁੱਲ ਖਿਲ ਗਿਆ ਉਸਦਾ, ਤੇ ਉਸ ਵੇਲੇ ਇਹਦੀ ਬਿਮਾਰੀ ਆਪਣੇ ਆਪ ਹੀ ਹਟ ਜਾਂਦੀ ਹੈ, ਫਰਸਟ੍ਰੇਸ਼ਨ ਨਹੀਂ ਰਹਿੰਦੀ, ਸਾਰੇ ਸੈੱਲ ਮਜ਼ਬੂਤ ਹੋ ਜਾਂਦੇ। ਸੋ ਮਹਾਰਾਜ ਕਹਿਣ ਲੱਗੇ, ਵੈਦ ਜੀ, ਸਾਰੀਆਂ ਬਿਮਾਰੀਆਂ ਦਾ ਜੇ ਕੋਈ ਇਲਾਜ ਹੈ ਤਾਂ ਨਾਮ ਹੈ ਪਰਮੇਸ਼ਰ। ਅਸੀਂ ਸਵਾਲ ਕਰਦੇ ਹਾਂ ਵੀ ਇਹ ਨਾਮ ਮਿਲਦਾ ਕਿੱਥੋਂ ਹੈ, ਬਾਹਰੋਂ ਵੀ ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਹਾਂ, ਬਾਹਰੋਂ ਵੀ ਹੈਗਾ, ਪਰ ਨਾਮ ਅੰਮ੍ਰਿਤ ਹੈ, ਬਾਹਰੋਂ ਗੁਰਮੰਤਰ ਮਿਲਦਾ, ਜਿਸ ਵਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜੇ ਅਮਾਨ ਉੱਥੇ ਮਾਨ ਛੱਡਦੇ ਤਾਂ ਮਿਲਦਾ, ਕਿਉਂਕਿ ਉਹਦਾ ਮੁੱਲ ਦੇਣਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ, ਤਾਂ ਹਮਾਰੇ ਬਾਅਦ ਜੇ ਵਿਧ ਰਿਜ਼ਰਵੇਸ਼ਨ ਆਉਣਾ, ਮੈਂ ਬਣ ਕੇ ਆਉਣਾ, ਤਾਂ ਕੋਈ ਫਾਇਦਾ ਨਹੀਂ ਹੋਇਆ ਕਰਦਾ, ਫਿਰ ਮੈਂ ਰਹਿ ਜਾਂਦੀ ਹੈ ਪੱਲੇ, ਚੀਜ਼ ਨਹੀਂ ਆਉਂਦੀ। ਤੇ ਅਭਿਮਾਨ ਤਾਜੇ ਤਾਜੇ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਹਿਰਦੇ ਚ ਤੋਲ, ਨਹੀਂ ਪਤਾ ਪੁੱਛ ਲੈ ਕਿਸੇ ਜਾਣ ਜਾਣ ਕਰਦੇ ਵੀ ਹਿਰਦੇ ਚ ਕਿਵੇਂ ਰਾਮ ਨਾਮ ਤੋਲੀ ਦੇ। ਲਾਦ ਖੇ ਬਸੰਤ ਸੰਗ ਚਾਹ, ਫਿਰ ਸਤਸੰਗ ਦੇ ਵਿੱਚ ਆ, ਕੌਲ ਨਾ ਕਰ ਵੀ ਅੱਜ ਨਹੀਂ ਮੇਤੇ ਜਾ ਹੁੰਦਾ, ਨਾਮ ਛੁੱਟ ਜਾਏਗਾ, ਘਾਟਾ ਪੈ ਜਾਏਗਾ ਬੜਾ ਜ਼ਬਰਦਸਤ, ਜਿਹੜਾ ਫੇਰ ਪੂਰਾ ਨਹੀਂ ਹੋਣਾ। ਤੇ ਸੰਤਾਂ ਦੀ ਸੰਗਤ ਵਿੱਚ ਰਹਿ, ਸਾਧ ਸੰਗਤ ਚ ਰਹਿ, ਅਵਰ ਤਿਆਗ ਵਿਖਿਆ ਜੰਜਾਲ, ਜਿਹੜੇ ਪੋਇਜਨਸ ਜੰਜਾਲ ਤੈਨੂੰ ਪਏ ਹੋਏ ਨੇ ਉਹ ਛੱਡ ਦੇ। ਤਨ ਤਨ ਕਹੇ ਸਭ ਕੋਏ, ਫਿਰ ਜਦੋਂ ਭਰ ਲਈ ਨਾ ਗੌਣ, ਅਟੈਚੀ ਭਰ ਲਏ ਫਿਰ ਇਸ ਪਦਾਰਥ ਦੇ ਨਾਲ, ਫਿਰ ਸਾਰੇ ਤਨ ਤਨ ਕਹਿਣਗੇ, ਮੁੱਖ ਉਜਲਾ ਦਰਗੇ ਸੋ, ਦਰਗਾਹ ਚ ਮੁੱਖ ਉਜਲਾ ਹੋ ਜਾਏਗਾ। ਰੇ ਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸਾਹਿਬ ਦੇ, ਕਿਉਂਕਿ ਧਨੀ ਜਾ ਰਿਹਾ। ਮਹਾਰਾਜ ਨੇ ਧਨੀ ਪੈਸੇ ਵਾਲੇ ਨੂੰ ਨਹੀਂ ਮੰਨਿਆ, ਪ੍ਰੋਪਰਟੀ ਵਾਲੇ ਨੂੰ ਨਹੀਂ ਮੰਨਿਆ। ਮਹਾਰਾਜ ਕਹਿੰਦੇ ਪਾਖੜੇ ਹਰ ਸੰਤ ਮਾਰੇ, ਜਿਨ ਘਰ ਤਨ ਹਰ ਨਾਮਾ, ਪ੍ਰਮਾਣ ਗਣੇ ਸਹੀ ਆਏ, ਸਫਲ ਤੇ ਨਾ ਕੇ ਕੰਮ। ਬਾਕੀ ਤਾਂ ਪ੍ਰਮਾਣ ਹੀ ਨਹੀਂ ਆਏ ਤਾਂ ਖੋਟੇ ਸਿੱਕੇ ਤੁਰੇ ਫਿਰਦੇ ਨੇ। ਪ੍ਰਮਾਣ ਹੋਈ ਨੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦਾ ਧਨ ਖੱਟ ਲਿਆ, ਉਹ ਜਾਂਦੇ ਨੇ, ਉਹਨਾਂ ਨੂੰ ਕੋਈ ਅਰੇ ਅਰੇ ਨਹੀਂ ਕਰਦਾ, ਸਭ ਦਿੰਦੇ ਨੇ ਆਦਰ, ਆਓ ਮਹਾਰਾਜ ਸਾਡਾ ਭਵਨ ਪਵਿੱਤਰ ਕਰੋ। ਧਰਮ ਰਾਜਾ ਵੀ ਕਹਿੰਦਾ, ਉਹਨਾਂ ਨੂੰ ਤਾਂ ਕਹਿਣਾ ਨਾਮ ਦੇ ਧਨ ਖੱਟਣ ਵਾਲਿਆਂ ਨੂੰ, ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਦਾ ਵੀ ਆਦਰ ਕਰਦਾ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ,
ਸੋਭਾ ਸੁਰ ਦੇ। ਬੰਦਗੀ ਕਰਨ ਵਾਲੇ ਨੇ ਆਪ ਤਾਂ ਆਦਰ ਪਾਉਣਾ ਹੀ ਹੈ, ਆਪ ਤਾਂ ਜੈ ਜੈਕਾਰ ਹੋਣੀ ਹੈ, ਜੇ ਜਿਹੜੇ ਉਹਨਾਂ ਦੀ ਸੰਗਤ ਵੀ ਕਰਦੇ ਆ, ਕਹਿੰਦੇ ਉਹਨਾਂ ਦੀ ਵੀ ਸੇਵਾ ਕਰਦਾ, ਨਾਮ ਦਾ ਧਨ ਐਡਾ ਵੱਡਾ ਬਣਾ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ, ਵਾਹਿਬ ਜੀ ਆਦਮੀ ਦੇ ਅੰਦਰ ਨਾਮ ਦੀ ਔਖਦ ਪਾਈ ਹੋਈ ਹੈ, ਦਵਾਈ ਪਾਈ ਹੋਈ ਹੈ, ਪਰ ਪੂਰੇ ਗੁਰੂ ਤੋਂ ਬਿਨਾਂ ਇਹਦੀ ਵਿਧ ਨਹੀਂ ਬਣਦੀ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਸੰਜਮ ਕਰਕੇ ਦੇ ਦਿੰਦੇ ਨੇ ਅੰਮ੍ਰਿਤ ਨਾਮ, ਉਸ ਵੇਲੇ ਫਿਰ ਕਹਿੰਦੇ ਰੋਗ ਸੰਸਾਰ ਦੇ ਵਿੱਚ ਰਿਹਾ ਹੀ ਨਹੀਂ ਕਰਦਾ, ਖਤਮ ਹੋ ਜਾਂਦਾ। ਸੋ ਵੈਦ ਨੇ ਬੇਨਤੀ ਕੀਤੀ, ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਉਹ ਦਵਾਈ ਦੇ ਦਿਓ। ਗੁਰੂ ਨਾਨਕ ਜੀ ਦੇ ਨਾਲ ਵੀ ਮਿਲਿਆ, ਉਹਨੂੰ ਸਿਰੇ ਲਾਇਆ, ਵਿਚਾਲੇ ਨਹੀਂ ਛੱਡਿਆ। ਸਿਪਾਹੀ ਜੋਤ ਕਹਿਣ ਲੱਗੇ, ਲੈਣਾ ਜੀ ਕਿੰਨਾ ਕੁ ਗੁਰੂ ਨਾਨਕ ਦਾ ਸੁਣਾਈ ਜਾਈਏ ਤੁਹਾਨੂੰ, ਉਹ ਤਾਂ ਜਿੰਨੀ ਉਸਤਤ ਕਰੀ ਜਾਓ ਓਨੀ ਹੋਰ ਵੱਧ ਹੀ ਜਾਂਦੀ। ਕਹਿੰਦੇ ਆਪ ਇੱਕ ਦਿਨ ਆਰਾਮ ਨਾਲ ਪਏ ਸੀ, ਮਾਤਾ ਜੀ ਨੇ ਕਿਹਾ ਕਿ ਤੁਲਸਾ ਨਾਨਕ ਜੀ ਨੂੰ ਲਿਆ ਤੇ ਮੈਂ ਪ੍ਰਸ਼ਾਦਾ ਤਿਆਰ ਕਰਿਆ ਹੋਇਆ, ਠੰਡਾ ਨਾ ਹੋ ਜਾਵੇ, ਜਾਂ ਜਗਾ ਲਿਆ। ਉਹ ਪਏ ਨੇ, ਮਾਤਾ ਨੂੰ ਤਾਂ ਸੁੱਤੇ ਹੀ ਨਜ਼ਰ ਆਉਂਦੇ ਸੀ, ਅੱਖਾਂ ਵਾਲਿਆਂ ਨੂੰ ਨਹੀਂ ਸੀ ਸੁੱਤੇ ਨਜ਼ਰ ਆਉਂਦੇ। ਇਹ ਸ਼ਰਧਾ ਰੱਖਦੀ ਸੀ ਤੁਲਸਾ, ਸੱਚਮੁੱਚ ਇਹ ਸ਼ਰਧਾ ਰੱਖਦੀ ਸੀ, ਕਿਉਂਕਿ ਇਹਨੂੰ ਬਹੁਤ ਹੀ ਸੰਗਤ ਬੇਬੇ ਨਾਨਕੀ ਜੀ ਦੀ ਸੀ, ਜਿਹੜੀ ਹਰ ਵਕਤ ਸੁਣਾਈ ਜਾਂਦੀ ਸੀ ਵੀਰ ਜੀ ਤਾਂ ਪਰਮੇਸ਼ਰ ਦਾ ਸਰੂਪ ਨੇ, ਇਹ ਤਾਂ ਸਾਰੇ ਜਗਤ ਦਾ ਉਧਾਰ ਕਰਨ ਵਾਸਤੇ ਆਏ। ਉਸ ਵੇਲੇ ਜਦ ਗਈ ਤਾਂ ਮਹਾਰਾਜ ਜੀ ਆਰਾਮ ਕਰ ਰਹੇ ਨੇ, ਖਿਆਲ ਹੋਇਆ ਕਿ ਮਹਾਂਪੁਰਸ਼ਾਂ ਨੂੰ ਆਵਾਜ਼ ਨਹੀਂ ਮਾਰਨੀ ਚਾਹੀਦੀ, ਇਹਦਾ ਕਾਰਨ ਹੁੰਦਾ ਸਾਧ ਸੰਗਤ। ਉਹ ਇਹ ਹੁੰਦਾ ਕਿ ਜਿਹੜੇ ਪੂਰਨ ਮਹਾਤਮਾ ਨੇ ਜਦੋਂ ਸੌਣ ਸੁੱਤੇ ਲੱਗਦੇ ਨੇ ਸੰਸਾਰ ਨੂੰ, ਉਸ ਵੇਲੇ ਉਹ ਇੱਥੇ ਨਹੀਂ ਹੋਇਆ ਕਰਦੇ ਸਰੀਰ 'ਚ। ਇੱਕ ਵਾਰੀ ਇਹ ਗੱਲ ਮੈਨੂੰ ਮਹਾਰਾਜ ਜੀ ਨੇ ਦੱਸੀ ਸੀ, ਕੋਈ ਗੱਲ ਚੱਲ ਪਈ ਸੀ ਪ੍ਰਸੰਗ ਦੇ ਉੱਤੇ, ਗੱਲ ਆ ਗਈ ਆਪ ਦੇ ਨਾਲ, ਕਹਿਣ ਲੱਗੇ ਅਸੀਂ ਰਾਤ ਨੂੰ ਸੌਂਦੇ ਸੁਣਦੇ ਨਹੀਂ ਹੁੰਦੇ। ਮੈਂ ਮਹਾਰਾਜ ਜੇ ਪਏ ਤਾਂ ਉਹਨੇ ਉਹ ਕਹਿੰਦੇ ਸਰੀਰ ਪਿਆ ਹੁੰਦਾ, ਅਸੀਂ ਨਹੀਂ ਹੁੰਦੇ ਵਿੱਚ। ਮੈਂ ਹਿੰਮਤ ਕਰੀ, ਮੈਂ ਕਿਹਾ ਵੀ ਭੇਤ ਵੀ ਪੁੱਛ ਲਈਏ। ਮੈਂ ਮਹਾਰਾਜ ਫਿਰ ਕਿਤੇ ਚਲੇ ਜਾਂਦੇ ਹੋ? ਕਹਿੰਦੇ ਹਾਂ, ਫਿਰ ਅਸੀਂ ਉਹਨਾਂ ਨੂੰ ਮਿਲਦੇ ਹਾਂ, ਕਿਸੇ ਨੂੰ ਸੁਪਨੇ ਦੇ ਅੰਦਰ ਕਿਸੇ ਦਾ ਕੰਮ ਕਰਦੇ ਹਾਂ। ਕੋਈ ਪਹਾੜਾਂ ਤੇ ਬੈਠਾ ਹੈ ਮਿਲਟਰੀ ਦਾ ਬੰਦਾ, ਉਹ ਆਰਾਧਨਾ ਕਰ ਰਿਹਾ। ਕੋਈ ਦੂਰ ਵਿਦੇਸ਼ਾਂ ਪ੍ਰਦੇਸ਼ਾਂ ਚ ਬੈਠਾ ਹੈ। ਕਹਿੰਦੇ ਫਿਰ ਪਾਸਪੋਰਟਾਂ ਦੀ ਲੋੜ ਨਹੀਂ ਹੁੰਦੀ, ਐਸਟਲ ਬਾਡੀ ਨਾਲ ਉਹਦੇ ਕੰਮ ਕਰ ਦੇਈਦੇ ਨੇ। ਸਮਾਂ ਬਹੁਤਾ ਕੰਮ ਕਰਦੇ ਹਾਂ ਅਸੀਂ, ਕਹਿੰਦੇ ਸਰੀਰਕ ਰੂਪ ਤੇ ਤਾਂ ਆ ਸਾਢੇ ਤਿੰਨ ਮਣ ਦੀ ਸਾਢੇ ਤਿੰਨ ਹੱਥ ਦਾ ਜਿਹੜਾ ਢਾਂਚਾ ਜਿਹਾ ਇਹਨੂੰ ਨਾਲ ਲਿਜਾਣਾ ਪੈਂਦਾ। ਫਿਰ ਜਿੱਥੇ ਚੁਟਕੀ ਦੇ ਵਿੱਚ ਜਿੱਥੇ ਜੀ ਕਰਦਾ ਚਲੇ ਜਾਓ। ਮੈਂ ਕਿਹਾ ਮਹਾਰਾਜ ਫਿਰ ਸਰੀਰ ਕਿਵੇਂ ਕਾਇਮ ਰਹਿੰਦਾ? ਕਹਿੰਦੇ ਸਿਲਵਰ ਕੋਰਡ ਹੁੰਦੀ ਹੈ, ਇੱਕ ਚਾਨਣੀ ਲਕੀਰ ਹੁੰਦੀ ਹੈ, ਉਹ ਲਕੀਰ ਇੱਥੇ ਜੁੜੀ ਰਹਿੰਦੀ ਹੈ ਨਾਲ, ਜਿੰਨਾ ਦੂਰ ਜਾਓ ਓਨੀ ਉਹ ਵੱਧ ਜਾਂਦੀ ਹੈ ਸਕਿੰਟਾਂ 'ਚ, ਜਿੰਨੇ ਬ੍ਰਹਮੰਡਾਂ 'ਚ ਜਾਓ ਓਨਾ ਹੀ ਵੱਧ ਜਾਂਦੀ ਹੈ, ਤੇ ਉਹ ਸਰੀਰ ਦੇ ਨਾਲ ਜੁੜੀ ਰਹਿੰਦੀ ਹੈ। ਇਸੇ ਕਰਕੇ ਸਾਰੇ ਮਹਾਂਪੁਰਸ਼ਾਂ ਦਾ ਮਤ ਹੈ ਵੀ ਉਹਨਾਂ ਨੂੰ ਐਵੇਂ ਇੱਕਦਮ ਨਾ ਜਗਾਓ, ਬੜੇ ਆਰਾਮ ਦੇ ਨਾਲ ਹੌਲੀ ਹੌਲੀ ਕੋਈ ਕਰੋ ਜਿਹਦੇ ਕਰਕੇ ਉਹ ਸਰੀਰ ਵਿੱਚ ਵਾਪਸ ਆ ਜਾਣ। ਉੜਦੇ ਤਾਂ ਅਸੀਂ ਵੀ ਹਾਂ, ਪਰ ਸਾਨੂੰ ਐਸਟਰਲ ਬਾਡੀ ਦੇ ਨਾਲ ਉੜਨਾ ਨਹੀਂ ਆਉਂਦਾ, ਖਿਆਲ ਦੇ ਨਾਲ ਉੱਡਦੇ ਹਾਂ। ਬਾਡੀ ਨਹੀਂ ਸਾਡੀ ਪਾਰ ਹੁੰਦੀ ਸਰੀਰ ਤੋਂ, ਖਿਆਲ 'ਚ ਨਿਕਲ ਜਾਂਦੇ ਹਾਂ ਅਸੀਂ, ਸੁਪਨਾ ਦੇਖਦੇ ਹਾਂ, ਹੁੰਦੇ ਸਰੀਰ ਦੇ ਵਿੱਚ ਹੀ ਹਾਂ। ਇੰਨਾ ਤਾਂ ਸਾਡਾ ਅਤੇ ਮਹਾਂਪੁਰਖਾਂ ਦਾ ਫਰਕ ਹੈ। ਸੋ ਉੱਥੇ ਬੀਬੀ ਨੇ ਆ ਕੇ ਉਸਨੇ ਤੁਲਸਾ ਨੇ ਦੇਖਿਆ ਦੇ ਕਿ ਆਪਨੇ ਕੋਈ ਗੱਲ ਨਹੀਂ ਕਰੀ, ਸਿਰਫ ਆਪਣਾ ਮਸਤਕ ਅੰਗੂਠੇ ਦੇ ਨਾਲ ਲਾਤਾ ਮਹਾਰਾਜ ਦੇ, ਅੰਗੂਠਾ ਮਸਤਕ ਦੇ ਨਾਲ ਛੋਹਣ ਦੀ ਦੇਰ ਸੀ, ਇਕਦਮ ਤੜਕ ਦੇ ਗਏ, ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਅੰਦਰ ਬੱਜਰ ਕਪਾਟ ਖੁੱਲ ਗਏ, ਤਿਰ ਭਵਨ ਦੀ ਸੋਝੀ ਹੋ ਗਈ, ਗੁਪਤ ਦੇਖ ਰਹੀ ਆ ਦੁਨੀਆ, ਸਾਰਾ ਕੁਛ ਨਜ਼ਰੀ ਆਉਣ ਲੱਗ ਗਿਆ। ਗੁਰੂ ਨਾਨਕ ਜੀ ਨੂੰ ਦੇਖਦੀ ਹੈ, ਇੱਕ ਸਿੱਖ ਅਰਦਾਸ ਕਰ ਰਿਹਾ ਹੈ, ਭਾਈ ਮਨਸੁਖ ਲੰਕਾ ਨੂੰ ਸਮਾਨ ਲੈ ਕੇ ਜਾ ਰਿਹਾ, ਜਹਾਜ਼ ਦੇ ਅੰਦਰ ਜਹਾਜ਼ ਡੋਲ ਰਿਹਾ, ਤੇ ਜਿਸ ਤਰ੍ਹਾਂ ਦਾ ਹੁਣ ਆਇਆ ਸੀ ਬਰੋਲਾ ਪਾਣੀ ਦੇ ਅੰਦਰ, ਸਮੁੰਦਰ ਦੇ ਅੰਦਰ ਇਹੋ ਜਿਹਾ ਬਰੋਲੇ ਨੇ ਘੇਰਿਆ। ਉਸ ਵੇਲੇ ਉਹ ਕਹਿੰਦੇ ਨੇ ਮਾਲਕ ਮਲਾ, ਕਹਿੰਦੇ ਅਸੀਂ ਆਪਣਾ ਜ਼ੋਰ ਲਾ ਰਹੇ ਹਾਂ ਪਰ ਸਾਨੂੰ ਜਹਾਜ਼ ਦੇ ਬਚਣ ਦਾ ਕੋਈ ਭਰੋਸਾ ਨਹੀਂ, ਹੁਣ ਤੁਸੀਂ ਆਪਣੇ ਪੀਰਾਂ ਫਕੀਰਾਂ ਨੂੰ ਧਿਆਨ ਚ ਲਿਆਓ, ਕਿਉਂਕਿ ਸਮਾਨ ਮਨਸੁਖ ਜੀ ਦਾ ਜ਼ਿਆਦਾ ਭਰਿਆ ਹੋਇਆ ਸੀ। ਆਪ ਇਕਾਗਰ ਚਿੱਤ ਹੋ ਕੇ ਉਸ ਵੇਲੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਹਨਾਂ ਦੇ ਅੱਗੇ ਅਰਦਾਸ ਕਰਦੇ ਆ, ਹੇ ਪ੍ਰਭੂ ਆਪਦਾ ਗੁਰਸਿੱਖ ਆਪਦਾ ਆਸਰਾ ਲੈ ਕੇ ਚੱਲਿਆ ਸੀ ਤੇ ਹੁਣ ਬੜਾ ਭਾਰੀ ਸੰਕਟ ਆ ਗਿਆ ਤੇ ਆਪ ਤੇ ਬਗੈਰ ਕੋਈ ਸਹਾਇਤਾ ਕਰਨ ਵਾਲਾ, ਕਿਸੇ ਮੈਂ ਖਵਾਜਾ ਖਿਜਰ ਨੂੰ ਨਹੀਂ ਮੰਨਣਾ, ਪਾਤਸ਼ਾਹ ਮੇਰਾ ਤਾਂ ਤੂੰ ਹੀ ਆ, ਹੋਰ ਸਾਰਿਆਂ ਦਾ ਕਦੇ ਕੋਈ ਆ ਕਦੇ ਕੋਈ। ਤੇ ਉਧਰਲੇ ਪਾਸੇ ਦੇਖਦੇ ਨੇ ਗੁਰੂ ਨਾਨਕ ਪਾਤਸ਼ਾਹ ਜਹਾਜ਼ ਨੂੰ ਥੰਮ ਕੇ ਕੱਢ ਰਹੇ, ਚੁੱਪ ਕਰਕੇ ਵਾਪਸ ਮਿਲ ਗਈ ਵੀ ਜੇ ਮੈਂ ਹੁਣ ਜਗਾ ਲਿਆ ਜਹਾਜ਼ ਡੁੱਬ ਜੂ। ਮਾਤਾ ਜੀ ਨੂੰ ਜਾ ਕੇ ਦਾ ਕਹਿਤਾ, ਮਾਤਾ ਜੀ ਕਹਿੰਦੇ ਤੂੰ ਜਗਾ ਕੇ ਨਹੀਂ ਗਿਆ, ਪ੍ਰਸ਼ਾਦਾ ਠੰਡਾ ਹੋਇਆ। ਕਹੀ ਮਾਤਾ ਜੀ ਉਹ ਤਾਂ ਇੱਥੇ ਨਹੀਂ ਹੈ, ਉਹ ਤਾਂ ਕਿਸੇ ਆਪਣੇ ਗੁਰਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਡੁੱਬ ਰਹੇ, ਥੋੜੀ ਦੇਰ ਠਹਿ ਜਾਓ ਆਪੇ ਆ ਜਾਣਗੇ। ਕਹਿਣ ਲੱਗੀ ਤੇਰੀ ਇਹ ਹਿੰਮਤ, ਕਰਦੀ ਦਾਸੀ ਹੋ ਕੇ ਤੂੰ ਵੀ ਲੋਕਾਂ ਮਗਨ ਗੱਲਾਂ ਕਰਨ ਲੱਗੀ, ਲੋਕਾਂ ਨੇ ਤਾਂ ਕਹਿਣੀ ਹੈ, ਤੂੰ ਵੀ ਕਹਿਣ ਲੱਗ। ਨਾਰਾਜ਼ ਹੋ ਗਈ ਮਾਤਾ ਜੀ, ਜਾ ਕੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ। ਮਹਾਰਾਜ ਜੀ ਸਾਵਧਾਨ ਹੋ ਗਏ, ਕਹਿੰਦੇ ਪੁੱਤਰ ਅੱਗੇ ਤਾਂ ਲੋਕ ਹੀ ਕਹਿੰਦੇ ਸੀ ਤੇ ਹੁਣ ਇਹ ਕਰਦੇ ਦਾਸ ਵੀ ਕਹਿਣ ਲੱਗ ਗਏ। ਮਹਾਰਾਜ ਕਹਿੰਦੇ ਕੀ ਕਹਿੰਦੇ ਨੇ, ਕਿਹਨੇ ਤੁਹਾਨੂੰ ਸਤਾਇਆ? ਕਹਿੰਦੇ ਆਹ ਜਿਹੜੀ ਖੜੀ ਹੈ ਤੁਲਸਾ। ਮੈਂ ਇਹਨੂੰ ਕਿਹਾ ਵੀ ਜਗਾ ਲਿਆ ਪ੍ਰਸ਼ਾਦਾ ਛਕਦਾ, ਮੈਨੂੰ ਹੋਰ ਇਹ ਸੁਣਾਉਂਦੀ ਹੈ ਵੀ ਉਹ ਤਾਂ ਕਿਸੇ ਮਨ ਸਿੱਖ ਦਾ ਜਿਹਦਾ ਨਾਂ ਮਨ ਸੁੱਖ ਹੈ ਉਹਦਾ ਜਹਾਜ਼ ਕੱਢ ਲਏ। ਗੱਲ ਤਾਂ ਸਹੀ ਸੀ। ਮਹਾਰਾਜ ਨੇ ਕਿਹਾ ਵੀ ਜਰ ਨਹੀਂ ਸਕੀ ਤੇ ਐਂ ਕਹਿਦਾ ਵੀ ਇਹ ਤਾਂ ਚੱਲੀ ਹੈ, ਇਹਦਾ ਕੀ ਹੈ? ਉਸੇ ਵੇਲੇ ਮਸਤਾਨੀ ਹੋ ਗਈ, ਬੇਬੇ ਜੀ ਆ ਗਏ, ਆ ਕੇ ਕਹਿਣ ਲੱਗੇ ਵੀਰ ਜੀ ਤਰਸ ਕਰੋ ਇਸ ਦੇ ਉੱਤੇ। ਕਹਿੰਦੇ ਬੇਬੇ ਦੁਨੀਆਂ ਵੱਲੋਂ ਅਣਜਾਣ ਰਹੇਗੀ, ਪਰਮੇਸ਼ਰ ਵੱਲੋਂ ਬਿਲਕੁਲ ਸੁਰਤ ਚ ਰਹੇਗੀ, ਕਿਰਿਆ ਸਾਧੇਗੀ, ਅਜਰ ਨੂੰ ਜਰੇਗੀ, ਇਹ ਤਾਕਤਾਂ ਹੁੰਦੀ ਹੋਈ ਅੰਦਰ ਜਰ ਜਾਏਗੀ। ਸੋ ਕਹਿਣ ਲੱਗੇ ਕਿ ਚਰਨ ਮਾਤਰ ਨੂੰ ਛੋਹਣ ਦੇ ਨਾਲ ਹੀ ਕਿੱਡਾ ਬੜਾ ਪ੍ਰਕਾਸ਼ ਹੋ ਗਿਆ। ਕਹਿੰਦੇ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਨਾਲ ਆਪਣੇ ਫਰਮਾਨ ਕਰਿਆ, ਕਹਿੰਦੇ ਬਈ ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਤੇ ਭਾਈ ਲਹਿਣਾ ਜੀ ਕਹਿਣ ਲੱਗੇ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸ ਸਕਦੇ ਹੋ ਵੀ ਕਿਹੜੀ ਸੰਪਰਦਾ ਵਿੱਚੋਂ ਨੇ ਗੁਰੂ ਨਾਨਕ ਪਾਤਸ਼ਾਹ? ਕਿਉਂਕਿ ਸੰਪਰਦਾ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕ, ਇਹ ਵੈਰਾਗੀ ਸੰਪਰਦਾ ਦੇ ਨਾਲ ਨੇ ਜਾਂ ਕਿਸੇ ਸੰਨਿਆਸੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ ਜਾਂ ਕਿਸੇ ਹੋਰ ਸੰਪਰਦਾ ਦੇ ਨਾਲ ਨੇ, ਇਹਨਾਂ ਤੇ ਗੁਰੂ ਦਾ ਨਾਂ ਕੀ ਹੈ? ਤੇ ਆਪ ਕਹਿਣ ਲੱਗੇ ਲਹਿਣਾ ਜੀ ਵਿਸ਼ਵਾਸ ਕਰੋ ਕਿ ਗੁਰੂ ਨਾਨਕ ਆਪ ਇਹ ਗੁਰੂ ਹੈ ਤੇ ਆਪਣੇ ਗੁਰੂ ਦਾ ਜੇ ਪਤਾ ਵੀ ਦਿੱਤਾ ਬਾਣੀ ਦੇ ਅੰਦਰ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਓ ਸੋਈ ਜੀ। ਕਹਿੰਦੇ ਸਾਨੂੰ ਤਾਂ ਗੁਰੂ ਨਾਨਕ ਆਪ ਅਕਾਲ ਪੁਰਖ ਨਿਰੰਕਾਰ ਗੁਰੂ ਮਿਲਿਆ ਭਾਈ, ਲੇਕਿਨ ਆਪ ਵੀ ਨਿਰੰਕਾਰ ਦਾ ਸਰੂਪ ਨੇ, ਆਪ ਇਸ ਧਰਤੀ ਦੇ ਉੱਤੇ ਸਰੀਰ ਧਾਰਨ ਕਰਕੇ ਵੀ ਕੰਮ ਕਰ ਰਹੇ ਨੇ ਤੇ ਆਪ ਇਸ ਦਰਗਾਹ ਦੇ ਅੰਦਰ ਨਿਰੰਕਾਰ ਰੂਪ ਹੋ ਕੇ ਬੈਠੇ, ਆਪ ਹੀ ਸਿੱਖ ਬਣੇ ਹੋਏ ਨੇ, ਆਪ ਹੀ ਗੁਰੂ ਬਣੇ ਹੋਏ ਨੇ। ਕਹਿਣ ਲੱਗੇ ਕਿਸ ਤਰ੍ਹਾਂ? ਕਹਿਣ ਲੱਗੇ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਧਿਆਨ ਨਾਲ ਸੁਣਿਓ। ਕਹਿੰਦੇ ਜਦੋਂ ਆਪ ਮੋਦੀਖਾਨੇ ਦਾ ਕੰਮ ਕਰਦੇ ਸੀ ਸੁਲਤਾਨਪੁਰ, ਉਸ ਵੇਲੇ ਬਿਲਕੁਲ ਸੰਸਾਰ ਹੀ ਲੱਗਦੇ ਸੀ, ਸੰਸਾਰ ਨੂੰ ਹਿਸਾਬ ਕਿਤਾਬ ਰੱਖਦੇ ਸੀ, ਚੀਜ਼ਾਂ ਦਿੰਦੇ ਲੈਂਦੇ ਸੀ। ਉਹਨਾਂ ਦਿਨਾਂ ਦੇ ਅੰਦਰ 8 ਵਜ਼ੀਰ ਹੋਇਆ ਕਰਦੇ ਸੀ। ਜਿਹੜਾ ਵੱਡਾ ਵਜ਼ੀਰ ਹੁੰਦਾ ਉਹਨੂੰ ਮਹਾਂਮੰਤਰੀ ਕਹਿੰਦੇ ਸੀ, ਜਿਹੜਾ ਫਾਈਨੈਂਸ ਮਿਨਿਸਟਰ ਹੁੰਦਾ ਉਹਨੂੰ ਦੀਵਾਨ ਕਹਿੰਦੇ ਸੀ, ਜਿਹੜਾ ਹੁੰਦਾ ਡਿਫੈਂਸ ਮਿਨਿਸਟਰ ਉਹਨੂੰ ਬਖਸ਼ੀ ਕਿਹਾ ਕਰਦੇ ਸੀ। ਇਸ ਤਰ੍ਹਾਂ ਜਿਹੜਾ ਹੋਮ ਮਿਨਿਸਟਰ ਹੁੰਦਾ ਉਹਨੂੰ ਖਾਨੇ ਖਾਨਾਨ ਕਹਿੰਦੇ ਸੀ, ਜਿਹੜਾ ਸਿਵਲ ਸਪਲਾਈ ਵਗੈਰਾ ਅੱਜ ਕੱਲ੍ਹ ਦੇ ਮਹਿਕਮੇ ਮੰਗਣ ਰਾਸ਼ਨਾਂ ਨਾਲ ਚੀਜ਼ਾਂ ਨਾਲ ਡੀਲ ਕਰਦਾ ਹੈ ਤੇ ਉਹਨੂੰ ਮੋਦੀ ਆਖਿਆ ਕਰਦੇ ਸੀ। ਤੇ ਕਹਿਣ ਲੱਗੇ ਆਪ ਮੋਦੀ ਦਾ ਕੰਮ ਕਰ ਰਹੇ ਸੀ, ਲੇਕਿਨ ਇੱਕ ਦਿਨ ਆਪ ਅਚਾਨਕ ਇਸ਼ਨਾਨ ਕਰਨ ਜਾਂਦੇ ਨੇ, ਉਸ ਵੇਲੇ ਆਪ ਜੀ ਦਾਸ ਨੂੰ ਆਪਣੇ ਵਸਤਰ ਪਹਿਨਾ ਫੜਾ ਦਿੰਦੇ ਨੇ ਤੇ ਰੋਜ਼ ਦੇ ਵਾਂਗੂ ਆਪਣੇ ਪਾਣੀ ਵਿੱਚ ਗਏ, ਟੁੱਬੀ ਮਾਰਦੇ ਨੇ ਤੇ ਅੱਗੇ ਬਾਹਰ ਆ ਜਾਂਦੇ ਸੀ, ਅੱਜ ਬਾਹਰ ਨਹੀਂ ਆਏ, ਨਾ ਕੋਈ ਖੜਕਾ ਹੋਇਆ। ਇਹ ਦਾਸ ਇੰਤਜ਼ਾਰ ਕਰਦਾ ਰਿਹਾ, ਹੁਣ ਦੇਖ ਹੁਣ ਦੇਖ, ਖਿਆਲ ਹੋਇਆ ਕਿਤੇ ਪਾਰ ਨਾ ਨਿਕਲ ਗਏ ਹੁਣ, ਫਿਰ ਕਹਿੰਦਾ ਖੜਕਾ ਨਹੀਂ ਹੋਇਆ। ਮਨਮਾਨ ਲਾਉਂਦਾ ਵੀ ਚੁੱਭੀ ਉਹ ਅੱਡੀ ਮਾਰੀ ਹੋਵੇ, ਪਰਲੇ ਕੰਢੇ ਚਲੇ ਗਏ ਹੁਣ, ਦਿਨ ਚੜੇ ਤੇ ਡਿੱਕੀ ਆ, ਜਿੱਧਰ ਨੂੰ ਦਰਿਆ ਪਾਣੀ ਜਾ ਰਿਹਾ ਸੀ ਵੇਈ ਨਦੀ ਦਾ, ਉੱਧਰ ਨੂੰ ਕਦੇ ਜਾਂਦਾ, ਮੀਲ ਦੋ ਮੀਲ ਉੱਧਰ ਨੂੰ ਚਲਿਆ ਗਿਆ ਵੀ ਸ਼ਾਇਦ ਤੈਰਦੇ ਚਲੇ ਗਏ ਹੁਣ, ਗਾਂ ਜਾ ਕੇ ਵੜ ਗਏ ਹੁਣ। ਜਦ ਕੁਛ ਵੀ ਸਮਝ ਚ ਨਾ ਆਇਆ ਉਸ ਵੇਲੇ ਰੋਣ ਲੱਗ ਗਿਆ, ਉੱਚੀ ਉੱਚੀ ਰੋਂਦਾ ਫਿਰਦਾ। ਉਸੇ ਤਰ੍ਹਾਂ ਰੋਂਦਾ ਰੋਂਦਾ ਜਦ ਸ਼ਹਿਰ ਚ ਗਿਆ, ਪੁੱਛਿਆ ਵੀ ਤੂੰ ਕਿਉਂ ਰੋਂਦਾ? ਕਹਿੰਦੇ ਨਾਨਕ ਜੀ ਅੱਜ ਬਾਹਰ ਨਹੀਂ ਆਏ, ਪਾਣੀ ਚ ਵੜੇ ਨੇ, ਮੈਨੂੰ ਵਸਤਰ ਫੜਾਏ ਨੇ, ਲੇਕਿਨ ਆਹ ਬਾਹਰ ਨਹੀਂ ਆਏ। ਉਸ ਵੇਲੇ ਸਾਰਿਆਂ ਨੂੰ ਇੰਟਰਸਟ ਹੋ ਗਿਆ, ਕਿਉਂਕਿ ਆਪਦੀ ਮਹਿਮਾ ਬਹੁਤ ਫੈਲੀ ਹੋਈ ਸੀ। ਤੇ ਚਲਦੇ ਚਲਦੇ ਗੱਲ ਨਵਾਬ ਸਾਹਿਬ ਤੱਕ ਪਹੁੰਚ ਗਈ ਦੌਲਤ ਖਾਨ। ਉਹਨੇ ਕਿਹਾ ਉਹ ਨਾਨਕ ਵਰਗਾ ਤਾਂ ਬੰਦਾ ਮੈਂ ਅੱਜ ਤੀ ਦੇਖਿਆ ਹੀ, ਉਹ ਤਾਂ ਖੁਦਾ ਦਾ ਭਗਤ ਹੈ, ਪੂਰਾ ਇਮਾਨਦਾਰ ਹੈ, ਲੁਟਾਈ ਵੀ ਕਰੀ ਜਾਂਦਾ ਤੇ ਫਿਰ ਵਾਧਾ ਨਿਕਲਦਾ। ਪਹਿਲੇ ਜਿਹੜੇ ਸੀ ਉਹ ਘਾਟਾ ਪਾ ਦਿੰਦੇ ਤੇ ਉਹਨਾਂ ਤੋਂ ਵਸੂਲੀ ਕਰਨ ਵਾਸਤੇ ਉਹਨਾਂ ਨੂੰ ਕਾਠ ਲਾਉਣਾ ਪੈਂਦਾ ਸੀ। ਕਾਠ ਲਾਉਣਾ ਇੱਕ ਸਜ਼ਾ ਹੁੰਦੀ ਸੀ, ਪਹੀਏ ਦੇ ਵਿੱਚ ਪੈਰ ਫਸਾ ਲੈਂਦੇ ਸੀ, ਲੱਤਾਂ ਉਹਦੇ ਖੜਾ ਕਰ ਦੇਣਾ, ਇੱਕ ਪਹੀਆ ਪਰਲੇ ਪਾਸੇ ਨੂੰ ਘੁਮਾਈ ਜਾਣਾ, ਇੱਕ ਦੂਏ ਪਾਸੇ ਨੂੰ ਘੁਮਾਈ ਜਾਣਾ, ਦੋ ਪਹੀਆਂ ਦੇ ਅੰਦਰ ਲੱਤਾਂ ਹੀ ਟੁੱਟਣ ਵਾਲੀਆਂ ਹੋ ਜਾਂਦੀਆਂ ਸੀ। ਕਹਿਣ ਲੱਗਿਆ ਨਾਨਕ ਜੀ ਤਾਂ ਬਹੁਤ ਅੱਛਾ ਹੈ, ਬੜਾ ਮਾੜਾ ਕੰਮ ਹੋਇਆ। ਉਸ ਵੇਲੇ ਆ ਕੇ ਟੋਲ ਟਲਾਈ ਡਬੋਲੀਏ ਫਿਰਦੇ ਨੇ, ਕਿਤੇ ਪਤਾ ਨਹੀਂ ਲੱਗਿਆ, ਜਾਲ ਪਵਾਏ ਤਾਂ ਵੀ ਨਾ ਆਏ। ਅੱਜ ਦੇ ਸਾਡੇ ਲਿਖਾਰੀ ਇਹ ਗੱਲ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਪਰਲੇ ਪਾਸੇ ਤੈਰ ਕੇ ਨਿਕਲ ਕੇ ਕੋਈ ਜੰਗਲ ਹੋਣਾ ਉਹਦੇ 'ਚ ਬਹਿ ਗਏ। ਇਹਨਾਂ ਨੂੰ ਇਹ ਗੱਲਾਂ ਦਾ ਕੋਈ ਪਤਾ ਥੋ ਪਤਾ ਨਹੀਂ ਹੈ, ਆਪਣੀ ਅਕਲ ਦੇ ਨਾਲ ਗੁਰੂ ਨਾਨਕ ਨੂੰ ਤੋਲਦੇ ਨੇ ਵੀ ਉੱਥੇ ਹਨੇਰਾ ਸੀ, ਉਹ ਤਾਂ ਤਰਾਸ਼ ਹੋ ਰਹੀ ਸੀ, ਸਾਰੇ ਚਾਰੇ ਪਾਸੇ ਪੈੜੂਏ ਲੱਗੇ ਹੋਏ ਸੀ, ਬਈ ਪਾਰ ਨਾ ਨਿਕਲ ਗਏ। ਹੁਣ ਇੰਨੀ ਉਹਨਾਂ ਨੂੰ ਸੋਚੀ ਨਹੀਂ ਆਏ, ਅਣਜਾਣ ਸੀਗੇ ਬਈ ਪਾਣੀ 'ਚ ਗਲੇ ਨੇ। ਕਿਸੇ ਨੇ ਕਿਹਾ ਉਹਨਾਂ ਵੀ ਪਾਰ ਦੇਖੋ, ਪਰਲੇ ਪਾਸੇ ਨਾ ਚਲੇ ਗਏ, ਕਿਤੇ ਖੁਰਾ ਨਹੀਂ ਮਿਲਦਾ, ਕੁਛ ਨਹੀਂ ਮਿਲਦਾ। ਦੂਰ ਦਰਾਜ ਸਹੀਂ ਤਲਾਸ਼ ਕਰੀ, ਜਾਲ ਪਵਾਏ ਗਏ, ਬੜੇ ਬੜੇ ਮੱਛ ਜਾਲ 'ਚ ਆ ਗਏ, ਕੱਟ ਕੱਟ ਕੇ ਦੇਖੇ, ਕਿਤੇ ਨਾ ਕੁਛ ਲੱਭਿਆ। ਅਖੀਰ ਸਭ ਨਿਰਾਸ਼ ਹੋ ਗਏ। ਭਾਈਆ ਜੈ ਰਾਮ ਜੀ ਬਹੁਤ ਉਦਾਸ਼ ਨੇ, ਨਵਾਬ ਨੇ ਮੋਦੀਖਾਨੇ ਨੂੰ ਤਾਲਾ ਲਵਾ ਦਿੱਤਾ ਤੇ ਅਫਸੋਸ ਵਿੱਚ ਹੋ ਗਏ। ਇੱਕ ਬੇਬੇ ਨਾਨਕੀ ਹੈ ਜਿਹੜੀ ਸਲਾਮਤ ਰਹੀ, ਆਪ ਕਹਿੰਦੇ ਨਾ ਮੇਰਾ ਵੀਰ, ਮੇਰੇ ਵੀਰ ਨੂੰ ਨਹੀਂ ਕੋਈ ਦਰਿਆ ਨਹੀਂ ਡੋਬ ਸਕਦਾ, ਕੋਈ ਅੱਗ ਜਲਾ ਨਹੀਂ ਸਕਦੀ, ਕੋਈ ਸ਼ਸਤਰ ਉਹਨਾਂ ਨੂੰ ਕੱਟ ਨਹੀਂ ਸਕਦਾ, ਕਿਉਂਕਿ ਉਹਦੀ ਪੈ ਵਿੱਚ ਪਵਨ ਬਹੇ ਸਦਵਾਓ, ਪੈ ਵਿੱਚ ਚੱਲਾ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰ ਸਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਲ। ਕਹਿੰਦੇ ਸਾਰੀ ਸ੍ਰਿਸ਼ਟੀ ਪੈ ਵਿੱਚ ਹੈ, ਉਹ ਤਾਂ ਆਪ ਨਿਰੰਕਾਰ ਦਾ ਰੂਪ ਨੇ, ਉਹਨਾਂ ਨੂੰ ਕੋਈ ਨਹੀਂ ਦੋ ਸਕਦਾ, ਨਿਚਾ ਕਰੋ ਕੋਈ ਕੌਤਕ। ਤੇ ਆਪ ਜੀ ਦਰਗਾਹ ਦੇ ਅੰਦਰ ਪਹੁੰਚਦੇ ਨੇ, ਜਿਸ ਦਾ ਪਤਾ ਆਪ ਨੇ ਆਪ ਆਪਣੇ ਹੱਥਾਂ ਦੇ ਨਾਲ ਬਾਣੀ ਦੇ ਅੰਦਰ ਲਿਖਿਆ। ਪੜੋ ਐ ਪਿਆਰ ਨਾਲ, ਸੱਚਖੰਡ ਚ ਬੁਲਾਇਆ ਨਿਰੰਕਾਰ ਨੇ ਜਗਤ ਸੁਨੇਹਾ ਆਇਆ। ਆਪ ਫਰਮਾਨ ਕਰਦੇ ਨੇ ਕਿ ਹਾਂ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇ ਐਸ ਕਹਿ ਵਾਰ ਤੁਰੋਂ ਫਰਮਾਇਆ। ਇੱਥੋਂ ਨੀ ਦਰਗਾਹ ਦੇ ਵਿੱਚੋਂ ਹੀ ਫਰਮਾਨ ਹੋਇਆ ਸੀ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਮਾਲਕ ਨੇ ਮੈਨੂੰ ਬੁਲਾਇਆ ਉਸ ਥਾਂ ਦੇ ਉੱਤੇ, ਤੇ ਉੱਥੇ ਪਰਮੇਸ਼ਰ ਨੇ ਇਹ ਪੁੱਛਣਾ ਕੀਤਾ, ਕਿਉਂਕਿ ਦੋਏ ਇੱਕੋ ਰੂਪ ਨੇ, ਇੱਕ ਵਾਰੀ ਤਾਂ ਪ੍ਰਕਾਸ਼ ਇਹ ਪ੍ਰਕਾਸ਼ ਦਿਸਦਾ, ਦੂਜੀ ਵਾਰੀ ਸਾਕਾਰ ਰੂਪ ਦੇ ਅੰਦਰ ਨਿਰੰਕਾਰ ਤੇ ਗੁਰੂ ਨਾਨਕ ਨਜ਼ਰ ਆਉਂਦੇ। ਕਹਿੰਦੇ ਹੇ ਨਾਨਕ, ਸੰਸਾਰ ਦੇ ਉੱਤੇ ਆਪ ਗਏ ਸੀ ਤੇ ਅਜੇ ਤੱਕ ਆਪਨੇ ਕੰਮ ਸ਼ੁਰੂ ਨਹੀਂ ਕਰਿਆ। ਕਹਿੰਦੇ ਨਿਰੰਕਾਰ ਜੀ, ਜਗਤ ਜਲ ਰਿਹਾ, ਬੁਰੀ ਤਰ੍ਹਾਂ ਜਲ ਰਿਹਾ, ਮੱਸਿਆ ਦੀ ਰਾਤ ਪਈ ਹੋਈ ਹੈ, ਧਰਮ ਕਿਤੇ ਦਿਸਦਾ ਨਹੀਂ, ਪੂਰਾ ਮਾਵਲ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜੇ। ਰਾਜੇ ਸੰਸਾਰ ਦੇ ਕਲਯੁਗ ਦੇ ਕਸਾਈ ਹੋ ਗਏ ਨੇ, ਤੇ ਜਿੰਨੇ ਸਾਧੂ ਸੰਤ ਆਚਾਰੀਆਂ ਨੇ ਸਭ ਤੇਰੇ ਪਿਆਰ ਤੋਂ ਹੀਣੇ ਹੋ ਕੇ ਕੇਵਲ ਰੂਪ ਰੇਖਾ ਦੇ ਵਿੱਚ ਫਸੇ ਹੋਏ ਨੇ, ਭੇਖਾਂ ਦੇ ਅੰਦਰ ਸੱਚ ਨਹੀਂ ਲੱਭਦਾ, ਵੈਸਾ ਕਰਦੇ ਨੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਵਾਂਗਣ ਮਲਾਏ। ਲੜਾਈ ਹੈ ਕੇਵਲ ਤੇਰੇ ਨਾਮ ਦੀ ਟਾਕ ਚੱਲਦੀ ਹੈ, ਤੇਰੇ ਨਾਲ ਕਿਸੇ ਦਾ ਪਿਆਰ ਨਹੀਂ, ਕੁਛ ਨਹੀਂ। ਜਿਹੜੇ ਜੋਗੀ ਨੇ ਇਹ ਸ਼ਕਤੀਆਂ ਦੇ ਵਿੱਚ ਪਰਚੇ ਹੋਏ, ਜਿਹੜੇ ਬੜੇ ਬੜੇ ਡੇਰੇਦਾਰ ਨੇ ਉਹ ਮਾਇਆ ਦੇ ਵਿੱਚ ਪਰਚੇ ਹੋਏ, ਇਸ ਵਿਉਂਤ ਵਿੱਚ ਨੇ ਵੀ ਮਾਇਆ ਕਿਵੇਂ ਬਹੁਤੀ ਆਵੇ, ਉਹ ਮਾਇਆ ਦੇ ਪੁਜਾਰੀ ਨੇ, ਤੇਰੇ ਨਹੀਂ ਬਣੇ ਹੋਏ। ਸੋ ਪਾਤਸ਼ਾਹ ਹਨੇਰਾ ਹੀ ਹਨੇਰਾ ਪਿਆ। ਦੂਸਰਾ ਤੇਰੀ ਇਹ ਮਰਿਆਦਾ ਹੈ ਕਿ ਜਦ ਤੱਕ ਗੁਰੂ ਧਾਰਨ ਨਾ ਕਰਿਆ ਜਾਵੇ ਉਨੀ ਦੇਰ ਤੱਕ ਇਹ ਮਿਸ਼ਨ ਨਹੀਂ ਚੱਲ ਸਕਦਾ। ਸੋ ਮੈਂ ਸੰਸਾਰ 'ਚ ਨਿਗਾਹ ਮਾਰ ਕੇ ਦੇਖੀ ਹੈ, ਬੀਜੋ ਸੂਝਾ ਕੋ ਨਹੀਂ ਬਹਿ ਦਲੀਚਾ ਪਾਏ, ਮੈਨੂੰ ਕੋਈ ਨਜ਼ਰ ਨਹੀਂ ਆਇਆ ਜਿਹੜਾ ਦਲੀਚਾ ਪਾ ਕੇ ਬੈਠ ਜਾਏ। ਸੋ ਮੈਂ ਆਪ ਨੂੰ ਨਿਰੰਕਾਰ ਨੂੰ ਗੁਰੂ ਧਾਰਨ ਵਾਸਤੇ ਆਇਆ। ਆਪ ਨੇ ਪਤਾ ਦਿੱਤਾ ਪਾਰ ਬ੍ਰਹਮ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ, ਸੋਈ ਜੀਓ ਮੈਨੂੰ ਗੁਰੂ ਮਿਲੇ। ਆਦਮ ਤੇ ਕਾਇ ਅਵਤਾਰਾ, ਸੋਈ ਗੁਰੂ ਸਮਝਿਓ, ਗੁਰੂ ਨਿਰੰਕਾਰ ਹੈ, ਨਿਰੰਕਾਰ ਤੋਂ ਚੱਲਦੀ ਹੈ ਸੰਪਰਦਾ। ਕਹਿਣ ਲੱਗੇ ਮੈਨੂੰ ਦੀਕਸ਼ਾ ਦਿਓ, ਸਰੂਪ ਆਪਦਾ ਕੀ ਸੰਸਾਰ ਨੂੰ ਦੱਸਿਆ ਜਾਵੇ, ਜਿਹਦੀ ਆਰਾਧਨਾ ਕਰਕੇ ਸੰਸਾਰ ਆਪ ਤੱਕ ਪਹੁੰਚ ਸਕੇ। ਕਹਿਣ ਲੱਗੇ ਹੇ ਨਾਨਕ, ਮੈਨੂੰ ਪ੍ਰਕਿਰਤਕ ਲੋਕਾਂ ਨੇ ਪ੍ਰਕਿਰਤੀ ਵਾਂਗੂ ਦੇਖਣ ਦਾ ਯਤਨ ਕੀਤਾ, ਕੋਈ ਚਾਰ ਵਾਹਾਂ ਵਾਲਾ ਮੈਨੂੰ ਦੇਖਦਾ, ਕੋਈ ਗਦਾ ਤੇ ਚੱਕਰ ਵਾਲਾ ਸੰਖ ਵਾਲਾ ਮੈਨੂੰ ਦੇਖਦਾ, ਕੋਈ ਕਿਸੇ ਤਰ੍ਹਾਂ ਦਾ ਭਾਵਨਾ ਮੇਰੇ ਤੇ ਬਣਾ ਰਿਹਾ, ਕੋਈ ਕਿਸੇ ਤਰ੍ਹਾਂ ਦਾ ਬਣਾ ਰਿਹਾ। ਮੇਰਾ ਜੋ ਅਸਲੀ ਸਰੂਪ ਏਕ ਅੰਕਾਰ ਦਾ ਹੈ, ਓਂਕਾਰ ਦਾ ਮੇਰਾ ਸਰੂਪ ਜੋ ਹੈ ਉਹ ਸ਼ਬਦ ਧੁਨ ਹੈ, ਜਿਹਨੂੰ ਸ਼ਬਦ ਬ੍ਰਹਮ ਕਹਿੰਦੇ ਨੇ। ਜੋ ਮੇਰਾ ਏਕ ਅੰਕਾਰ ਦਾ ਸਰੂਪ ਹੈ ਉਹ ਮੇਰਾ ਸਰੂਪ ਹੈ ਇੱਕ ਓਂਕਾਰ, ਸਤ, ਨਾਮ, ਕਰਤਾ, ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਾਹਿਬਨ, ਗੁਰਪ੍ਰਸ਼ਾਦ। ਸਾਰਾ ਸਮਝਾ ਦਿੱਤਾ ਕਿ ਇਹ ਸਰੂਪ ਮੇਰਾ ਸੰਸਾਰ 'ਚ ਦੱਸਣਾ, ਹੁਣ ਤੁਸੀਂ ਮੋਹਰ ਲਾਓ ਇਹਦੇ 'ਤੇ ਆਪਣੀ, ਕਿਉਂਕਿ ਤੁਹਾਡਾ ਸਿੱਕਾ ਚੱਲਣਾ ਸੰਸਾਰ ਦੇ ਅੰਦਰ, ਸੋ ਮੋਹਰ ਤੁਹਾਡੀ ਹੋਣੀ ਚਾਹੀਦੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਦੋਨੋਂ ਹੱਥ ਜੋੜੇ, ਨਿਰੰਕਾਰ ਦੇ ਸਾਹਮਣੇ ਖੜੇ ਹੋ ਕੇ ਆਪਨੇ ਕਿਹਾ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਕੀ। ਹੁਕਮ ਹੋਇਆ ਕਿ ਮੰਤਰ ਜੋ ਕਲਯੁਗ ਦਾ ਹੈ ਉਹ ਵਾਹਿਗੁਰੂ ਮੰਤਰ ਦੇਣਾ, ਤੇ ਉਸ ਵੇਲੇ ਨਿਰੰਕਾਰ ਜੀ ਨੇ ਇੱਕ ਪਿਆਲਾ ਲਿਆਂਦਾ। ਕਿਹਾ ਜਿਹਾ ਪਿਆਲਾ ਹੈ? ਸਾਡੇ ਪਿਆਲੇ ਵਰਗਾ ਨਹੀਂ ਹੈ, ਉਹ ਸਾਨੂੰ ਦੱਸਣ ਵਾਸਤੇ ਇਹ ਅੱਖਰ ਵਰਤੇ ਆ ਜਨਮ ਸਾਥੀ। ਉਹ ਅੰਮ੍ਰਿਤ ਦਾ ਲਵਰ ਲਵ ਭਰਿਆ ਹੋਇਆ, ਹੇ ਨਾਨਕ ਇਹ ਮੇਰੇ ਨਾਮ ਅੰਮ੍ਰਿਤ ਦਾ ਪਿਆਲਾ ਮੈਂ ਤੈਨੂੰ ਦਿੰਦਾ, ਤੂੰ ਇਹ ਪੂ ਲੈ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਅੰਮ੍ਰਿਤ ਦਾ ਪਿਆਲਾ ਪੀਤਾ, ਪੀਂਦੀ ਸਾਰ ਵਾਹਿਗੁਰੂ ਜੀ ਦਾ ਪਰਿਪੂਰਨ ਹੁਕਮ ਪ੍ਰਗਟ ਹੋ ਗਿਆ ਤੇ ਨਿਰੰਕਾਰ ਨੇ ਵਚਨ ਕੀਤਾ, ਹੇ ਨਾਨਕ ਸਾਰੀ ਪਵਿੱਤਰਤਾ ਤੇਰੀ ਮੇਰੀ ਹੋਏਗੀ, ਤੇ ਸਾਰੇ ਜਿੰਨੇ ਚਰਿੱਤਰ ਨੇ ਕਰੈਕਟਰ ਹੈ ਉਹ ਸਾਰਾ ਮੇਰਾ ਹੋਏਗਾ, ਜਿੰਨੇ ਤੂੰ ਕੰਮ ਕਰੇਗਾ ਉਹ ਮੈਂ ਕਰਦਾ ਹੋਏ, ਤੇ ਤੈਨੂੰ ਕੋਈ ਲੇਪ ਨਹੀਂ ਲੱਗੇਗੀ। ਸਰਵਸੀਲ ਮਮੰ ਸੀਲੰ, ਸਰਵ ਪਾਵਨ ਮਮੰ ਪਾਵਨ, ਸਰਵ ਕਰਤਵ ਮਮੰ ਕਰਤਾ, ਨਾਨਕ ਲੇਪ ਸ਼ੇਪ ਨਾ ਲਿਖਿਆ ਤੇ ਲਿਪਿਆ ਤੇ। ਸੋ ਜਾ ਸੰਸਾਰ ਦੇ ਅੰਦਰ, ਜੋ ਤੇਰੇ ਉੱਤੇ ਯਕੀਨ ਆਏਗਾ, ਇਹ ਮੇਰਾ ਵਾਇਦਾ ਰਿਹਾ, ਮੇਰਾ ਵਚਨ ਰਿਹਾ ਕਿ ਮੈਂ ਉਹਨੂੰ ਕਾਲ ਦੇ ਚੱਕਰ ਚੋਂ ਕੱਢ ਲਾਂਗਾ, ਜੋ ਤੇਰੇ 'ਤੇ ਵਿਸ਼ਵਾਸ ਲਿਆਏਗਾ, ਤੇਰੀ ਬਾਣੀ 'ਤੇ ਵਿਸ਼ਵਾਸ ਲਿਆਏਗਾ, ਉਹ ਮੇਰੇ ਤੱਕ ਪਹੁੰਚ ਜਾਏਗਾ, ਅਤੇ ਜੋ ਮੈਂ ਤੈਨੂੰ ਮੰਤਰ ਦਿੱਤਾ ਹੈ, ਇਸ ਦਾ ਜੋ ਜਾਪ ਕਰੇਗਾ ਸਮਝੇਗਾ, ਉਹ ਮੇਰੇ ਹੁਕਮ ਨੂੰ ਸਮਝ ਜਾਏਗਾ। ਹੁਕਮ ਹੈ ਉਹ ਹਮੈ ਦੇ ਵਿੱਚੋਂ ਨਿਕਲ ਜਾਏਗਾ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਮੈ ਕਹੇ ਨਾ ਕੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਮੈਨੂੰ ਨਿਰੰਕਾਰ ਨੇ ਸਿਫਤ ਸਲਾਹ ਦਾ ਕੱਪੜਾ ਬਖਸ਼ਿਆ, ਰਾਤ ਦੇ ਹੈ ਕਹਿ ਵਾਰ ਤਰੋਂ ਫਰਮਾਇਆ। ਮੈਂ ਤਾਂ ਬੇਕਾਰ ਸੀ, ਸਾਨੂੰ ਬੇਕਾਰ ਕਹਿੰਦੇ ਨੇ, ਅਸੀਂ ਬੇਕਾਰ ਹਾਂ, ਮਹਾਰਾਜ ਨਹੀਂ ਸੀਗੇ। ਅਸੀਂ ਬੇਕਾਰ ਫਿਰਦੇ ਹਾਂ, ਦੁਨੀਆਂ ਦੇ ਕੰਮ ਕਰਦੇ ਹਾਂ, ਪਰ ਪਰਮੇਸ਼ਰ ਦੇ ਕੰਮ ਵੱਲੋਂ ਬਿਲਕੁਲ ਬੇਕਾਰ ਹਾਂ। ਲਾਉਂਦਾ ਹੈ ਪਰਮੇਸ਼ਰ, ਨੱਠ ਜਾਂਦੇ ਹਾਂ ਘਰ ਨੂੰ, ਸਮਝ 'ਚ ਨਹੀਂ ਆ ਰਹੀ ਗੱਲ, ਹੈਰਾਨ ਹੋਈਦਾ ਬਈ ਇਹ ਕਿੱਡੇ ਭਾਗਾਂ ਵਾਲਾ ਬੰਦਾ ਹੈ, ਮਾਇਆ 'ਚੋਂ ਨਿਕਲ ਕੇ ਪਰਮੇਸ਼ਰ ਵੱਲ ਲੱਗ ਰਿਹਾ, ਲੇਕਿਨ ਲੱਗਣ ਨਹੀਂ ਦੇ ਰਹੀ ਮਾਇਆ ਇਹਨੂੰ, ਮੁੜ ਮੁੜ ਕੇ ਫਿਰ ਉੱਥੇ ਨਹੀਂ ਜਾਂਦਾ, ਕਿਉਂਕਿ ਮੇਰਾ ਮਮਤਬ ਨਹੀਂ ਛੱਡਦਾ ਹੈ, ਮੈਂ ਤੇ ਮੇਰੀ ਨੂੰ ਛੱਡਣ ਵਾਸਤੇ ਤਿਆਰ ਨਹੀਂ, ਮੁਰਦਾ ਨਹੀਂ ਬਣਨ ਨੂੰ ਤਿਆਰ, ਜਿਉਂਦਾ ਰਹਿਣਾ ਚਾਹੁੰਦਾ। ਸੋ ਬੇਕਾਰੀ ਦੇ ਵਿੱਚ ਰਹਿਣਾ ਚਾਹੁੰਦਾ, ਕਾਰ ਨਹੀਂ ਲੱਗਣਾ ਚਾਹੁੰਦਾ। ਮਹਾਰਾਜ ਕਹਿੰਦੇ ਹਾਂ ਤੁਹਾਡੀ ਬੇਕਾਰ ਕਾਰੇ ਲਾਇਆ, ਮੈਨੂੰ ਤਾਂ ਕਾਰ ਲਾਤਾ, ਰਾਤ ਦੇ ਹੈ ਕਹਿ ਵਾਰ ਤੁਰੋਂ ਫਰਮਾਇਆ, ਹੁਣ ਦਿਨ ਰਾਤ ਮੈਂ ਨਿਰੰਕਾਰ ਦੀ ਕਾਰ ਕਰ ਰਿਹਾ। ਤੁਹਾਡੀ ਸੱਚਾ ਮਹਿਲ ਖਸਮ ਬੁਲਾਇਆ, ਮੈਨੂੰ ਉੱਥੇ ਬੁਲਾ ਕੇ ਫਿਰ ਮੈਨੂੰ ਸਰੋਪਾ ਦਿੱਤਾ, ਸਿਫਤ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸਿਫਤ ਸਲਾਹ ਦਾ ਮੈਨੂੰ ਕੱਪੜਾ ਬਖਸ਼ਿਆ, ਸਰੋਪਾ ਬਖਸ਼ਿਆ, ਸੱਚ ਅੰਮ੍ਰਿਤ ਨਾਮ ਭੋਜਨ ਆਇਆ, ਤੇ ਅੰਮ੍ਰਿਤ ਨਾਮ ਦਾ ਮੈਨੂੰ ਭੋਜਨ ਉੱਥੋਂ ਪ੍ਰਾਪਤ ਹੋਇਆ, ਗੁਰਮਤੀ ਖਾਧਾ ਰਜ ਤਿੰਨ ਸੁੱਖ ਪਾਇਆ। ਜਿਹੜਾ ਇਸ ਭੋਜਨ ਨੂੰ ਲੈ ਕੇ ਸਾਡੇ ਕੋਲੋਂ ਵੀ ਗੁਰੂ ਦੀ ਮਤ ਧਾਰਨ ਕਰਕੇ ਰੱਜ ਕੇ ਖਾਊਗਾ, ਉਹਨੂੰ ਸੁੱਖ ਦੀ ਪ੍ਰਾਪਤੀ ਹੋਏਗੀ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਅਸੀਂ ਇੱਥੇ ਆ ਕੇ ਪਰਮੇਸ਼ਰ ਦਾ ਅਨਹਦ ਨਾਦ ਵਜਾਇਆ, ਸ਼ਬਦ ਵਜਾਇਆ ਔਰ ਨਿਰੰਕਾਰ ਓਂਕਾਰ ਦਾ, ਨਾਨਕ ਸੱਚ ਸਲਾਹ ਪੂਰਾ ਪਾਇਆ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਕੀ ਦੇਖਦੇ ਨੇ ਕਿ ਅੰਤੇ ਨਹੀਂ ਹੈ, ਜਿੱਧਰ ਵੀ ਦੇਖਦੇ ਹਾਂ ਸ੍ਰਿਸ਼ਟੀਆਂ ਸ੍ਰਿਸ਼ਟੀਆਂ, ਕ੍ਰੀਏਸ਼ਨ ਹੈ ਕ੍ਰੀਏਸ਼ਨ, ਕੇਵਲ ਮੈਟਰ ਦੀ ਨਹੀਂ, ਪਤਾ ਨਹੀਂ ਕਾਹਦੀਆਂ ਬਣੀਆਂ ਹੋਈਆਂ, ਬੇਅੰਤ ਖਾਣੀਆਂ, ਬੇਅੰਤ ਬਾਣੀਆਂ, ਬੇਅੰਤ ਪਾਣੀ, ਬੇਅੰਤ ਪਾਉਣਾ, ਬੇਅੰਤ ਅਗਨੀਆਂ, ਕੋਈ ਅੰਤ ਹੀ ਨਹੀਂ ਆਉਂਦਾ, ਕਿਉਂਕਿ ਹੁਕਮ ਦੀ ਪਛਾਣ ਹੋ ਗਈ। ਹੁਕਮ ਦੀ ਪਛਾਣ ਹੋਣ ਦੇ ਨਾਲ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਪਾਤਾਲਾ ਪਾਤਾਲ ਲੱਖ ਅਕਾਸ਼ਾ ਆਕਾਸ਼ ਓੜ ਪਾਲਤ ਕੇ ਵੇਦ ਕਹਿਣ ਇੱਕ ਵਾਰ ਸਹਿ ਸਟਾਰਾ ਕਹਿਣ ਕਦੇ ਮਾਂ ਅਸਲੋ ਇੱਕ ਤਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਆਵਾਜ਼ ਆਈ ਨਾਨਕ ਤੈਂ ਮੇਰੇ ਹੁਕਮ ਨੂੰ ਸਮਝਿਆ, ਪ੍ਰਗਟ ਕਰ। ਉਸ ਵੇਲੇ ਐਸਾ ਮਹਾਰਾਜ ਫਰਮਾਨ ਕਰ ਦਿੱਤਾ,
ਕੀਮਤ ਤੇਰੀ ਜੀ ਨਾ ਪੈ ਕੀਮਤ ਤੇਰੀ।
ਤਨ ਨਹੀਂ ਸੰਸਾਰ ਦਾ ਜਿਹਦੇ ਨਾਲ ਤੇਰੇ ਨਾਮ ਦੀ ਕੀਮਤ ਪੈ ਜਾਏ, ਤੇਰੇ ਹੁਕਮ ਦੀ ਕੀਮਤ ਪੈ ਜਾਏ ਤੇ ਤੇਰੀ ਕੀਮਤ ਪੈ ਜਾਏ। ਉਸ ਵੇਲੇ ਨਿਰੰਕਾਰ ਜੀ ਨੇ ਵਚਨ ਕੀਤਾ, ਹੇ ਨਾਨਕ ਤੈਨੂੰ ਮੇਰਾ ਹੁਕਮ ਪੂਰੀ ਤਰ੍ਹਾਂ ਦੇ ਨਾਲ ਸਮਝ ਆਇਆ ਤੇ ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਜੋ ਕੋਈ ਤੇਰੇ ਉੱਤੇ ਵਿਸ਼ਵਾਸ ਲਿਆਏਗਾ ਉਹਦੇ ਮੈਂ ਗੁਨਾਹ ਮਾਫ ਕਰ ਦਾਂਗਾ, ਰਹਿਤ ਕਰਦਾਂਗਾ, ਤੇ ਜੋ ਤੇਰੀ ਬਾਣੀ ਦੇ ਉੱਤੇ ਅਮਲ ਕਰੇਗਾ ਉਹਨੂੰ ਦਰਗਾਹ ਦੇ ਵਿੱਚ ਬਾਦਸ਼ਾਹ ਮਿਲ ਜਾਏ। ਸੋ ਇਸ ਤਰ੍ਹਾਂ ਆਪ ਜੀ ਸਾਰਾ ਦ੍ਰਿਸ਼ ਦੇਖ ਰਹੇ ਨੇ, ਕਿਉਂਕਿ ਮਹਾਂਪੁਰਸ਼ ਸਾਰੇ ਹੀ ਪਹੁੰਚੇ ਨੇ। ਈਸਾ ਜੀ ਜਦੋਂ ਪਰਮੇਸ਼ਰ ਨੂੰ ਐਸੀ ਕਿਰਿਆ ਹੋਈ ਹੈ, ਸਾਰੇ ਮਹਾਂਪੁਰਸ਼ਾਂ ਨੂੰ, ਮੁਹੰਮਦ ਸਾਹਿਬ ਨੂੰ 40ਵੇਂ ਸਾਲ 'ਚ ਜਾ ਕੇ ਇੱਕ ਗਾਰ ਦੇ ਅੰਦਰ ਐਸਾ ਤਜਰਬਾ ਹੋਇਆ ਸੀ, ਤੇ ਈਸਾ ਜੀ ਨੂੰ ਵੱਡੀ ਉਮਰ ਚ ਜਾ ਕੇ ਹੋਇਆ ਸੀ। ਪਹਿਲੀਆਂ ਉਮਰਾਂ ਸਧਾਰਨ ਬੰਦਿਆਂ ਨਾਲ ਲੰਘੀਆਂ ਸੀ, ਲੇਕਿਨ ਗੁਰੂ ਨਾਨਕ ਪਾਤਸ਼ਾਹ ਪਹਿਲੇ ਦਿਨ ਤੋਂ ਹੀ ਇਸ ਪਾਸੇ ਸੀ, ਯਾਨੀ ਆਪ ਗੁਰੂ ਅਵਤਾਰ ਸੀ, ਸਤਿਗੁਰੂ ਰੂਪ ਹੋ ਕੇ ਨਿਰੰਕਾਰ ਆਪ ਇਹ ਪ੍ਰਗਟ ਹੋਏ ਸੀ। ਤੇ ਉਸ ਵੇਲੇ ਜਦੋਂ ਹੁਕਮ ਦੀ ਸੋਝੀ ਪਈ ਨਿਰੰਕਾਰ ਦੀ ਦਰਗਾਹ ਚ, ਤਾਂ ਆਪ ਕੀ ਦੇਖਦੇ ਆ, ਬੇਅੰਤ ਬੇਅੰਤ ਦੇਖਦੇ ਨੇ, ਇੱਕ ਦੋ ਚਾਰ ਦਸ ਨੀ, ਗਿਣਤੀ ਤੋਂ ਬਾਹਰ ਇਸ ਤਰ੍ਹਾਂ ਫਰਮਾਨ ਕਰਦੇ,
ਲੱਖਾਂ ਮਰਮਾਂ ਤੇ ਮਹੇਸ਼ ਪੀਰਾਂ ਦੇ ਸੱਚੇ ਦਰ ਖੜੇ ਪਿਆਰੇ। Thank you.
ਸਰ ਲੱਖ ਮਹਾਮਹਾ ਵਰਮਾ ਵਿਸ਼ਨ
ਸਾਖੀ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਅੰਕਿਤ ਕਰਿਆ ਕਿ ਲੱਖ ਇੰਟੂ ਲੱਖ ਕੇਵਲ ਜਦੋਂ ਕਰੋੜ ਕਰੋੜ ਕਹਿ ਦਈਏ ਦਾ ਮਤਲਬ ਹੁੰਦਾ ਸਹੀ ਫਿਕਰ ਨਹੀਂ ਹੋਇਆ ਕਰਦੀ, ਇਹ ਹੁੰਦੀ ਆ ਵੀ ਇਸ ਤੋਂ ਵੀ ਜ਼ਿਆਦੇ ਜਿਸ ਵਕਤ ਸਾਰੇ ਮਹਾਂਪੁਰਸ਼ ਗਏ ਨੇ ਮੁਹੰਮਦ ਸਾਹਿਬ ਨੂੰ ਜਿਸ ਵਕਤ ਦਰਗਾਹ ਦੇ ਵਿੱਚ ਸੱਦਿਆ ਗਿਆ ਤਾਂ ਉਹਨਾਂ ਨੇ ਸੱਤ ਅਰਸ਼ ਤੇ ਪੁਰਸ਼ ਦੱਸੇ ਤੇ ਪੰਜਵੇਂ ਦੇ ਅੰਦਰ ਉਹਨਾਂ ਨੂੰ ਈਸਾ ਜੀ ਮਿਲੇ, ਚੌਥੇ ਦੇ ਵਿੱਚ ਉਹਨਾਂ ਨੂੰ ਇਬਰਾਹਿਮ ਪੈਗੰਬਰ ਮਿਲੇ, ਕੁਛ ਦੂਸਰੇ ਚ ਮਿਲੇ, ਕੁਛ ਤੀਸਰੇ ਚ ਮਿਲੇ, ਕੁਛ ਪਹਿਲੇ ਚ ਮਿਲੇ, ਛੇਵੇਂ ਆਪ ਸੱਤਵੇਂ ਵਿੱਚ ਪਹੁੰਚਦੇ ਨੇ ਤੇ ਅੱਲਾਹ ਤਾਲਾ ਨਾਲ ਬਾਤ ਹੁੰਦੀ ਹੈ, ਲੇਕਿਨ ਇੱਕ ਪਰਦਾ ਵਿਚਾਲੇ ਪਿਆ, ਹੁਕਮ ਆਉਂਦਾ ਸੰਗੋ ਪਾਂਗ ਐਸਾ ਜ਼ਿਕਰ ਆਉਂਦਾ ਕਿ ਆਹਮਣੇ ਸਾਹਮਣੇ ਨਹੀਂ ਹੋਏ ਤੇ ਹੁਕਮ ਆਇਆ ਕਰਦਾ। ਉਹ ਹੁਕਮ ਜੋ ਆਉਂਦਾ ਸੀ ਉਹਦੇ ਮੁਤਾਬਕ ਕੁਰਾਨ ਸ਼ਰੀਫ ਦੀ ਰਚਨਾ ਹੋਈ। ਗੁਰੂ ਨਾਨਕ ਪਾਤਸ਼ਾਹ ਜਦੋਂ ਪਹੁੰਚਦੇ ਨੇ ਆਪ ਬਗਦਾਦ ਵਿੱਚ ਇਹ ਗੱਲ ਦੱਸੀ ਸੀ ਕਿ ਪੀਰ ਜੀ ਦਸਤਗੀਰ ਨੂੰ ਇਹ ਗੱਲ ਦੱਸੀ ਸੀ ਕਿ ਜਿੰਨੀ ਨਜ਼ਰ ਪਰਮੇਸ਼ਰ ਬਖਸ਼ਦਾ ਹੈ ਉਹਨਾਂ ਦਿਸਣਾ ਲੱਗ ਜਾਂਦਾ, ਜਿਹਨੇ ਸੱਤ ਦੇਖੇ ਉਹਨੇ ਸੱਤ ਕਹੇ ਤੇ ਜਿਹਨੇ ਬੇਅੰਤ ਦੇਖੇ ਉਹਨੇ ਬੇਅੰਤ ਕਹੇ ਤੇ। ਸੋ ਗੁਰੂ ਨਾਨਕ ਨੇ ਬੇਅੰਤ ਬੇਅੰਤ ਬੇਸ਼ੁਮਾਰ ਬੇਅੰਤ ਨਹੀਂ ਹੈ, ਜਿੱਤ ਦਰ ਲੱਖ ਮਾਮ ਦਾ ਲੱਖ ਬਰਮਾਨ ਦਿਸ਼ਨ ਵੇਸ਼ ਇੱਕ ਦੋ ਚਾਰ ਨਹੀਂ ਹੈ, ਬੇਅੰਤ ਬੇਅੰਤ ਹੈ। ਲੇਕਿਨ ਜੋ ਅਸੀਂ ਜਾਣਦੇ ਹਾਂ ਸਾਨੂੰ ਪਤਾ ਹੈ ਉਹ ਗਿਣਤੀ ਦੇ ਵਿੱਚ ਹੈ, ਕਿਉਂਕਿ ਇਹ ਸੰਸਾਰ ਤੋਂ ਬਾਅਦ ਜਿਹੜਾ ਸੂਖਸ਼ਮ ਮੰਡਲ ਹੈ ਉਹਨੂੰ ਗੰਧਰਵ ਲੋਕ ਕਹਿੰਦੇ ਨੇ, ਉਹਨੂੰ ਪਹਿਲਾ ਅਰਸ਼ ਕਹਿ ਲਓ, ਦੂਸਰਾ ਜੋ ਹੈ ਉਹ ਦੇਵ ਗੰਧਰਵ ਹੈ ਗਿਣੀ ਜਾਓ ਆਪੇ, ਤੀਸਰਾ ਹੈ ਜਿਹੜਾ ਉਹ ਪਿੱਤਰ ਲੋਕ ਹੈ, ਚੌਥਾ ਹੈ ਸਵਰਗ ਲੋਕ ਹੈ, ਪੰਜਵਾਂ ਇੰਦਰ ਲੋਕ ਹੈ, ਛੇਵਾਂ ਕਰਮਦੇਵ ਲੋਕ ਹੈ, ਸੱਤਵਾਂ ਅਜਾਨ ਦੇਵ ਲੋਕ ਹੈ, ਅੱਠਵਾਂ ਪਰਜਾਪਤ ਲੋਕ ਹੈ, ਨੌਵਾਂ ਬ੍ਰਹਮ ਲੋਕ ਹੈ, ਦਸਵਾਂ ਸ਼ਿਵ ਲੋਕ ਹੈ, ਗਿਆਰਵਾਂ ਵੈਕੁੰਠ ਧਾਮ ਹੈ, ਬਾਰਵਾਂ ਅਸੀਂ ਸੱਚਖੰਡ ਨੂੰ ਕਹਿੰਦੇ। ਲੇਕਿਨ ਗੁਰੂ ਨਾਨਕ ਕਹਿੰਦੇ ਗਿਣਤੀ ਨਾ ਕਰੋ, ਗਿਣਤੀਆਂ ਉੱਥੇ ਫੇਲ ਹੋ ਜਾਂਦੀਆਂ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਉਹ ਤਾਂ ਲੱਖਾਂ ਆਕਾਸ਼ ਲੱਖਾਂ ਪਤਾਲ ਨੇ, ਕੋਈ ਅੰਤ ਨਹੀਂ ਕਿਸੇ ਪਾਸੇ ਵੀ, ਐਂਡ ਨਹੀਂ ਹੈ। ਸੋ ਇਹਦਾ ਕੀ ਹੁੰਦਾ ਵੀ ਸਮਾਜ ਚ ਆ ਜਾਂਦਾ, ਗਿਣਤੀਆਂ ਮਿਣਤੀਆਂ ਛੁੱਟ ਜਾਣ। ਸੋ ਆਪ ਫਰਮਾਨ ਕਰਦੇ ਆ ਕਿ ਲੱਖ ਲੱਖ ਰਾਮ ਬਟੀਰੀ ਹੈ, ਲੱਖ ਰਾਹੀ ਲੱਖ ਵੇਸ਼, ਲੱਖ ਲੱਖ ਉੱਥੇ ਜਤੀ ਹੈ ਸਤੀਆਂ ਉੱਤੇ ਸੰਨਿਆਸ, ਲੱਖ ਲੱਖ ਉੱਥੇ ਗੋਰਖਾ, ਲੱਖ ਲੱਖ ਨਾਤਾ ਨਾਤ ਕਿਹੜੀ ਹੈਵਨ ਦੇ ਵਿੱਚ ਨੇ, ਜਦ ਲੱਖਾਂ ਹੀ ਹੈਵਨਸ ਨੇ ਤਾਂ ਕਿੱਥੇ ਕਿੱਥੇ ਕੋਈ ਟਿਕਿਆ ਹੋਇਆ। ਸੋ ਐਸੀ ਦ੍ਰਿਸ਼ਟੀ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਾਪਤ ਹੋਈ, ਕਿਉਂਕਿ ਨਿਰੰਕਾਰ ਨੇ ਕਿਹਾ ਹੇ ਨਾਨਕ ਤੇਰੇ ਤੇ ਮੇਰੇ ਵਿੱਚ ਜਿਹੜਾ ਫਰਕ ਜਾਣੇਗਾ ਉਹ ਪ੍ਰਮਾਣ ਨਹੀਂ ਹੋਏਗਾ, ਤੇ ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ ਤੇ ਸੰਸਾਰ ਦਾ ਆਧਾਰ ਕਰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਅਨ ਕਲਾ ਲਈ ਠਾਕਰ ਚੜਿਆ, ਸੋਲਾਂ ਕਲਾ ਚੌਦਾਂ ਕਲਾ ਲੈ ਕੇ ਸ੍ਰੀ ਰਾਮ ਚੰਦਰ ਜੀ ਆਏ ਸੀ, ਸੋਲਾਂ ਕਲਾ ਸੰਪੂਰਨ ਅਵਤਾਰ ਗੁਰੂ ਕ੍ਰਿਸ਼ਨ ਮਹਾਰਾਜ ਸੀ। ਉਹਨਾਂ ਦੇ ਵੇਲੇ ਦੁਨੀਆਂ ਇੰਨੀ ਮਾੜੀ ਨਹੀਂ ਸੀ, ਥੋੜਾ ਹੀ ਸੀ, ਰਾਵਣ ਸੀ ਇੱਕੋ ਹੀ ਸੀ ਜਿਹੜਾ ਗਲਤ ਚੱਲਦਾ ਸੀ, ਬਾਕੀ ਬੜੇ ਆਪਣੇ ਕਰਮ ਧਰਮ ਵਾਲੇ ਸੀ, ਉਹਨਾਂ ਨੂੰ ਬਾਰਾਂ ਕਲਾਂ ਲੈ ਕੇ ਹੀ ਕੰਮ ਚੱਲਦਾ ਸੀ। ਜੋ ਇਹ ਆਇਆ ਹਰਨਾਕਸ਼ ਹੈ ਉਹਨੂੰ ਵੀ ਇੱਕੋ ਤਾਕਤ ਦੀ ਲੋੜ ਸੀ, ਬਹੁਤੀਆਂ ਕਲਾਂ ਦੀ ਲੋੜ ਨਹੀਂ ਸੀ। ਕ੍ਰਿਸ਼ਨ ਮਹਾਰਾਜ ਨੂੰ ਸੋਲਾਂ ਸੰਪੂਰਨ ਕਲਾਂ ਦੀ ਲੋੜ ਸੀ। ਲੇਕਿਨ ਹੁਣ ਸੰਸਾਰ ਦੇ ਇੱਧਰ ਇੰਨਾ ਅਨਰਥ ਹੋਣ ਲੱਗ ਗਿਆ ਸੀ ਕਿ ਪਾਪ ਨੂੰ ਧਰਮ ਕਹਿੰਦੇ ਸੀ, ਲੱਖ ਲੱਖ ਬੰਦੇ ਨੂੰ ਖੜੇ ਨੂੰ ਇੱਕ ਦਿਨ ਚ ਮਾਰ ਦੇਣਾ ਇਹਨੂੰ ਪੁੰਨ ਕਹਿੰਦੇ, ਸਵਾਬ ਕਹਿੰਦੇ ਸੀ। ਬਾਬਰ ਲਿਖਦਾ ਆਪਣੀ ਤੌਜ਼ਕੇ ਬਾਬਰੀ ਕਿ ਅੱਜ ਮੈਂ ਇੱਕ ਲੱਖ ਕਾਫਰ ਮਥੁਰਾ ਦੇ ਅੰਦਰ ਮਾਰ ਕੇ ਨਜ਼ਾਰਾ ਦੇਖਿਆ ਤੇ ਮੈਂ ਉਹਦਾ ਖੂਨ ਇੰਨਾ ਉੱਚਾ ਹੋ ਗਿਆ ਉੱਥੇ ਬਹਿਣ ਵਾਲਾ ਕਿ ਮੇਰੇ ਟੈਂਟ ਵਿੱਚ ਦਾਖਲ ਹੋਣ ਲੱਗਿਆ ਤੇ ਮੈਂ ਬਦਲ ਕੇ ਲਾਇਆ, ਫਿਰ ਦਾਖਲ ਹੋਣ ਲੱਗਿਆ, ਫਿਰ ਅੱਜ ਮੈਂ ਤਿੰਨ ਵਾਰੀ ਆਪਣਾ ਤੰਬੂ ਬਦਲਿਆ, ਇੰਨਾ ਖੂਨ ਚੱਲਿਆ। ਹੁਣ ਇਹਨੂੰ ਧਰਮ ਕਿਹਾ ਜਾਂਦਾ ਸੀ, ਇਹ ਧਰਮ ਕਿਹੜੀ ਚੀਜ਼ ਨੂੰ ਕਹੋਗੇ? ਮਹਾਰਾਜ ਕਹਿੰਦੇ ਆ ਜੀਓ ਵਧੋ ਤੁਮ ਧਰਮ ਕਹੇ ਤੋ, ਜੀਆਂ ਨੂੰ ਮਾਰ ਕੇ ਤੁਸੀਂ ਕਹਿੰਦੇ ਅਸੀਂ ਧਰਮ ਕਰਦੇ ਹਾਂ, ਉਹ ਗਊ ਨੂੰ ਮਾਰ ਕੇ ਕਹਿੰਦਾ, ਉਹ ਦੂਜੇ ਜੀਆਂ ਨੂੰ ਮਾਰ ਕੇ ਕਹਿੰਦਾ, ਅਧਰਮ ਕਹੋ ਕਿਸ ਭਾਈ, ਫਿਰ ਅਧਰਮ ਕਿਹੜੀ ਗੱਲ ਨੂੰ ਕਹੋਗੇ ਤੁਸੀਂ? ਫਿਰ ਤਾਂ ਕੋਈ ਗੱਲ ਰਹਿ ਹੀ ਨਾ ਗਈ ਜਦ ਜੀਵ ਮਾਰ ਕੇ ਧਰਮ ਥਾਪਣਾ। ਆਪਸ ਕੋ ਮੁਨਵਰ ਕਰ ਥਾਪੋ ਕਾਹੋ ਕਹੋ ਕਸਾਈ, ਹੁਣ ਕਸਾਈ ਕਿਹਨੂੰ ਕਹੋਗੇ? ਸੋ ਇਸ ਤਰ੍ਹਾਂ ਗੁਰੂ ਨਾਨਕ ਨੇ ਪਰਮੇਸ਼ਰ ਦਾ ਹੁਕਮ ਸਮਝਿਆ ਤੇ ਭਾਈ ਜੋਧ ਨੇ ਕਿਹਾ, ਭਾਈ ਲਹਿਣਾ ਜੀ